ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਓ ਮਹਾਰਾਜ ਡੰਡੋਤ ਵੰਦਨੀ ਅੰਤਵਾਰ ਕਲਾ ਸਮਰਥ ਬੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਵਿਆਇਆ ਪਰਿਆ ਤੋਂ ਸ਼ਰਮਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਪ੍ਰਭ ਸਭ ਕਿਛ ਤੇਰਾ ਜੀ ਮੈਂ ਕਿਛ ਨਹੀਂ ਮੈਂ ਕਿਛ ਸਭ ਕਿਛ ਤੇਰਾ ਜੀ ਮੈਂ ਕਿਛ ਤੇਰਾ ਜੀ ਮੈਂ ਕਿਛ ਨਹੀਂ ਮੈਂ ਕਿਛ ਵਿੱਚ ਸੁਆਮੀ ਮੇਰਾ ਨਗਰ ਮੈਂ ਆਪ ਬਾਹਰ ਪੁਨਿਆਸਨ ਪ੍ਰਭ ਮੇਰੇ ਕੋ ਸਜੁਗ ਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ਠਾਕਰ ਕਹਿ ਕਹਿ ਤੇਰਾ ਕਾ ਸੁੰਦਰਾ ਕਾ ਸਿਉਲਵੰਤਾ ਜੈ ਜੈ ਭਿਖੋ ਤੈ ਤੈ ਨੇਰਾ ਸਾਧ ਮੂਰਤ ਪਿਤਿਓ ਗੁਰੂ ਨਾਨਕ ਮਿਲ ਸਾਗਰ ਬੂੰਦ ਨਹੀਂ ਮੇਰਾ ਕੇਲੇ ਸਵਾਮੀ ਮੇਰਾ ਨਿਰਗੁਣ ਲੋਕੇ
ਸਾਨੂੰ
ਪਾਸੇ ਦੀ ਚਿੱਤ ਵਿਰਤੀਆਂ ਇਕਾਗਰ ਕਰੋ, ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਧਿਆਨ ਕਰੋ, ਕੰਨਾਂ ਦੇ ਨਾਲ ਜੋ ਬੋਲਿਆ ਜਾ ਰਿਹਾ ਹੈ ਇਸ ਨੂੰ ਵਿਚਾਰ ਕੇ ਹਿਰਦੇ ਚ ਧਾਰਨ ਕਰੋ। ਦੂਰ ਦਰਾਜ ਤੋਂ ਸੰਗਤਾਂ ਪਹੁੰਚੀਆਂ ਹੋਈਆਂ ਨੇ, ਬਹਿਰਾਮ ਤੋਂ ਸੰਗਤ ਆਈ ਹੈ, ਤਮੋਟ ਤੋਂ ਆਏ ਨੇ, ਦਿੱਲੀ ਤੋਂ ਆਏ ਨੇ, ਹੋਰ ਦੂਰ ਦਰਾਜ ਤੋਂ ਅਮਰੀਕਾ ਤੋਂ ਆਏ ਵੀ ਪ੍ਰੇਮੀ ਬੈਠੇ ਨੇ। ਥੋੜਾ ਜਿਹਾ ਧਿਆਨ ਦੇ ਕੇ ਸਰਵਣ ਕਰੋ, ਕਿਉਂਕਿ ਜੋ ਅੱਜ ਤਿਉਹਾਰ ਹੈ ਉਸ ਨੂੰ ਰੰਗਾਂ ਦਾ ਤਿਉਹਾਰ ਕਿਹਾ ਜਾਂਦਾ। ਬੜੀ ਖੁਸ਼ੀ ਦੇ ਨਾਲ ਰੰਗ ਉੱਤੇ ਪਵਾਏ ਜਾ ਰਹੇ ਨੇ, ਖਾਸ ਕਰਕੇ ਜੋ ਲਾਲ ਰੰਗ ਹੈ, ਗੁਲਾਬੀ ਰੰਗ ਹੈ, ਉਸ ਨੂੰ ਜ਼ਿਆਦਾ ਪਸੰਦ ਕੀਤਾ ਜਾ ਰਿਹਾ। ਇਸ ਦੇ ਪਿੱਛੇ ਕੋਈ ਬਹੁਤ ਵੱਡੀ ਚੀਜ਼ ਹੈ, ਅਧਿਆਤਮਿਕ ਤੌਰ ਦੇ ਉੱਤੇ ਦੁਨਿਆਵੀ ਤੇ ਅਧਿਆਤਮਿਕ ਦੋ ਪੱਖ ਹੋਇਆ ਕਰਦੇ ਨੇ। ਦੁਨਿਆਵੀ ਉਹਦਾ ਬਾਹਰਲਾ ਪਾਸਾ ਹੋਇਆ ਕਰਦਾ, ਅਧਿਆਤਮਿਕ ਅੰਦਰਲਾ ਪਾਸਾ ਹੋਇਆ ਕਰਦਾ। ਵਿਚਾਰਨਾ ਸੁਗੜ ਬੰਦੇ ਦਾ ਆਪਣਾ ਕੰਮ ਹੋਇਆ ਕਰਦਾ, ਉਹਦੀ ਆਪਣੀ ਸੋਝੀ ਦੇ ਮੁਤਾਬਕ ਹੈ। ਸੋ ਰੰਗ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ, ਲੇਕਿਨ ਇਹ ਰੰਗ ਜੋ ਹੈ ਹੁਣ ਪੈ ਰਿਹਾ, ਖੁਸ਼ੀਆਂ ਹੈ ਬਹੁਤ ਮਨ ਦੇ ਅੰਦਰ। ਬੱਚੇ ਦੇ ਦੇਖੇ ਨੇ ਕਿ ਦੌੜੇ ਹੀ ਫਿਰਦੇ ਨੇ ਮੋਟਰਸਾਈਕਲਾਂ ਤੇ, ਸਲੰਸਰ ਲਾਏ ਹੋਏ ਨੇ, ਇੰਨੀ ਖੱਪ ਪੈ ਰਹੀ ਹੈ। ਉਹ ਕੋਈ ਖੁਸ਼ੀ ਦਾ ਐਸਾ ਵਾਤਾਵਰਨ ਹੈ ਜਿਸ ਦੇ ਅੰਦਰ ਇਹ ਜੀਵ ਨੂੰ ਕੁਝ ਐਕਸਟਰਾ ਆਰਡੀਨਰੀ ਫੀਲ ਹੋ ਰਿਹਾ। ਆਦਮੀ ਦੇ ਅੰਦਰ ਜਜ਼ਬੇ ਹੁੰਦੇ ਨੇ, ਉਹਨਾਂ ਵਿਚੋਂ ਬਹੁਤ ਸਾਰੇ ਜਜ਼ਬੇ ਮਾਰੂ ਹੁੰਦੇ ਨੇ, ਉਹਨਾਂ ਤੇ ਕੰਟਰੋਲ ਕਰਨਾ ਜ਼ਰੂਰੀ ਹੋਇਆ ਕਰਦਾ। ਬਹੁਤ ਸਾਰੇ ਐਸੇ ਹੁੰਦੇ ਨੇ ਕਿ ਜੋ ਕੇਵਲ ਖੁਸ਼ੀਆਂ ਦਿੰਦੇ ਨੇ, ਉਹ ਖੁਸ਼ੀਆਂ ਜਿਸ ਤਰ੍ਹਾਂ ਦੇ ਨਾਲ ਬਰਫ਼ ਜੰਮੀ ਹੋਵੇ, ਧੁੱਪ ਪੈ ਜਾਵੇ ਤਾਂ ਬਰਫ਼ ਪਿਘਲ ਕੇ ਪਾਣੀ ਬਣ ਜਾਂਦੀ ਹੈ, ਮੈਦਾਨਾਂ ਚ ਆ ਜਾਂਦਾ ਹੈ, ਬੇਅੰਤ ਪਰਉਪਕਾਰ ਕਰਦਾ ਹੈ ਤੇ ਉਹਦੇ ਬਾਅਦ ਜਾ ਕੇ ਸਮੁੰਦਰ ਵਿਚ ਫੇਰ ਲੀਨ ਹੋ ਜਾਂਦਾ ਹੈ। ਇਸੇ ਤਰ੍ਹਾਂ ਦੇ ਨਾਲ ਜੋ ਖੁਸ਼ੀਆਂ ਹਨ ਉਹ ਇਕ ਨਰੋਈ ਨਿਸ਼ਾਨੀ ਹੋਇਆ ਕਰਦੀ ਹੈ ਸਿਹਤ ਦੀ, ਸਮਾਜ ਦੀ। ਜੇ ਰੋਂਦੂ ਹੋਵੇ ਆਦਮੀ ਤਾਂ ਉਹਦੀ ਸਿਹਤ ਵੀ ਖਰਾਬ ਹੈ ਤੇ ਖਿਜਿਆ ਦੂਜਿਆਂ ਨੂੰ ਵੀ ਬੁਰਾ ਮੰਨਦਾ ਹੈ, ਉਹਦੇ ਅੰਦਰ ਜੀਵਨ ਰੌ ਨਹੀਂ ਰੁਕਿਆ ਕਰਦੀ। ਇਹ ਗੱਲ ਸਮਝਣੀ ਚਾਹੀਦੀ ਹੈ। ਇੱਕ ਖੁਸ਼ੀ ਹੈ ਜੋ ਥੋੜੀ ਦੇਰ ਹੈ, ਜਿਹਨੂੰ ਛਿਨ ਭੰਗਰ ਕਹਿੰਦੇ ਨੇ, ਟੈਂਪਰੇਰੀ ਫੇਜ਼ ਹੈ। ਕੀ ਕੋਈ ਐਸੀ ਵੀ ਹੈ ਜਿਹੜੀ ਕਦੇ ਹਟੇ ਹੀ ਨਾ? ਉਹ ਖੁਸ਼ੀ ਕਦੇ ਵੀ ਡਾਊਨ ਨਾ ਆਵੇ, ਵੱਧਦੀ ਤਾਂ ਜਾਵੇ, ਹੇਠਾਂ ਨੂੰ ਨਾ ਆਵੇ। ਸੋ ਮਹਾਰਾਜ ਜੀ ਫਰਮਾਨ ਕਰਦੇ ਆ ਕਿ ਪਿਆਰਿਓ, ਇਹ ਲਾਲ ਰੰਗ ਜੋ ਬਾਹਰਲਾ ਹੈ ਇਹ ਲੈ ਜਾਏਗਾ ਜਾਂ ਮੂੰਹ ਧੋਵੋਗੇ ਨਾ ਹੋਵੋਗੇ, ਕੱਚਾ ਰੰਗ ਹੈ। ਲੇਕਿਨ ਇੱਕ ਰੰਗ ਐਸਾ ਹੈ ਜੋ ਵੱਡੇ ਭਾਗਾਂ ਵਾਲੇ ਪੁਰਸ਼ਾਂ ਨੂੰ ਪ੍ਰਾਪਤ ਹੋਇਆ ਕਰਦਾ ਹੈ, ਉਹ ਵੀ ਲਾਲ। ਇਹ ਰੰਗ ਜੋ ਹੈ, ਕੱਪੜਾ ਰੰਗ ਲਓ ਮੈਲਾ ਹੋ ਜਾਏਗਾ, ਲੇਕਿਨ ਉਸ ਰੰਗ ਦੇ ਵਿੱਚ ਖਾਸੀਅਤ ਹੈ ਕਿ ਕਦੇ ਵੀ ਮੈਲਾ ਨਹੀਂ ਹੋਏਗਾ। ਉਹਦੇ ਬਾਰੇ ਮਹਾਰਾਜ ਜੀ ਇਸ ਤਰ੍ਹਾਂ ਫਰਮਾਨ ਕਰਦੇ ਨੇ,
ਲਾਲ ਰੰਗ ਜਿਸ ਚੋਲ ਕਾ ਸੋਈ ਫਟ ਪਾਗਾ, ਲਾਲ ਰੰਗ ਜਿਸ ਚੋਲ ਕਾ ਪਾਗਾ कदे न हो गई, मैला कदे न हो गई। मैला कदे न हो गई, मैला कदे न हो गई।
जे एक बारी लग जावे मुड़के ना मैला हुंदा ना दाग लगदा। बहुत वड्डी बात महाराज जी ने फरमा दित्ती है भी है कोई ऐसा रंग संसार दे अंदर जो मलीन नहीं हुंदा, चाहे दुख आ जावे चाहे सुख आ जान, चाहे किन्नियों बिपता आ जावे किन्नियों उदासियां आ जान, रंग ना कदे मैला होए। चाहे आ शरीर दे टुकड़े टुकड़े करके रख दो फिर भी मैला नहीं होगा। काया कपड़ चीर वह फारे रंग ना ले सुभागा, बड़ा वधिया रंग है जे किते मिल जावे। पर यह है कि जे रंगण वाला रंग देवे, रंगण वाला जे रंग है, कंडीशन है, यह अपने हाथ विच बात नहीं है। रंगण वाले दे हाथ विच है भी जे कितब कृपा करके वो रंग देवे ता मुड़े रंग नहीं लिया कर। इसका दूसरा नाम की है जे होर समझना होवे भी रंग रंग बड़े ने साडे अंदर लंगे हुए, बड़े भैड़े रंग ने, बुरे रंग ने। एक रंग ता वो ने जिन्हों का एक ग्रुप है बहुत बड़ा, समझे हो जो कुछ मैं कह रहा। वो ग्रुप ऐसा है कि नफरत का रंग है, निंदा का रंग है, ईरखा का रंग है, क्रोध का रंग है, लोभ का रंग है, मोह का रंग है, काम का रंग है, अवमान का रंग है, आशावां का रंग है, तृष्णावां का रंग है, विशेवकार के भोगों का रंग है। बेअंत रंग ने इस कैटेगरी के अंदर इस रंग दे विचरे रंग लिया जावे। आ चोला कहंदे प्यारियो ए परमेश्वर नूं बिल्कुल नहीं पाउंदा, ए इन्ने गलत रंग ने कि अखां नूं देखण वास्ते भी चंगा नहीं लगे। किन्नी ओ सुंदरता होवे ए रंग उहनूं मैला कर दिंदे ने। ए तन माया पाया प्यारे लीतड़ा लब रंगाए, मेरा कंत ना पावे चोलड़ा प्यारे क्यों तन सेजा जाए। कहंदे पाउंदा ही नहीं है, जिन्हें सृष्टि साजी है वाहिगुरु मालिक दे कुल है उहनूं ए रंग नहीं पाउंदा। ए रंग बदबूदार ने, अखां नूं देखण नूं चंगे नहीं लगदे, खिच नहीं पाउंदे। लेकिन इहदे मुकाबले दे उत्ते ऐसे रंग ने, इन्हां नूं माया दे रंगां दी कैटेगरी दित्ती गई है। सारे रंगां जिहड़े दूसरे दे मुकाबले ते रंग ने उन्हां नूं नाम दा रंग आख्या गया। असर शरीर दे उत्ते इन्हां दा भी हुंदा है, असर उन्हां दा भी हुंदा है। इहदे विच फ्रस्ट्रेशन आउंदी है, नफरत आउंदी है, ਸਰੀਰ ਦੇ ਜਿਹੜੇ ਸੈੱਲ ਨੇ ਉਹ ਡੈਮੇਜ ਹੁੰਦੇ ਨੇ ਤੇ ਐਸਾ ਭੈੜਾ ਰੰਗ ਹੈ ਕਿ ਸਰੀਰ ਦੇ ਉੱਤੇ ਵੀ ਅਸਰ ਪਾਉਂਦਾ, ਇਹਦੇ ਮਨ ਦੇ ਉੱਤੇ ਵੀ ਅਸਰ ਪਾਉਂਦਾ, ਬੁੱਧੀ ਦੇ ਉੱਤੇ ਵੀ ਅਸਰ ਪਾਉਂਦਾ, ਚਿੱਤ ਤੇ ਵੀ ਅਸਰ ਪਾਉਂਦਾ ਹੈ। ਤੇ ਆਦਮੀ ਦਾ ਸਰੀਰ ਜਿਹੜਾ ਹੈ ਇਹ ਇਹਨਾਂ ਰੰਗਾਂ ਕਰਕੇ ਡੈਮੇਜ ਹੋ ਜਾਂਦਾ, ਵਕਤ ਤੋਂ ਪਹਿਲਾਂ ਸਰੀਰ ਬੁੱਢਾ ਹੋ ਜਾਂਦਾ। ਲੇਕਿਨ ਦੂਸਰਾ ਰੰਗ ਕਿਹੜਾ ਹੈ, ਉਹਨਾਂ ਰੰਗਾਂ ਨੂੰ ਜੇ ਕੈਟੇਗਰੀ ਦੇ ਵਿੱਚ ਲਿਆਂਦਾ ਜਾਵੇ ਤਾਂ ਉਹ ਨਾਮ ਦਾ ਰੰਗ ਹੈ। ਨਾਮ ਦਾ ਰੰਗ ਜੋ ਹੈ ਮਹਿਸੂਸ ਕਿਸ ਚੀਜ਼ ਨਾਲ ਹੁੰਦਾ, ਦੋ ਚੀਜ਼ਾਂ ਹੁੰਦੀਆਂ, ਇੱਕ ਆਦਮੀ ਦੇ ਅੰਦਰ ਖੇੜਾ ਰਹਿੰਦਾ, ਹਰ ਵਕਤ ਖਿੜਿਆ ਰਹਿੰਦਾ। ਜਦ ਆਦਮੀ ਮੁਰਝਾ ਜਾਵੇ ਸਮਝ ਲਓ ਵੀ ਟੁੱਟ ਗਿਆ, ਕੋਈ ਗਲਤੀ ਹੋ ਗਈ, ਬੜੀ ਭਾਰੀ ਮੁਰਝਾਹਟ ਆ ਗਈ, ਸੋਰਸ ਨਾਲੋਂ ਟੁੱਟ ਗਿਆ, ਪਰਮੇਸ਼ਰ ਤੋਂ ਬੇਵਿਸ਼ਵਾਸੀ ਹੋ ਗਈ, ਪਿੱਠ ਕਰ ਲਈ ਰੱਬ ਵੱਲ, ਪਰਮੇਸ਼ਰ ਵੱਲ, ਕਿਉਂਕਿ ਉਹ ਪਿਆਰ ਦਾ ਸੋਮਾ ਹੈ, ਉਹਦੇ ਵਿੱਚੋਂ ਨਿਰਾ ਹੀ ਪਿਆਰ ਆਉਂਦਾ। ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਉਹ ਨਰਾਗ, ਉਹ ਪਿਆਰ ਦੇ ਸੋਮੇ ਨਾਲੋਂ ਟੁੱਟ ਗਿਆ, ਟੁੱਟਣ ਦੇ ਨਾਲ ਰੰਗ ਫਿੱਕਾ ਪੈ ਗਿਆ, ਚੜਿਆ ਨਹੀਂ ਪੂਰੀ ਤਰ੍ਹਾਂ ਨਾਲ ਅਜੇ। ਜਦ ਪੂਰੀ ਤਰ੍ਹਾਂ ਚੜ ਗਿਆ, ਕਾਇਆ ਕੱਪੜ ਚੀਰ ਬਹੁਤ ਬਾਰੇ ਰੰਗ ਨਾ ਲਏ ਸਵਾਗ। ਭਾਈ ਮਤੀ ਦਾਸ ਜੀ ਨੂੰ ਫਰਦ ਜੁਰਮ ਲੱਗ ਗਿਆ ਕਿ ਇਸ ਬੰਦੇ ਨੇ ਇਹ ਗੱਲ ਕਹੀ ਹੈ ਕਿ ਮੈਂ ਦਿੱਲੀ ਤੇ ਲਾਹੌਰ ਨੂੰ ਗਰਕ ਕਰ ਦੇਵਾਂ। ਇਹ ਗੱਲ ਜ਼ਰੂਰ ਹੈ ਕਿ ਇਸ ਦੇ ਮੁਰਸ਼ਿਦ ਨੇ ਕਿਹਾ ਕਿ ਇਹ ਗੱਲ ਆਪਾਂ ਨਹੀਂ ਕਰਨੀ, ਸੋ ਜਾਣਦੇ ਨੇ ਵੀ ਇਹਨੇ ਹੁਣ ਗੱਲ ਤਾਂ ਕਰਨੀ ਨਹੀਂ ਹੈ, ਫਿਰ ਸਜ਼ਾ ਦੇ ਦਈਏ ਚੰਗੀ ਤਰ੍ਹਾਂ ਨਾਲ। ਕਹਿਣ ਲੱਗੇ ਇਹਨੂੰ ਲੱਕੜੀਆਂ ਚ ਬੰਨ ਕੇ ਸਤੀਰਾਂ ਚ ਸਿਰ ਦੇ ਉੱਤੇ ਆਰਾ ਰੱਖ ਕੇ ਦੋਹਾਂ ਪਾਸਿਆਂ ਤੋਂ ਖਿੱਚ ਕੇ ਇਹਨੂੰ ਦੋ ਹਿੱਸਿਆਂ ਚੀਰ ਦੋ, ਫਟਿਆਂ ਨੂੰ ਅੱਡ ਅੱਡ ਕਰ ਦੋ, ਸਜ਼ਾ ਮਿਲ ਗਈ, ਸੁਣਾ ਦਿੱਤੀ ਗਈ, ਰੰਗ ਨਹੀਂ ਲਿਆ, ਲਾਲੀ ਚੜੀ ਪਈ ਹੈ। ਉਹਦੇ ਬਾਅਦ ਫਟਿਆਂ ਚ ਬੰਨ ਦਿੱਤਾ ਗਿਆ। ਜਲਾਦ ਨੇ ਕਿਹਾ ਭਾਈ ਮਤੀ ਦਾਸ, ਇੱਕ ਗੱਲ ਅਸੀਂ ਪੁੱਛਦੇ ਹੁੰਦੇ ਹਾਂ ਪਹਿਲਾਂ, ਉਹ ਇਹ ਹੈ ਕਿ ਮੌਤ ਤੇ ਦੀਨ ਏ ਇਸਲਾਮ, ਇਹ ਦੋਏ ਤੁਲਣਾ ਤੇ ਨੇ, ਜੇ ਤੂੰ ਦੀਨ ਵਿੱਚ ਆ ਜਾਵੇਂ ਤੈਨੂੰ ਜਿਉਣ ਦੀ ਗਰੰਟੀ ਦੇ ਦਿੱਤੀ ਜਾਏਗੀ, ਤੇ ਨਹੀਂ ਫਿਰ ਸਜਾਏ ਮੌਤ ਹੈ ਹੀ, ਦੋਹਾਂ ਚੋਂ ਸਿਲੈਕਟ ਕਰ ਲੈ। ਕਹਿਣ ਲੱਗਿਆ ਜਲਾਦ, ਇਸ ਵੇਲੇ ਸਿਲੈਕਟ ਮੈਂ ਕੀ ਕਰਨਾ, ਜਿਹਨੂੰ ਤੁਸੀਂ ਮੌਤ ਕਹਿੰਦੇ ਹੋ ਇਹ ਮੇਰੇ ਵਾਸਤੇ ਮੌਤ ਨਹੀਂ ਹੈ, ਅਸੀਂ ਮੌਤ ਤੋਂ ਜਿੱਥੇ ਗਾਂ ਦਾ ਸਰਕਲ ਸ਼ੁਰੂ ਹੁੰਦਾ ਕਾਲ ਤੋਂ ਉੱਤੇ, ਉੱਥੋਂ ਸਾਡਾ ਜੀਵਨ ਸ਼ੁਰੂ ਹੋਇਆ ਕਰਦਾ, ਮੌਤ ਨੂੰ ਅਸੀਂ ਪਾਰ ਕਰ ਗਏ ਹਾਂ ਜਿਉਂਦੇ ਜਾਂਦੇ, ਮੌਤ ਹਉਮੈ ਨੂੰ ਹੋਇਆ ਕਰਦੀ ਹੈ, ਜਿਨ ਰਚ ਰਚਿਆ ਪੁਰਖ ਵਧਾਤੇ ਨਾਲੇ ਹਉਮੈ ਪਾਈ, ਜਨਮ ਮਰਨ ਉਸੀ ਕੋ ਹੈ ਰੇ ਉਹ ਆਵਾਜਾਈ। ਸੋ ਇਹ ਤਾਂ ਕੋਈ ਬਾਤ ਨਹੀਂ ਹੈ ਜਿਹੜੀ ਤੂੰ ਕਹਿਣਾ। ਕਹਿਣ ਲੱਗਿਆ ਦੂਸਰਾ ਇਹ ਹੈ ਕਿ ਮੈਨੂੰ ਤੇਰੀ ਕੋਈ ਇੱਛਾ ਹੋਵੇ, ਅੰਤਮ ਖਾਣ ਪੀਣ ਤੋਂ ਰਹਿ ਗਿਆ ਹੋਵੇ, ਕੋਈ ਹੋਰ ਇੱਛਾ ਹੋਵੇ, ਉਹ ਜੇ ਮੈਨੂੰ ਦੱਸਾਂ ਤਾਂ ਤੈਨੂੰ ਫਟਿਆਂ ਚ ਬੰਨਣ ਤੋਂ ਪਹਿਲਾਂ ਮੈਂ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਾਂ। ਕਾਜੀ ਖੜਾ ਹੈ ਫਤਵਾ ਲਾਉਣ ਵਾਲਾ, ਉਹ ਕਹਿਣ ਲੱਗੇ ਹੋਰ ਤਾਂ ਮੈਨੂੰ ਕੋਈ ਇੱਛਾ ਨਹੀਂ ਹੈ, ਇੱਕ ਇੱਛਾ ਮੇਰੇ ਮਨ ਦੇ ਅੰਦਰ ਕਿ ਤੁਸੀਂ ਮੇਰੀ ਪਿੱਠ ਗੁਰੂ ਵੱਲ ਨਾ ਕਰੋ, ਮੇਰਾ ਚਿਹਰਾ ਉੱਧਰ ਕਰ ਦੋ। ਕਹਿਣ ਲੱਗਿਆ ਭਾਈ ਮਤੀ ਦਾਸ, ਚਿਹਰਾ ਤਾਂ ਅਸੀਂ ਕਰ ਦਿੰਦੇ ਹਾਂ, ਪਰ ਇੱਕ ਗੱਲ ਸਮਝ ਚ ਨਹੀਂ ਆਈ ਕਿ ਤੇਰੇ ਚਿਹਰੇ ਦੇ ਉੱਤੇ ਪਲੱਤਣ ਕਿਉਂ ਨਹੀਂ ਛਾਈ, ਤੇਰਾ ਚਿਹਰਾ ਕਿਉਂ ਲਾਲ ਹੈ, ਇੰਨਾ ਲਾਲ ਤਾਂ ਜੇ ਰੰਗ ਲਾਈਏ ਤਾਂ ਵੀ ਨਹੀਂ ਹੁੰਦਾ, ਤੂੰ ਤਾਂ ਇਸ ਤਰ੍ਹਾਂ ਲਾਲ ਹੋ ਗਿਆ ਜਿਵੇਂ ਕੋਈ ਵਿਆਹ ਕਰਾਉਣ ਜਾਂਦਾ ਹੁੰਦਾ ਜਾਂ ਕੋਈ ਬਹੁਤ ਵੱਡੀ ਉਹਨੂੰ ਪ੍ਰਾਪਤੀ ਹੋਈ ਹੁੰਦੀ ਹੈ, ਇਹਦਾ ਕੋਈ ਕਾਰਨ ਹੈ। ਕਹਿਣ ਲੱਗਿਆ ਜਲਾ, ਤੈਨੂੰ ਇਸ ਵੇਲੇ ਕਾਰਨ ਦੀ ਸਮਝ ਨਹੀਂ ਆਉਣੀ, ਕਿਉਂਕਿ ਤੁਹਾਡੇ ਲੋਕਾਂ ਨੂੰ ਅਸਲੀ ਜੀਵਨ ਦਾ ਕੋਈ ਗਿਆਨ ਹੀ ਨਹੀਂ ਹੈ, ਤੁਸੀਂ ਜੀਵਨ ਇਸੇ ਨੂੰ ਕਹਿੰਦੇ ਹੋ ਵੀ ਆਹ ਸਰੀਰ ਰੋਟੀ ਪਾਣੀ ਖਾ ਕੇ ਜਿਉਂਦਾ ਰਹੇ, ਸਾਹ ਲੈਂਦਾ ਰਹੇ, ਅਸੀਂ ਇਸ ਨੂੰ ਜੀਵਨ ਨਹੀਂ ਕਹਿੰਦੇ, ਸਾਡੇ ਔਰ ਤੁਹਾਡੇ ਵਿੱਚ ਸਮਝ ਚ ਫਰਕ ਹੈ। ਕਹਿੰਦੇ ਇਸ ਨੂੰ ਕੀ ਕਹਿੰਦੇ ਹੋ? ਕਹਿੰਦੇ ਜਿਹੜਾ ਜੀਵਨ ਰੰਗ ਤੋਂ ਖਾਲੀ ਹੈ, ਪਿਆਰ ਤੋਂ ਖਾਲੀ ਹੈ, ਉਹ ਸਾਡੇ ਵਾਸਤੇ ਜੀਵਨ ਨਹੀਂ। ਭਾਵੇਂ ਉਹ ਬਾਦਸ਼ਾਹ ਹੋਵੇ, ਚਾਹੇ ਸਾਰੀ ਦੁਨੀਆਂ ਤੋਂ ਵੱਧ ਅਮੀਰ ਹੋਵੇ, ਸਾਰੀ ਦੁਨੀਆਂ ਤੋਂ ਵੱਧ ਬਿਊਟੀ ਉਹਦੇ ਕੋਲ ਹੋਵੇ, ਸਾਰੀ ਦੁਨੀਆਂ ਤੋਂ ਵੱਧ ਚਤਰ ਹੋਵੇ, ਬਹੁਤ ਵੱਡੀ ਕੁਲ ਨਾਲ ਸੰਬੰਧ ਰੱਖਣ ਵਾਲਾ ਹੋਵੇ, ਪਰ ਪਿਆਰਿਆ ਅਸੀਂ ਉਹਨੂੰ ਜਿਉਂਦਾ ਨਹੀਂ। ਕਹਿੰਦੇ ਜਦ ਤੱਕ ਜੀਵਨ ਉਹਦੇ ਅੰਦਰ ਨਹੀਂ ਪ੍ਰਵੇਸ਼ ਕੀਤਾ, ਜਦ ਤੱਕ ਉਹਨੂੰ ਲਾਲ ਰੰਗ ਨਹੀਂ ਲੱਗਿਆ, ਉਨੀ ਦੇਰ ਤੱਕ ਅਸੀਂ ਜੀਵਨ ਨਹੀਂ ਕਹਿੰਦੇ। ਉਸ ਵੇਲੇ ਤੱਕ ਉਹ ਜਿਹੜਾ ਜੀਵਨ ਹੈ ਉਸ ਨੂੰ ਅਸੀਂ ਮੁਰਦਾ ਹੀ ਕਹਿੰਦੇ ਹਾਂ।
ਮਿਰਤਕ ਕਹੀਏ ਨਾਨਕਾ, ਮਿਰਤਕ ਕਹੀਏ ਨਾਨਕਾ, ਮਿਰਤਕ ਕਹੀਏ ਨਾਨਕਾ,
ਪੰਜ ਸਿਫਤਾਂ ਐਕਸਟ੍ਰੀਮ ਦੀਆਂ ਅੱਤ ਕਹਿੰਦੇ ਨੇ, ਐਕਸਟ੍ਰੀਮ ਨੂੰ ਇੱਕੋ ਬੰਦੇ ਵਿੱਚ ਹੋਣ ਬੜੀਆਂ ਸਿਫਤਾਂ ਨੇ। ਸੰਸਾਰ ਚ ਐਸਾ ਕੋਈ ਬੰਦਾ ਨਹੀਂ ਜਿਹਦੇ ਚ ਪੰਜ ਸਿਫਤਾਂ ਹੋਣ। ਸਭ ਤੋਂ ਸੁੰਦਰ ਹੋਵੇ, ਬਹੁਤ ਉੱਚੀ ਕੁਲ ਦੇ ਨਾਲ ਖਾਨਦਾਨ ਨਾਲ ਸੰਬੰਧ ਰੱਖਣ ਵਾਲਾ ਹੋਵੇ, ਕਿਸੇ ਨੂੰ ਵੀ ਗੱਲ ਦੇ ਵਿੱਚ ਬਾਰੇ ਨਾ ਆਉਣ ਦੇਵੇ, ਹਰ ਪੁਆਇੰਟ ਹਰ ਸਬਜੈਕਟ ਦੇ ਉੱਤੇ ਗੱਲ ਕਰ ਸਕਦਾ ਹੋਵੇ, ਤੇ ਮੂੰਹ ਦੇ ਗਿਆਨ ਦੇ ਨਾਲ ਦੂਸਰਿਆਂ ਤੇ ਪ੍ਰਭਾਵ ਪਾ ਲਵੇ ਕਿ ਇਹ ਤਾਂ ਬਹੁਤ ਵੱਡਾ ਵਿਦਵਾਨ ਗਿਆਨਵਾਨ ਪੁਰਸ਼ ਹੈ। ਧਨ ਉਹਦੇ ਕੋਲ ਹੋਵੇ, ਕਿਸੇ ਕੋਲ ਉਨਾ ਹੋਵੇ ਹੀ ਨਾ। ਸੰਸਾਰ ਵਾਸਤੇ ਤਾਂ ਉਹ ਬੰਦਾ ਅਲੌਕਿਕ ਹੈ, ਉਹ ਬੜਾ ਅਜੀਬ ਬੰਦਾ ਹੈ, ਗਿਣਿਆ ਜਾਏਗਾ ਉੱਚੇ ਬੰਦਿਆਂ ਦੇ ਵਿੱਚ ਪਰ ਜਦ ਰੂਹਾਨੀਅਤ ਦੀ ਕਸਵੱਟੀ ਦੇ ਨਾਲ ਨਾਪੀਏ ਮਹਾਰਾਜ ਕਹਿੰਦੇ ਕੁਛ ਵੀ ਨਹੀਂ ਹੈ, ਉਹ ਤਾਂ ਇੱਕ ਡੈਡ ਬਾਡੀ ਹੈ। ਮਿਰਦਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭੁਲਵਾ, ਕਿਉਂਕਿ ਜਿਸ ਦੇ ਅੰਦਰ ਪਿਆਰ ਦੀ ਰੌ ਨਹੀਂ ਰੁਕਦੀ ਉਹ ਕਹਿੰਦੇ ਜਿਉਂਦਿਆਂ ਵਿੱਚ ਨਾ ਗਿਣੋ। ਉਹ ਤਾਂ ਕੈਮੀਕਲ ਲਾਈਫ ਹੈ ਉਹਦੀ, ਰੋਟੀ ਖਾ ਲਈ, ਦਾਲਾਂ ਖਾ ਲਈਆਂ, ਸਬਜ਼ੀਆਂ ਖਾ ਲਈਆਂ, ਸਵੇਰੇ ਉੱਠ ਕੇ ਨਹਾ ਲਿਆ, ਫਿਰਿਆ ਤੁਰਿਆ, ਕਾਰੋਬਾਰ ਕਰ ਲਿਆ, ਮੁੜ ਕੇ ਫੇਰ ਸੌਂ ਗਿਆ। ਉਹ ਤਾਂ ਇੱਕ ਕੈਮੀਕਲ ਲਾਈਫ ਜਿਉਂ ਰਿਹਾ, ਉਹਨੂੰ ਨਹੀਂ ਪਤਾ ਕਿ ਰੂਹਾਨੀ ਲਾਈਫ ਕੀ ਹੁੰਦੀ ਹੈ, ਪਿਆਰ ਵਾਲੀ ਲਾਈਫ ਕੀ ਹੁੰਦੀ ਹੈ, ਕਿਉਂਕਿ ਉਸ ਨੂੰ ਰੰਗ ਨਹੀਂ ਲੱਗਿਆ, ਅਜੇ ਰੰਗ ਚੜਿਆ ਨਹੀਂ ਹੈ। ਵੱਡਿਆਂ ਭਾਗਾਂ ਵਾਲਾ ਹੁੰਦਾ, ਲਾਲ ਰੰਗ ਜਿਸ ਕੋ ਲਗਾ ਤਿਸਕੇ ਵੱਟ ਪਾਗਾ, ਵੱਡੇ ਭਾਗਾਂ ਵਾਲਾ ਹੁੰਦਾ ਜਿਹਨੂੰ ਲਾਲ ਰੰਗ ਲੱਗ ਜਾਵੇ, ਪਿਆਰ ਅੰਦਰ ਪੈਦਾ ਹੋ ਜਾਵੇ। ਕਹਿਣ ਲੱਗੇ ਪਿਆਰਿਆ ਇਹ ਤੇਰੀ ਸਮਝ ਚ ਆਉਣ ਵਾਲੀਆਂ ਬਾਤਾਂ ਨਹੀਂ ਹੈ, ਤੁਹਾਡੀ ਬੁੱਧ ਮੋਟੀ ਹੁੰਦੀ ਹੈ, ਤੁਹਾਡੀ ਜੋ ਬਰਾਬਰੀ ਹੈ ਮਨੁੱਖਾਂ ਦੇ ਵੀ ਬਰਾਬਰ ਨਹੀਂ ਹੈ, ਤਾਂ ਪਸ਼ੂਆਂ ਤੋਂ ਵੀ ਹੇਠਾਂ ਹੈ। ਗੁਰਮੰਤਰਹੀਣ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਿਸ਼ਟਣ ਹੈ, ਕੁਕਰ ਹੈ, ਸੂਕਰ ਹੈ, ਗਰਦਭ ਹੈ, ਕੱਕ ਹੈ, ਸਰਪਣ ਹੈ, ਤੁਲਕਣ ਹੈ, ਜਿਸ ਨੂੰ ਇਹ ਜੀਵਨ ਦੀ ਸੋਝੀ ਦਾ ਮੰਤਰੇ ਨਹੀਂ ਮਿਲਿਆ ਗੁਰੂ ਤੋਂ, ਕਹਿੰਦੇ ਦੇਖਣ ਨੂੰ ਤਾਂ ਉਹ ਲੱਗਦਾ ਕਿ ਇਹ ਬੰਦਾ ਹੈ, ਲੇਕਿਨ ਪਸ਼ੂਆਂ ਤੋਂ ਵੱਧ ਉਹਦੀ ਇੰਟਲੈਕਚੁਅਲ ਲੈਵਲ ਦੀ ਸੁਰਤ ਨਹੀਂ ਹੈ, ਪਸ਼ੂਆਂ ਦੇ ਉੱਤੇ ਹੈ। ਪਸ਼ੂ 25% ਤੋਂ ਲੈ ਕੇ 50% ਤੱਕ ਵੱਖਰੀ ਵੱਖਰੀ ਸੁਰਤ ਵੱਖਰੇ ਵੱਖਰੇ ਪਸ਼ੂਆਂ ਦੀ ਹੈ। ਮਨੁੱਖ ਦੀ ਸੁਰਤ 50% ਤੋਂ ਉੱਤੇ ਸ਼ੁਰੂ ਹੁੰਦੀ ਹੈ, 75% ਤੇ ਬ੍ਰਹਮ ਗਿਆਨੀਆਂ ਦੀ ਸੁਰਤ 75 ਤੋਂ ਸ਼ੁਰੂ ਹੋ ਕੇ 100 ਤੱਕ ਹੁੰਦਾ, ਕੰਪਲੀਟ ਹੁੰਦਾ, ਪੂਰੀ ਸੁਰਤ ਵਾਲਾ, ਪੂਰੀ ਹੋਸ਼ ਵਾਲਾ, ਤਿੰਨਾਂ ਹੀ ਲੋਕਾਂ ਦੀਆਂ ਬਾਤਾਂ ਜਾਣਨ ਵਾਲਾ, ਭੂਤ ਵਿੱਚ ਵਰਤਮਾਨ ਨੂੰ ਜਾਣਨ ਵਾਲਾ, ਕੀ ਹੋਣਾ, ਕਿਉਂ ਹੋਣਾ, ਕਦ ਹੋਣਾ, ਕਿਉਂ ਹੋਇਆ, ਕਦ ਹੋਇਆ, ਸਭ ਕੁਝ ਜਾਣਦਾ ਹੁੰਦਾ। ਸੁਰਤ ਚ ਫਰਕ ਹੈ, ਸੋ ਕਹਿੰਦੇ ਪੂਰੀ ਸੁਰਤ ਨਹੀਂ ਹੁੰਦੀ ਉਹਨਾਂ ਦੀ, ਮਨੁੱਖਾਂ ਵਾਲੀ ਵੀ ਸੁਰਤ ਨਹੀਂ ਹੁੰਦੀ, ਮਨੁੱਖ ਦੀ ਸੁਰਤ ਤੋਂ ਵੀ ਹੇਠਾਂ ਹੁੰਦੇ ਨੇ, ਪਸ਼ੂਆਂ ਵਰਗੇ, ਕੁਕਰ ਹੈ, ਸੁਕਰ ਹੈ, ਗਰਦਭ ਹੈ, ਕੱਕ ਹੈ, ਸਰਪਣ ਹੈ, ਤੁਲਖਲ, ਕੁੱਤੇ ਬਿੱਲੇ, ਸੂਰ, ਸੱਪ, ਗਧੇ, ਕਾਵਾਂ ਵਰਗੀ ਸੁਰਤ ਹੋਇਆ ਕਰੇ। ਆਵਨਾਏ ਸ੍ਰਿਸ਼ਟ ਮੈਂ ਬਿਨ ਬੂਝੇ ਪਸਟ ਹੋ, ਨਾਨਕ ਗੁਰਮੁਖ ਸੋ ਬੁਝਾ ਜਾ ਕੇ ਭਾਗ ਮਤੋ। ਆਤਾ ਗਏ ਮਨੁੱਖਾਂ ਵਰਗਾ ਸਰੀਰ ਹੈ, ਲੇਕਿਨ ਹੈ ਪਸ਼ੂ ਲੈਵਲ ਦੇ। ਤੇ ਕਹਿਣ ਲੱਗੇ ਪਿਆਰਿਆ ਜੇ ਉਹ ਸੁਰਤ ਅੰਦਰ ਜਾਗ ਪਵੇ, ਰੰਗ ਲੱਗ ਜਾਵੇ ਪਿਆਰ ਦਾ, ਫੇਰ ਇਹ ਖਾਲੀ ਨਹੀਂ ਹੋਇਆ ਕਰਦਾ, ਇਹਦੇ ਅੰਦਰ ਇੱਕ ਰਸ ਹੁੰਦਾ, ਇੱਕ ਖਿੱਚ ਹੁੰਦੀ ਹੈ। ਪਿਆਰ ਵਾਲੇ ਨੂੰ ਕਿਸੇ ਨੂੰ ਦੇਖ ਲਓ, ਅੰਦਰ ਖਿੱਚ ਹੋਏਗੀ, ਰਸ ਹੋਏਗਾ, ਉਹਦੇ ਜੀਵਨ ਦੇ ਅੰਦਰ ਖੇੜਾ ਹੋਏਗਾ, ਪਿਆਰ ਤੋਂ ਹੀਣਾ ਜੋ ਹੈ ਮੁਰਝਾ ਜਾਏਗਾ। ਕਿੰਨੀਆਂ ਕਿਤਾਬਾਂ ਪੜ੍ਹੀ ਜਾਵੇ, ਕਿੰਨੇ ਵਿਟਾਮਿਨ ਖਾਈ ਜਾਵੇ, ਕਿੰਨੇ ਸੈਰ ਸਪਾਟੇ ਖਾਈ ਕਰੀ ਜਾਵੇ, ਕਿੰਨਿਆਂ ਲੋਕਾਂ ਨਾਲ ਮਿਲੀ ਜਾਵੇ, ਉਹ ਵਕਤੀ ਅਸਰ ਹੈ, ਉਹ ਤੇ ਬਾਅਦ ਫੇਰ ਮੁਰਝਾ ਕੇ ਥੱਲੇ ਗਿਰ ਜਾਏਗਾ। ਸਿਰਫ ਜਿਹੜੇ ਜਾਗੀ ਹੋਈ ਸੁਰਤ ਵਾਲੇ ਨੇ, ਜਿਨ੍ਹਾਂ ਨੂੰ ਰੰਗ ਲੱਗਿਆ ਹੋਇਆ, ਉਹਨਾਂ ਨੂੰ ਪਿਆਰ ਜਾਂ ਰਸ ਹਰ ਵਕਤ ਚੜਿਆ ਰਹਿੰਦਾ। ਇਸ ਤਰ੍ਹਾਂ ਫਰਮਾਨ ਕਰ ਗਏ
ਚੜੀ ਰਹੇ ਦਿਨ ਰਾਤ ਨਾ ਮੁਖਵਾਰੀ, ਨਾ ਮੁਖਵਾਰੀ, ਚੜੀ ਰਹੇ ਦਿਨ ਰਾਤ ਨਾ ਮੁਖਵਾਰੀ, ਨਾ ਮੁਖਵਾਰੀ, ਚੜੀ ਰਹੇ ਦਿਨ ਰਾਤ ਨਾ ਮੁਖਵਾਰੀ,
उतर जाए प्रभात नाम खमारी नाम का चढ़ी रहे दिन। खमारी का जो रंग है लाल रंग प्यार दा रंग कहते वह नहीं उतरिया करता। काया कपड़ चीर बहु फाड़े रंग ना ले सुभाग आरे दे नाल दो फाट कर दते नहीं रंग उतरिया। देगा दे विच भाई दयाले नू वाले दे दते नहीं रंग उतरिया। भाई मनी सिंह जी का बंद बंद कट दिता रंग नहीं उतरिया। भाई तारू सिंह जी की खोपरी ला दिती नहीं रंग उतरिया। सो रंग ठीक है लेकिन यह जो रंग है दूसरे रंगा नालों श्रेष्ठ। एक बारी चढ़ गया मुड़ नहीं उतरदा ते नाल निर्मल है चमकदा नाल खमारी रहिंदा। बाहर दे रंग नूं असीं रख नहीं सकते। शरीर ते गिर गया इरीटेशन होएगी नहाना नहावे कपड़िया ते गिर गया फटाफट कपड़े धोवे। लेकिन पवित्र रंग जो है महाराज कहते प्यारे हो होली कीनी संत से साधुआं दी सेवा करके हरी दा जस करके जो होली मनाउंदा है उस परम पवित्र त्यौहार दी यूटिलिटी प्राप्त करता है। सो इस तरह दे नाल आप सारे गुरु घर के अंदर भी यह किसी होर रूप के अंदर कीर्तन कथा अच कठे होकर मनाया जाता है। सो आप भी सारे थां थां तो गुरु के दरबार पहुंचे हो। विचार यह है कि रंग लगे किवें कोई तरीका है जिदे नाल ये रंग लग जाए ते चढ़दी कला की अवस्था प्राप्त हो जाए सही सोझी वाले जीवन प्राप्त हो जाए। सो ये जे विचार साडी समझ विच आ जावे साडे लखां ही दुख एकदम टुट सकदे परेशानियां हट सकदियां। जीवन की है बखरे बखरे भाव ने जीवन दे किसे नूं ये जीवन महान सुचा उच्चा ते रस भरिया लगदा। किसे दा ये ख्याल है कि भाई जीवन दी बात ना करो। ਉਹ ਜੀਵਨ ਦੇ ਬਾਰੇ ਤਾਂ ਗੁਰੂ ਨਾਨਕ ਪਾਤਸ਼ਾਹ ਪਹਿਲਾਂ ਹੀ ਦੱਸ ਗਏ ਨੇ। ਦੁਖੀਆ ਸਭ ਸੰਸਾਰ ਨਾਨਕ ਦੁਖੀਆ ਨਾਨਕ ਦੁਖੀਆ ਦੁਖੀਆ ਸਭ ਸੰਸਾਰ ਨਾਨਕ ਦੁਖੀਆ ਨਾਨਕ ਦੁਖੀਆ
ਸੰਸਾਰ ਨਾਨਕ ਦੁਖੀਆ ਨਾਨਕ ਦੁਖੀਆ ਦੁਖੀਆ ਸੰਸਾਰ ਨਾਨਕ ਦੁਖੀਆ ਨਾਨਕ ਦੁਖੀਆ ਦੁਖੀਆ ਸੰਸਾਰ ਨਾਨਕ ਦੁਖੀਆ ਨਾਨਕ ਦੁਖੀਆ
दुखिया था संसार नानक दुखिया नानक दुखिया
ਵੱਡੀਆਂ ਹਸਤੀਆਂ ਮਸ਼ਹੂਰ ਹਸਤੀਆਂ ਭਾਰਤ ਵਰਸ਼ ਵਿੱਚ ਹੋਈਆਂ, ਚਾਹੇ ਉਹ ਹਿੰਦੂ ਹੈ ਮੁਸਲਮਾਨ ਹੈ, ਤੇ ਗੁਰੂ ਮਹਾਰਾਜ ਨੇ ਸਭ ਦਾ ਜ਼ਿਕਰ ਕਰਕੇ ਸਵਰਗ ਦੇ ਰਾਜੇ ਇੰਦਰ ਤੋਂ ਸ਼ੁਰੂ ਕਰਕੇ ਪਰਸ਼ੁਰਾਮ ਵਰਗੇ ਰਿਸ਼ੀ ਤੇ ਰਾਮਚੰਦਰ ਜੀ, ਪਾਂਡਵਾਂ ਦਾ, ਰਾਵਣ ਦਾ ਤੇ ਜਨਮੇਜੇ ਦਾ ਤੇ ਹੋਰ ਭਰਤਰੀ ਗੋਪੀ ਚੰਦ ਐਸੇ ਰਾਜਿਆਂ ਦਾ ਘਰ ਘਰ ਮੰਗੇ ਪੀਕਿਆ ਜਾਏ, ਪੀਰਾਂ ਦਾ, ਸਾਰਿਆਂ ਦਾ ਜ਼ਿਕਰ ਕਰਕੇ ਗੁਰੂ ਮਹਾਰਾਜ ਕਹਿੰਦੇ ਬਾਲੀ ਰੋਵੈ ਨਾਏ ਪਤਾਰ ਨਾਨਕ ਦੁਖੀਆ ਸਭ ਸੰਸ। ਹੁਣ ਇਹਦੇ ਵਿੱਚ ਇੱਕ ਬੜੀ ਭਾਰੀ ਸਮੱਸਿਆ ਸਾਡੇ ਸਾਹਮਣੇ ਆ ਗਈ ਵੀ ਦੁੱਖਾਂ ਦੇ ਸੰਸਾਰ ਵਿੱਚ ਕੀ ਲੈਣਾ, ਜਿਉਂ ਕਿ ਕੋਈ ਹੈ ਥਾਂ ਇਹ ਜਿਹਾ ਜਿੱਥੇ ਸੁੱਖ ਵੀ ਮਿਲ ਜਾਵੇ। ਵੀ ਇਹ ਤਾਂ ਮਹਾਰਾਜ ਜੀ ਨੇ ਮੈਂ ਪੈਸੀ ਮਿਸਟਿਕ ਗੱਲ ਕਰ ਦਿੱਤੀ, ਢੈਂਦੀ ਕਲਾ ਦੀ ਗੱਲ ਕਰ ਦਿੱਤੀ, ਸੰਸਾਰ ਨੂੰ ਢੈਂਦੀ ਕਲਾ ਵਿੱਚ ਲੈ ਕੇ ਮਹਾਰਾਜ ਜਿਨ੍ਹਾਂ ਨੂੰ ਨਹੀਂ ਸੋਚੀ ਉਹ ਆਹੀ ਗੱਲ ਕਹਿਣਗੇ ਜਿਹੜੀ ਮੈਂ ਕਹਿਣਾ। ਜਿਨ੍ਹਾਂ ਨੂੰ ਅਸੀਂ ਬੁੱਧੀਜੀਵੀ ਕਹਿੰਦੇ ਹਾਂ ਬੜਾ ਉਹਨਾਂ ਦਾ ਮਾਣ ਹੈ, ਪਰ ਉਹ ਬੁੱਧੀ ਦੀ ਹੱਦ ਤੱਕ ਨੇ, ਉਦੋਂ ਗਾਹਾਂ ਦਾ ਨਹੀਂ ਉਹਨਾਂ ਨੂੰ ਪਤਾ ਵੀ ਬੁੱਧ ਦੇ ਉੱਤੇ ਹੋਰ ਕੀ ਹੁੰਦਾ। ਕਹੋ ਕਬੀਰ ਬੁੱਧ ਹਿਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ, ਤਿਥਾ ਘੜੀਏ ਸੁਰਤ ਮਤ ਮਨ ਬੁੱਧ, ਤਿਥਾ ਘੜੀਏ ਸੁਰਾਂ ਸਿੱਧਾਂ ਕੀ ਸਿੱਧ। ਆਦਮੀ ਦੇ ਅੰਦਰ ਐਸੀ ਸ੍ਰੇਸ਼ਟ ਮਤ ਵੀ ਹੈ ਜਿਸ ਦੇ ਅੰਦਰ ਬੁੱਧੀਆਂ ਬਿਲਕੁਲ ਨਰਜਿੰਦ ਪ੍ਰਤੀਤ ਦਿੰਦੀ। ਸੋ ਜੋ ਨਰਜਿੰਦ ਦੀ ਹੱਦ ਵਿਚ ਰਹਿ ਕੇ ਲਿਖਦਾ ਉਹਦੇ ਬਚਨ ਵੀ ਨਰਜਿੰਦ ਵਾਲੇ ਨੇ, ਚੜ੍ਹਦੀ ਕਲਾ ਨਹੀਂ ਹੋ ਸਕਦੀ ਉਹਦੇ ਬਚਨਾਂ ਚ। ਤੋ ਮਹਾਰਾਜ ਨੇ ਇੱਕ ਜ਼ਿੰਦਗੀ ਦਾ ਪੱਖ ਦਰਸਾ ਕੇ ਬਚਨ ਕਿਹਾ ਵੀ ਜੇ ਆਹ ਜ਼ਿੰਦਗੀ ਦੀ ਲਾਈਨ ਤੁਰੀ ਆਉਂਦੀ ਹੈ ਨਾ ਭੋਗਾਂ ਦੀ ਪ੍ਰਾਪਤੀਆਂ ਦੀ, ਸੰਸਰਦਾਨ ਦੇ ਇੰਦਰ ਨੂੰ ਆਇਆ, ਇੰਦਰ ਕੋਲ ਘਾਟਾ ਸੀ ਕਿਸੇ ਮਾਇਕ ਪਦਾਰਥਾਂ ਦਾ। ਐਸਾ ਮਤ ਹੈ ਰਿਸ਼ੀਆਂ ਮੁਨੀਆਂ ਦਾ ਕਿ ਸੰਸਾਰ ਦੇ ਬਾਦਸ਼ਾਹ ਨਾਲੋਂ 10 ਅਰਬ ਗੁਣਾ ਜ਼ਿਆਦਾ ਸੁੱਖ ਇੰਦਰ ਲੋਕ ਚ ਹੋਇਆ ਕਰਦਾ। ਪਾਰਜਾਤ ਵਰਗਾ ਵਿਰਖੋ ਦੇ ਬਾਗ ਵਿਚ ਹੈ ਜਿਸਨੂੰ ਨੰਦਨ ਬਾਗ ਕਹਿੰਦੇ। ਕਾਮ ਧੇਨ ਵਰਗੀ ਗਊ ਜਿਸ ਦੇ ਕੋਲ ਖੜ ਕੇ ਕੋਈ ਚੀਜ਼ ਮੰਗ ਲਓ ਉਸੇ ਵੇਲੇ ਮਿਲ ਜਾਂਦੀ ਹੈ, ਤੇ ਪਾਰਜਾਤ ਰੁੱਖ ਦੇ ਸਫੀਅਰ ਚ ਜਾ ਕੇ ਜੋ ਹਜ਼ਾਰਾਂ ਹੀ ਮੀਲਾਂ ਦਾ ਹੈ ਕੋਈ ਗੱਲ ਕਹਿ ਦੋ ਵੀ ਐਂ ਚਾਹੀਦਾ ਉਸੇ ਵੇਲੇ ਹੋ ਜੂਗਾ। ਚਲ ਐਸਾ ਵਿਰਸ਼ ਕਿਸੇ ਕੋਲ ਹੋਵੇ ਉਹ ਤਾਂ ਜੋ ਮੰਗੇ ਮਿਲ ਜਾਂਦਾ, ਤੇ ਫੇਰ ਕੰਮ ਧੇਨ ਗਊ ਹੋਵੇ, ਚਿੰਤਾ ਮਨ ਵੱਟੀ ਹੋਵੇ, ਫੇਰ ਉਹਦੇ ਦੁੱਖ ਦਾ ਸਵਾਲ ਕੀ ਹੈ, ਉਹ ਕਿਉਂ ਦੁਖੀ ਹੈ, ਕਿਉਂ ਉਹਨੂੰ ਇੱਕ ਢੰਗ ਨਹੀਂ ਆਇਆ, ਉਹਨੇ ਮਨ ਵਸੀਕਾਰ ਨਹੀਂ ਕਰਿਆ। ਸੋ ਇੱਥੋਂ ਫੇਰ ਇਹ ਲੱਗਦਾ ਕਿ ਜੇ ਮਨ ਵਸੀਕਾਰ ਨਾ ਹੋਵੇ, ਦੁਨੀਆਂ ਦੀ ਕੋਈ ਪ੍ਰਾਪਤੀ ਹੋਵੇ, ਆਦਮੀ ਸੁੱਖ ਚ ਨਹੀਂ ਜਾ ਸਕਿਆ ਕਰਨਾ। ਪਰਸੁਰਾਮ ਰੋਵੇ ਘਰ ਆਇਆ, ਅਜੈ ਸਰੋਵੇ ਭੀਖਿਆ ਖਾਏ, ਐਸੀ ਦਰ ਕੇ ਮਿਲੇ ਸੀਗਾ। ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ, ਰੋਵੇ ਦਹਿਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਆਏ। ਰੋਵੇ ਪਾਂਡਵ ਭਏ ਮਜੂਰ, ਜਿਨ ਕੇ ਸਵਾਮੀ ਰਹਿਤ, ਰੋਵੇ ਜਨਮੇਜਾ ਖੋਏ ਗਿਆ, ਇੱਕ ਹੀ ਕਾਰਨ ਪਾਪੀ ਪਿਆ। ਰੋਵੇ ਸ਼ੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੇ ਪੀਰ। ਰੋਵੇ ਰਾਜੇ ਕੰਨ ਬੁੜਾਏ, ਘਰ ਘਰ ਮੰਗੇ ਭੀਖਿਆ ਜਾਏ, ਰੋਵੇ ਕਿਰਪਨ ਸੰਚੈ ਤਨ ਜਾਏ, ਰੋਵੇ ਪੰਡਿਤ ਗਿਆਨ ਗਵਾਏ। ਬਾਲੀ ਰੋਵੈ ਨਾਏ ਪਤਾਰ ਨਾਨਕ ਦੁਖੀਆ ਸਭ ਸੰਸਾਰ। ਇਹਦਾ ਬੜੀ ਗਲਤ ਗੱਲ ਹੋ ਗਈ, ਇੱਕ ਲਾਈਨ ਗੁਰੂ ਮਹਾਰਾਜ ਨੇ ਦੱਸਤੀ ਵੀ ਆਹ ਜਿਹੜੀ ਲਾਈਨ ਤੁਰੀ ਆ ਰਹੀ ਹੈ ਨਾ, ਇਹਦੇ ਵਿੱਚ ਕੋਈ ਵੀ ਬੰਦਾ ਚਾਹੇ ਕਿੰਨੀਆਂ ਹੀ ਪ੍ਰਾਪਤੀਆਂ ਕਰਨ ਵਾਲਾ ਹੈ ਉਹ ਜ਼ਰੂਰ ਦੁਖੀ ਹੋਵੇਗਾ। ਦੂਸਰੀ ਲਾਈਨ ਕੀ ਹੈ ਮਹਾਰਾਜ ਕਹਿੰਦੇ, ਤੁਸੀਂ ਨਿਰਾਸ਼ਾਵਾਦ ਚ ਨਾ ਆਓ, ਦੇਖਿਓ ਕਿਤੇ ਮੇਰੇ ਬਚਨ ਨੂੰ ਇਹ ਕਹਿ ਲਓ ਕਿ ਢੈਂਦੀ ਕਲਾ ਦਾ ਬਚਨ ਕਰਤਾ। ਮੈਂ ਤਾਂ ਇੱਕ ਤਸਵੀਰ ਰੱਖੀ ਆ ਉਹਨਾਂ ਬੰਦਿਆਂ ਦੀ ਜਿਹੜੇ ਸੁੱਖ ਮੰਗਦੇ ਨੇ, ਲੇਕਿਨ ਸੁੱਖ ਮੰਗਤ ਦੁੱਖ ਅੱਗੇ ਆਵੇ। ਰਾਜ ਜਿੰਨਾ ਸੁੱਖ ਮੰਗਿਆ ਤੇ ਮਨ ਜਿੰਨਾ ਦੁੱਖ ਵੀ ਨਾਲੇ ਆ ਗਿਆ ਉਹਦੇ। ਐਸੋ ਸੁੱਖ ਕਹਿੰਦੇ ਇਹੋ ਜਿਹਾ ਸੁੱਖ ਮੈਨੂੰ ਨਹੀਂ ਪਾਉਂਦਾ ਮੰਗਿਆ ਹੋਇਆ। ਸੁੱਖ ਕੋਈ ਉਹ ਚਾਹੀਦਾ ਜਿਹੜਾ ਸੁੱਖ ਆ ਕੇ ਸਾਰੇ ਦੁੱਖ ਜਿੰਨੇ ਵੀ ਨੇ ਸਾਰੇ ਸੁੱਖਾਂ ਚ ਕਨਵਰਟ ਹੋ ਜਾ। ਦੁੱਖ ਨਾਮ ਦੀ ਚੀਜ਼ ਹੈ ਨਾ ਕੋਈ ਰਹੇ, ਦੁੱਖ ਨਾ ਹੀ ਸਭ ਸੁਖੀ ਹੈ ਰਹੇ। ਇਹ ਵੀ ਕੋਈ ਰਸਤਾ ਹੈ ਮਹਾਰਾਜ ਕਹਿੰਦੇ ਰਸਤਾ ਪਿਆਰਿਓ ਨਾਮ ਦੇ ਉੱਤੇ ਵਿਸ਼ਵਾਸ ਲਿਆਉਣ ਨਾਲ ਪ੍ਰਾਪਤ ਹੁੰਦਾ। ਮੰਨੇ ਨਾ ਸਹੀ ਜਿਣ ਜਾਏ ਔਰ ਹੀ ਕਰਮ ਨਾ ਲੇਖੇ ਲਾਏ। ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਸੁੱਖ ਨਹੀਂ ਦਿੰਦੀਆਂ, ਉਹਨਾਂ ਦੇ ਨਾਲ ਆਦਮੀ ਸੁਖੀ ਨਹੀਂ ਹੁੰਦਾ ਕਦੇ ਵੀ। ਤੇ ਉਹਦੀ ਹਾਲਤ ਜਿਹੜੀ ਹੈ ਜੇ ਉਹ ਨਾਮ ਦੇ ਮੰਡਲ ਤੋਂ ਬਾਹਰ ਹੈ, ਪਰਮੇਸ਼ਰ ਦੇ ਪਿਆਰ ਤੋਂ ਬਾਹਰ ਹੈ, ਪਰਮੇਸ਼ਰ ਦੇ ਪਿਆਰ ਦੇ ਨਾਲ ਮਨ ਰੰਗਿਆ ਹੋਇਆ ਨਹੀਂ ਹੈ, ਤਾਂ ਕਹਿੰਦੇ ਉਹਦੀਆਂ ਬਾਹਰਲੀਆਂ ਪ੍ਰਾਪਤੀਆਂ ਦੇਖ ਕੇ ਨਾ ਅੰਦਾਜ਼ੇ ਲਾਓ ਵੀ ਇਹ ਬੜਾ ਸੁਖੀ ਹੈ। ਉਹਦੀ ਜੋ ਹਾਲਤ ਹੈ ਉਹ ਤਾਂ ਬਿਲਕੁਲ ਨੀਵੀਂ ਹੈ। ਇਸ ਤਰ੍ਹਾਂ ਫਰਮਾਨ ਕਰਦੇ
ਮਾਨਦਾ ਹੋ ਮਾਨਦਾ ਹੋ ਮਾਨਦਾ ਕਿਤਨਾ ਹੈ ਤੁਸੀਂ।
ਬਰਾਤੀਆਂ ਦੁਨੀਆਂ ਦੀਆਂ ਸੁੰਦਰ ਸਹਿਜ ਅਨੇਕ ਸੁਖ ਰਸ ਭੋਗਣ ਪੂਰੇ। ਕੋਈ ਐਸਾ ਰਸ ਨਾ ਹੋਵੇ ਜੋ ਭੋਗਿਆ ਨਾ ਜਾਂਦਾ ਹੋਵੇ। ਗ੍ਰਹਿ ਸੋਏ ਚੰਦਨ ਸੁਗੰਧ ਲਾਏ ਮੋਤੀ ਹੀਰੇ ਡੈਕੋਰੇਟ ਕਰਿਆ ਹੋਵੇ ਹੀਰਿਆਂ ਤੇ ਮੋਤੀਆਂ ਦੇ ਨਾਲ ਤੇ ਸੋਨੇ ਦੀਆਂ ਪਲੇਟਾਂ ਦੇ ਨਾਲ ਕੰਧਾਂ ਤੇ ਦਰਵਾਜ਼ੇ ਸਾਰੇ ਸਜਾਵਟ ਨਾਲ ਚਰਮਲ ਚਰਮਲ ਕਰਦੇ ਹੋ। ਜੋ ਵੀ ਸੁਖ ਦੀ ਇੱਛਾ ਹੋਵੇ ਉਹ ਪ੍ਰਾਪਤ ਕਰ ਲਵੇ, ਪਰ ਜੇ ਅੰਦਰ ਜ਼ਿੰਦਗੀ ਨਹੀਂ ਰੁਮਕੀ ਕਹਿੰਦੇ ਤਾਂ ਉਹਦਾ ਹਾਲ ਜਿਹੜਾ ਹੈ ਸੋਬਰਰ ਚਿੱਤ ਨਾ ਆਵੇ ਵਿਸ਼ਟਾ ਕੇ। ਜੇ ਵਾਹਿਗੁਰੂ ਨੂੰ ਭੁੱਲਿਆ ਹੋਇਆ ਤਾਂ ਕੁਛ ਨਹੀਂ, ਹੋਕੇ ਹਾਵੇ ਨੇ ਉਸਦੇ ਭੁੱਲੇ, ਬੇਮਲੂਮੇ ਹੋਕੇ ਆਉਂਦੇ ਨੇ। ਫਰਸਟ੍ਰੇਸ਼ਨ ਚ ਰਹਿੰਦਾ, ਚੁੰਝਲਾਹਟ ਚ ਰਹਿੰਦਾ, ਚੀਜ਼ਾਂ ਪਈਆਂ ਕੋਲ ਕੋਈ ਰਸ ਨਹੀਂ ਉਹਨਾਂ ਦਾ, ਖਾਣ ਵਾਲੀਆਂ ਪਈਆਂ ਕੋਈ ਰਸ ਨਹੀਂ ਹੈ। ਬਹੁਤ ਸੋਹਣੇ ਪਲੰਘ ਨੇ ਲੇਕਿਨ ਰਸ ਨਹੀਂ ਜ਼ਿੰਦਗੀ ਦੇ ਅੰਦਰ। ਇਹ ਕੋਈ ਜ਼ਿੰਦਗੀ ਹੋਰ ਹੈ, ਚੀਜ਼ ਹੋਰ ਹੈ ਜਿਹਦਾ ਸਾਨੂੰ ਪਤਾ ਨਹੀਂ ਹੈ। ਮਹਾਰਾਜ ਕਹਿੰਦੇ ਉਹ ਨਾਮ ਦੇ ਮੰਡਲ ਦੀ ਜ਼ਿੰਦਗੀ ਹੈ ਪਿਆਰਿਓ, ਦੁਨੀਆਂਦਾਰਾਂ ਨੂੰ ਸਮਝ ਨਹੀਂ ਆਈ। ਜਿਹੜਾ ਅਸੀਂ ਕਹਿੰਦੇ ਹਾਂ ਨਾਨਕ ਦੁਖੀਆ ਸਭ ਸੰਸਾਰ, ਉਹ ਸੰਸਾਰ ਨੂੰ ਕਹਿੰਦੇ ਹਾਂ ਜਿਹੜਾ ਜ਼ਿੰਦਗੀ ਦੇ ਨਾਲੋਂ ਟੁੱਟ ਕੇ ਮੁਰਦੇ ਪਦਾਰਥਾਂ ਦੇ ਨਾਲ ਜੁੜਿਆ ਹੈ। ਦੂਜੇ ਅੱਖਰਾਂ ਦੇ ਵਿੱਚ ਪਰਮੇਸ਼ਰ ਦੀ ਹੋਂਦ ਨਾਲ ਟੁੱਟ ਕੇ ਮਾਇਆ ਦੇ ਨਾਲ ਜੁੜਿਆ। ਮਾਇਆ ਅੰਧ ਹੈ, ਜੜ ਹੈ, ਜੜ ਦੀ ਸੰਗਤ ਜੜ ਬਣਾ ਦਿੰਦੀ ਹੈ। ਪਰ ਜਿਨ੍ਹਾਂ ਨੂੰ ਜ਼ਿੰਦਗੀ ਦੀ ਛੋਹ ਪ੍ਰਾਪਤ ਹੈ ਉਹਨਾਂ ਦੇ ਅੰਦਰ ਰੌ ਰੁਮਕਦੀ ਹੈ ਜੀਵਨ ਦੀ, ਖੇੜਾ ਹੀ ਖੇੜਾ, ਬਾਹਰਲੀ ਹਾਲਤ ਚਾਹੇ ਕੁਛ ਹੋਵੇ, ਲੇਕਿਨ ਉਹਨਾਂ ਦੇ ਅੰਦਰ ਐਸੀ ਚੀਜ਼ ਹੈ ਕਿ ਉਹ ਕਿਸੇ ਤਰੀਕੇ ਨਾਲ ਉਹਨਾਂ ਦਾ ਰੰਗ ਨਹੀਂ ਲੈਂਦਾ ਤੇ ਉਹਨਾਂ ਦਾ ਚਾਅ ਨਹੀਂ ਮੱਠਾ ਹੁੰਦਾ ਤੇ ਜ਼ਿੰਦਗੀ ਨੂੰ ਮਾਣ ਰਹੇ ਨੇ। ਤੇ ਉਹਦੇ ਬਾਰੇ ਐਸਾ ਫਰਮਾਨ ਹੈ, ਬਸਤਾ ਟੁੱਟੀ ਚੌਂਪੜੀ ਵਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਪਾਟੇ ਹੋਏ ਕੱਪੜੇ ਨੇ ਟੁੱਟੀ ਹੋਈ ਝੌਂਪੜੀ ਚ ਰਹਿੰਦਾ। ਜਾਤ ਨਾ ਪਤ ਨਾ ਆਦਰੋ ਧਿਆਨ ਪਰਮਨ, ਕੋਈ ਜਾਤ ਨਹੀਂ, ਕੋਈ ਪਤ ਨਹੀਂ ਹੈ, ਕੋਈ ਆਦਰ ਦੇਣ ਵਾਲਾ ਨਹੀਂ ਹੈ, ਤੇ ਜੰਗਲਾਂ ਦੇ ਵਿੱਚ ਘੁੰਮਦਾ ਰਹਿੰਦਾ, ਬਾਹਰ ਫਿਰੀ ਜਾਂਦਾ ਰੋਈਆਂ ਚ। ਮਿੱਤਰ ਨਾਇਠ ਤਨ ਰੂਪਹੀਣ ਕਿ ਸਾਗ ਨਾ ਸਿੰਨਾ। ਮਿੱਤਰ ਵੀ ਕੋਈ ਨਹੀਂ ਹੈ, ਰੂਪਹੀਣ ਨਹੀਂ ਹੈ, ਆਸਰਾ ਵੀ ਕੋਈ ਨਹੀਂ, ਕੋਈ ਸਾਗ ਨਹੀਂ ਹੈ ਚੱਜਦਾ। ਪਰ ਜੇ ਉਹਦੇ ਅੰਦਰ ਜ਼ਿੰਦਗੀ ਦੀ ਰੌ ਰੁਮਕਦੀ ਹੈ, ਲਾਲ ਰੰਗ ਲੱਗਿਆ ਹੋਇਆ ਉਸ ਨੂੰ, ਤਾਂ ਕਹਿੰਦੇ ਰਾਜਾ ਸ਼ੈਲੀ ਸਿਟਕਾਰ ਨਾਮ ਮਨ ਪੈਣਾ। ਨਾਮ ਦੇ ਵਿੱਚ ਮਨ ਭਿੱਜ ਗਿਆ ਤਾਂ ਕਹਿੰਦੇ ਰਾਜਾ। ਤੇ ਉਹਦਾ ਸਰੀਰ, ਉਹਦਾ ਵਜੂਦ ਇੰਨਾ ਪਵਿੱਤਰ ਹੈ ਕਿ ਉਹਦੀ ਧੂੜ ਦੇ ਨਾਲ ਸੰਸਾਰ ਉਧਰ ਸਕਦਾ। ਜੇ ਉਹਦੀ ਧੂੜ ਦੇ ਵੱਡੇ ਵੱਡੇ ਤੀਰਥਾਂ ਦੇ ਵਿੱਚ ਪੈ ਜਾਵੇ ਉੜ ਕੇ, ਕਹਿੰਦੇ ਉਹਨਾਂ ਦੀ ਜੋ ਮੈਲ ਹੈ ਉਹ ਦੂਰ ਹੋ ਜਾਂਦੀ ਹੈ। ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰੇ ਉਦਮ ਧੂੜ ਸਾਧੂ ਕੀ ਤਾਈ। ਗਿਲ ਵਿੱਚ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਸੋ ਇਹ ਦੋਏ ਜੀਵਨ ਨੇ, ਮੈਂ ਬੇਨਤੀ ਕਰੀ ਹੈ ਜੋ ਕਿ ਰੰਗ ਅਸੀਂ ਬਾਰੋਂ ਵੀ ਪਾਉਂਦੇ ਹਾਂ, ਉਤਰ ਜਾਂਦਾ ਰੰਗਾਂ ਦਾ ਤਿਉਹਾਰ। ਲੇਕਿਨ ਜੇ ਕਿਸੇ ਨੂੰ ਅੰਦਰੋਂ ਰੰਗ ਲੱਗ ਜਾਵੇ ਫਿਰ ਉਹ ਚੜਿਆ ਹੋਇਆ ਨਹੀਂ ਉਤਰਦਾ। ਖੁਸ਼ਬੂਦਾਰ ਰੰਗ ਖੇੜੇ ਖੇੜੇ, ਖੁਸ਼ੀਆਂ ਹੀ ਖੁਸ਼ੀਆਂ, ਕਿ ਰੰਗ ਅਸੀਂ ਬਾਰੋਂ ਵੀ ਪਾਉਂਦੇ ਹਾਂ, ਉਤਰ ਜਾਂਦਾ ਰੰਗਾਂ ਦਾ ਤਿਉਹਾਰ। ਲੇਕਿਨ ਜੇ ਕਿਸੇ ਨੂੰ ਅੰਦਰੋਂ ਰੰਗ ਲੱਗ ਜਾਵੇ ਫਿਰ ਉਹ ਚੜਿਆ ਹੋਇਆ ਨਹੀਂ ਉਤਰਦਾ। ਖੁਸ਼ਬੂਦਾਰ ਰੰਗ ਖੇੜੇ ਖੇੜੇ, ਖੁਸ਼ੀਆਂ ਹੀ ਖੁਸ਼ੀਆਂ, ਇਹ ਬੰਦਿਆਂ ਨੂੰ ਚੜਦਾ ਕਿਉਂ ਨਹੀਂ ਹੈ? ਗੁਰੂ ਗ੍ਰੰਥ ਸਾਹਿਬ ਵਰਗੀ ਐਸੀ ਮੁਕੰਮਲ ਰੂਹਾਨੀਅਤ ਦੀ ਸੋਝੀ ਦੇਣ ਵਾਲੀ ਗੁਰੂ ਰੂਪ ਬਾਣੀ ਹੋਵੇ, ਫਿਰ ਕੀ ਵਜ੍ਹਾ ਵੀ ਉਹਨੂੰ ਮੰਨਣ ਵਾਲੇ ਫਿਰ ਦੁਖੀ ਕਿਉਂ ਨੇ, ਫਰਸਟ੍ਰੇਟਡ ਕਿਉਂ ਨੇ, ਢੈਂਦੀ ਕਲਾ ਚ ਕਿਉਂ ਨੇ, ਕਿਉਂ ਲੜਦੇ ਨੇ, ਕਿਉਂ ਝਗੜਦੇ ਨੇ, ਕਿਉਂ ਇੰਪ੍ਰੈਸ਼ਨ ਅੱਛਾ ਨਹੀਂ ਪਾਉਂਦੇ? ਕਾਰਨ ਇਹ ਹੈ ਕਿ ਉਹਨਾਂ ਨੇ ਬਾਣੀ ਨੂੰ ਵਿਚਾਰਿਆ ਨਹੀਂ, ਬਾਣੀ ਨੂੰ ਕਮਾਇਆ ਨਹੀਂ ਹੈ। ਬਾਹਰੋਂ ਬਾਹਰੋਂ ਸਭ ਕੁਛ ਹੈਗਾ, ਅੰਦਰ ਕੁਛ ਨਹੀਂ ਹੈ, ਖਾਲੀ ਪਏ। ਜੇ ਅੰਦਰ ਹੋਵੇ ਤਾਂ ਗੱਲ ਬਣ ਜਾਂਦੀ ਹੈ ਵੀ ਕਾਰਨ ਕੀ ਹੈ। ਇੱਕ ਬਾਤ ਨਾਲ ਮਿਸਾਲ ਦੇ ਨਾਲ ਗੱਲ ਸਮਝ ਆ ਜਾਏਗੀ। ਇੱਕ ਅਯੁੱਧਿਆ ਦੇ ਰਹਿਣ ਵਾਲਾ ਪ੍ਰੇਮੀ ਜਿਸਦਾ ਨਾਮ ਭਾਈ ਪਾਨਾ ਹੈ, ਉਹ ਗੁਰੂ ਮਹਾਰਾਜ ਦੀ ਚਰਨ ਛਰਨ ਆਉਂਦਾ ਹੈ ਤੇ ਕਹਿਣ ਲੱਗਿਆ, ਪਾਤਸ਼ਾਹ ਆਪਦੇ ਗੁਰਸਿੱਖਾਂ ਤੋਂ ਸੁਣਿਆ ਹੈ ਜੀਵਨ ਦਾ ਮਨੋਰਥ ਕਿ ਭਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲਣ ਕੀ ਏ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇ ਸਰੰਜਾਮ ਲਾਗ ਭਵ ਜਲ ਤਰਨ ਕਹਿ, ਜਨਮ ਬਿਰਥਾ ਜਾਤ ਰੰਗ ਮਾਇਆ। ਮਹਾਰਾਜ ਬਣਦਾ ਨਹੀਂ ਹੈ ਕੁਛ, ਕਿਰਪਾ ਕਰਕੇ ਮੈਨੂੰ ਇਸ ਗੱਲ ਦੀ ਸੋਝੀ ਪਾ ਦੋ ਵੀ ਕਿਸ ਤਰ੍ਹਾਂ ਦੇ ਨਾਲ ਅਸੀਂ ਪਰਮੇਸ਼ਵਰ ਦੇ ਦਰ ਤੱਕ ਪਹੁੰਚ ਸਕਦੇ ਹਾਂ। ਮਹਾਰਾਜ ਕਹਿਣ ਲੱਗੇ, ਪਿਆਰਿਆ ਆਦਮੀ ਦੇ ਅੰਦਰ ਇੱਕ ਸ਼ਕਤੀ ਹੈ ਜਿਸ ਨੂੰ ਮਨ ਆਖਦੇ ਨੇ। ਇਹ ਮਨ ਜਿਹੜਾ ਹੈ ਜੇ ਤਾਂ ਬਣ ਜਾਵੇ ਮਿੱਤਰ ਤਾਂ ਵੱਡੇ ਤੇ ਵੱਡੇ ਕੰਮ ਕਰ ਦਿੰਦਾ। ਜੇ ਮਨ ਨਾ ਮੰਨੇ, ਆਪਣੀਆਂ ਬਾਗਾਂ ਖੁੱਲੀਆਂ ਛੱਡ ਕੇ ਦੌੜਦਾ ਫਿਰੇ, ਗਲਤ ਚੀਜ਼ਾਂ ਚ ਪਰਚਿਆ ਰਹੇ, ਫਿਰ ਇਹਦੇ ਵਰਗਾ ਦੁਸ਼ਮਣ ਵੀ ਕੋਈ ਨਹੀਂ ਹੈ। ਫਿਰ ਇਹ ਵੱਡੇ ਵੱਡਿਆਂ ਨੂੰ ਸੁੱਟ ਦਿੰਦਾ। ਛੋਟੇ ਛੋਟਿਆਂ ਦੀ ਗੱਲ ਛੱਡੋ, ਵੱਡਿਆਂ ਵੱਡਿਆਂ ਪਾਰਥਰੀ ਰਾਜਾ ਗੋਰਖਨਾਥ ਦੀ ਸਿੱਖਿਆ ਦੇ ਅਨੁਸਾਰ ਰਾਜ ਭਾਗ ਛੱਡ ਕੇ ਆਪਣੀ ਰਾਣੀਆਂ ਨੂੰ ਮਾਤਾ ਕਹਿ ਕੇ ਭਿਖਿਆ ਮੰਗ ਕੇ ਸੰਸਾਰ ਤੋਂ ਉਪਰਾਮ ਹੋਇਆ। ਮਨ ਵਿੱਚ ਬੜੀ ਜ਼ਬਰਦਸਤ ਲਗਨ ਸੀ ਕਿਉਂਕਿ ਰਾਜ ਛੱਡਿਆ ਸੀ, ਵੀ ਗਾਹਾਂ ਮਿਲਣਾ ਚਾਹੀਦਾ, ਕੁਛ ਐਡਾ ਕੁਛ ਮੈਂ ਛੱਡ ਦਿੱਤਾ। ਸੱਚਮੁੱਚ ਉਹ ਇਸ ਨੇ ਕੋਸ਼ਿਸ਼ਾਂ ਸ਼ੁਰੂ ਕਰੀਆਂ, ਮਿਹਨਤ ਕਰੀ, ਯੋਗ ਕਮਾਇਆ, ਜੰਗਲਾਂ ਚ ਰਹਿਣਾ ਸ਼ੁਰੂ ਕਰ ਦਿੱਤਾ ਜਿੱਥੇ ਕਿਸੇ ਬੰਦੇ ਦਾ ਦਰਸ਼ਨ ਤੱਕ ਵੀ ਨਹੀਂ ਸੀ ਹੁੰਦਾ। ਕਲਪਾਤੀ ਬਿਰਤੀ ਧਾਰਨ ਕਰ ਲਈ, ਨਾ ਕੱਪੜਾ ਪਹਿਨਦਾ, ਨਾ ਕਿਤੇ ਮੰਗਣ ਜਾਂਦਾ, ਦਰਖਤਾਂ ਦੇ ਥੱਲੇ ਜੋ ਮਿਲ ਜਾਂਦੇ ਆ, ਫਲ ਵਗੈਰਾ ਗਿਰੇ ਹੋਏ ਕੰਦਮੂਲ ਹੈ, ਉਹਨਾਂ ਨੂੰ ਖਾ ਲੈਂਦਾ। ਇੱਕ ਦਿਨ ਐਸਾ ਹੋਇਆ ਕਿ ਅੰਮ੍ਰਿਤ ਵੇਲਾ ਹੈ, ਚਾਂਦੀ ਚਾਨਣੀ ਹੈ, ਤੇ ਇੱਕ ਨਿਗਾਹ ਗਈ ਕੀ ਦੇਖਦਾ ਵੀ ਵੱਡਾ ਲਾਲ ਘਾਹ ਤੇ ਗਿਰਿਆ ਪਿਆ ਕਿਸੇ ਦਾ। ਉਸ ਵੇਲੇ ਮਨ ਦੇ ਅੰਦਰ ਇਕਦਮ ਐਸਾ ਖਿਆਲ ਆਇਆ ਕਿ ਐਸਾ ਲਾਲ ਤਾਂ ਬਹੁਤ ਹੀ ਕੀਮਤੀ, ਇਹੋ ਜਿਹਾ ਤਾਂ ਮੇਰੇ ਖਜ਼ਾਨੇ ਚ ਵੀ ਨਹੀਂ ਸੀ। ਉਹਨੇ ਹੱਥ ਵਧਾਇਆ ਤੇ ਹੱਥ ਵਿਚ ਕੀ ਆਇਆ, ਪਾਨ ਦੀ ਥੁੱਕੀ ਹੋਈ ਪੀਕ ਆ ਗਈ। ਪਛਤਾਇਆ, ਰੋਇਆ ਉੱਥੇ ਬਹੁਤ, ਬੜਾ ਹੀ ਉਸਨੇ ਅਫਸੋਸ ਕਰਿਆ ਵੀ ਮੈਂ ਰਾਣੀਆਂ ਛੱਡ ਦਿੱਤੀਆਂ, ਖਜ਼ਾਨੇ ਭਰੇ ਹੋਏ ਛੱਡਿਆ ਆ, ਕੱਪੜੇ ਲਾਹ ਤੇ ਰਾਜ ਭਾਗ ਛੱਡ ਦਿੱਤਾ, ਰੋਟੀ ਮੈਂ ਨੀ ਕਿਤੇ ਖਾਣ ਜਾਂਦਾ, ਮੈਂ ਜੋ ਜੰਗਲ ਚ ਲੱਭ ਜਾਂਦਾ ਖਾਣਾ ਪੀਣਾ। ਪਰ ਆ ਵੈਰੀ ਮੇਰੇ ਅੰਦਰੇ ਬੈਠਾ ਸੀ, ਮੈਂ ਤਾਂ ਸਮਝ ਲਿਆ ਸੀ ਮੈਂ ਜਿੱਤ ਲਿਆ, ਪਰ ਇਹ ਤਾਂ ਜਿੱਤਿਆ ਹੀ ਨਹੀਂ ਗਿਆ ਮੇਰੇ ਤੇ। ਬੜਾ ਮਨ ਦੇ ਅੰਦਰ ਅਫਸੋਸ ਹੋਇਆ ਤੇ ਉਸਨੇ ਇੱਕ ਸ਼ਲੋਕ ਲਿਖਿਆ ਕਿ ਮਨ ਦੇ ਪਜੀਤੇ ਸਭ ਦੇ ਪਜੀਤੇ, ਜਿੰਨਾ ਚਿਰ ਮਨ ਦੁਸ਼ਮਣ ਜਿਉਂਦਾ ਹੈ ਉਨੀ ਦੇਰ ਤੱਕ ਸਾਰੇ ਦੁਸ਼ਮਣ ਜਿਉਂਦੇ, ਜਦੋਂ ਇਸ ਮਨ ਦੁਸ਼ਮਣ ਨੂੰ ਜਿੱਤ ਲਿਆ ਤਾਂ ਸਾਰੇ ਜਿੱਤ ਲਏ, ਮਨ ਦੇ ਪਜੀਤੇ ਸਭ ਦੇ ਪਜੀਤੇ। ਸੋ ਮਹਾਰਾਜ ਕਹਿੰਦੇ ਪਿਆਰਿਆ, ਇੱਕ ਇੰਸਟਰੂਮੈਂਟ ਹੈ ਜਿਹੜਾ ਪਰਮੇਸ਼ਰ ਨੂੰ ਤੇ ਦੁਨੀਆਂ ਨੂੰ ਜੋੜਦਾ ਇਹਦੇ ਵਿੱਚ ਬੈਠਾ, ਜੇ ਤਾਂ ਉਹਦਾ ਰੁੱਖ ਹੋ ਜਾਏ ਦੁਨੀਆਂ ਵੱਲ ਫੇਰ ਤਾਂ ਸਮਝ ਲਾ ਵੀ ਦੁੱਖ ਹੀ ਦੁੱਖ ਨੇ, ਜੇ ਉਹਦਾ ਰੁੱਖ ਹੋ ਜਾਵੇ ਪਰਮੇਸ਼ਰ ਵੱਲ ਤਾਂ ਸਾਰੇ ਹੀ ਸੁੱਖ ਨਹੀਂ ਹੈ, ਉਹ ਆਪ ਹੀ ਪਰਮੇਸ਼ਰ ਰੂਪ ਬਣ ਜਾਇਆ ਕਰ। ਗੱਲ ਇੰਨੀ ਹੋਇਆ ਸਮਝਣ ਵਾਲੀ, ਜਿਹੜਾ ਸੈਂਟਰਲ ਪੁਆਇੰਟ ਹੈ ਉਹਦੇ ਰੁੱਖ ਦੀ ਬਾਤ ਹੈ, ਜੇ ਤਾਂ ਉੱਪਰ ਨੂੰ ਰੁੱਖ ਹੋ ਗਿਆ ਸਾਈਂ ਵੱਲ ਤਾਂ ਉਹ ਸਾਈਂ ਦਾ ਰੂਪ ਬਣ ਗਿਆ, ਜੇ ਦੁਨੀਆਂ ਵੱਲ ਰੁੱਖ ਹੋ ਗਿਆ ਤਾਂ ਪੱਕਾ ਦੁਨੀਆਦਾਰ ਬਣ ਗਿਆ, ਦੁਨੀਆਂ ਦੇ ਵਿੱਚ ਕੁਛ ਖੱਟਣ ਨੂੰ ਨਹੀਂ ਹੁੰਦਾ। ਦੇਹ ਦੇ ਅੰਦਰ ਉਸ ਨੂੰ ਕੋਈ ਪ੍ਰਾਪਤੀਆਂ ਨਹੀਂ ਹੁੰਦੀਆਂ, ਦੁੱਖ ਦੁਖੀ ਰਹਿੰਦਾ। ਸੋ ਇਹ ਮਨ ਦੀ ਬਾਤ ਹੈ, ਜੇ ਤਾਂ ਮਨ ਕਾਬੂ ਆ ਜਾਵੇ, ਮਨ ਸੁਧ ਜਾਵੇ ਤਾਂ ਇਹ ਵੱਡਾ ਮਿੱਤਰ ਹੈ, ਜੇ ਨਹੀਂ ਅੱਖਾਂ ਬੰਦਾ ਤਾਂ ਇਹ ਵੱਡਾ ਬੈਰੀ ਹੈ, ਇਸ ਤਰ੍ਹਾਂ ਫਰਮਾਨ ਕਰਦੇ ਹਾਂ।
ਸਾਧ ਪਿਆਰਿਆ ਪਹਿਲਾਂ ਮਨ ਆਪਣੇ ਨੂੰ, ਸਾਧ ਪਿਆਰਿਆ ਵੇ ਪਹਿਲਾਂ ਮਨ ਆਪਣੇ ਨੂੰ,
ਇਨਸਾਨ ਦੇ ਅੰਦਰ ਜੜ ਦੇ ਚੇਤਨ ਦੀ ਜਿੱਥੇ ਗੱਠ ਹੈ ਉਹਦੇ ਇਨ ਬਿਟਵੀਨ ਇੱਕ ਸ਼ਕਤੀ ਹੈ ਜਿਹਨੂੰ ਮਨ ਕਹਿੰਦੇ। ਇਹ ਮਨ ਦਾ ਜੇ ਤਾਂ ਰੁੱਖ ਮਾਇਆ ਵੱਲ ਹੋ ਜਾਵੇ ਤਾਂ ਸਾਰੇ ਪੱਧਰ, ਸਾਰੇ ਦੁੱਖ, ਸਾਰੇ ਜਿੰਨੀਆਂ ਘਾਟੇ ਫਰਸਟ੍ਰੇਸ਼ਨਾਂ ਸਾਰੀਆਂ ਇਹਦੇ ਪੱਲੇ ਪੈ ਜਾਂਦੀਆਂ। ਜੇ ਇਹਦਾ ਰੁੱਖ ਮਾਇਆ ਵੱਲੋਂ ਹਟ ਕੇ ਪਰਮੇਸ਼ਰ ਵੱਲ ਹੋ ਜਾਵੇ ਤਾਂ ਇਹ ਪਰਮੇਸ਼ਰ ਦਾ ਹੀ ਰੂਪ ਬਣ ਜਾਂਦਾ, ਕਿਉਂਕਿ ਮਨ ਮਾਇਆ ਨਾਲ ਮਿਲ ਕੇ ਮਾਇਆ ਦਾ ਰੂਪ ਤੇ ਪਰਮੇਸ਼ਰ ਨਾਲ ਮਿਲ ਕੇ ਪਰਮੇਸ਼ਰ ਰੂਪ ਕਿਉਂ ਹੁੰਦਾ? ਕਿਉਂਕਿ ਸਤੋ ਗੁਣ ਦੀ ਅੰਸ਼ ਹੈ। ਜਿਵੇਂ ਪਾਣੀ ਦੇ ਵਿੱਚ ਕੋਈ ਰੰਗ ਨਹੀਂ ਹੋਇਆ ਕਰਦਾ, ਜਿਸ ਰੰਗ ਦੇ ਨਾਲ ਮਿਲਾ ਦੋ ਉਹੀ ਰੰਗ ਉਹਨੂੰ ਚੜ ਜਾਂਦਾ, ਜਿਹੋ ਜਿਹੇ ਭਾਂਡੇ ਵਿੱਚ ਪਾ ਦੋ ਉਹਾ ਜਾਈ ਉਹ ਦਿਸਣ ਲੱਗ ਜਾਂਦਾ। ਸੋ ਮਨ ਐਸੀ ਚੀਜ਼ ਹੈ, ਜੇ ਤਾਂ ਜਿਸ ਚੀਜ਼ ਦੇ ਨਾਲ ਰਲ ਜਾਏਗਾ ਉਹਾ ਜਾ ਹੋ ਜਾਏਗਾ। ਕਬੀਰ ਮਨ ਪੰਖੀ ਪਿਆ ਉਡ ਉਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਜੇ ਜੀ ਸੰਗਤ ਵਿੱਚ ਚਲਿਆ ਗਿਆ ਉਹ ਜਾ ਫਲ ਉਹ ਖਾਣਾ, ਚੋਰਾਂ ਵਿੱਚ ਚਲਿਆ ਗਿਆ ਚੋਰ ਬਣ ਜਾਏਗਾ, ਡਾਕੂਆਂ ਚਲਿਆ ਗਿਆ ਡਾਕੂ ਬਣ ਜਾਏਗਾ, ਲੋਭੀਆਂ ਚਲਿਆ ਗਿਆ ਲੋਭੀ ਬਣ ਜਾਏਗਾ, ਹੰਕਾਰੀਆਂ ਦੀ ਸੰਗਤ ਕਰੀ ਹੰਕਾਰੀ ਹੋ ਜਾਏਗਾ, ਨਾਸਤਕਾਂ ਦੀ ਸੰਗਤ ਕਰੀ ਨਾਸਤਕ ਹੋ ਜਾਏਗਾ, ਸ਼ਰਾਬੀਆਂ ਦੀ ਸੰਗਤ ਚ ਬੈਠਣ ਲੱਗ ਗਿਆ ਸ਼ਰਾਬੀ ਹੋ ਜਾਏਗਾ। ਸੋ ਇਹ ਸਾਰੀ ਚੀਜ਼ ਮਾਇਆ ਦੀ ਹੈ। ਦੇਖ ਕਹਿੰਦੇ ਸ਼ਾਂਤੀ ਬੂੰਦ ਕਿੰਨੀ ਪਵਿੱਤਰ ਹੁੰਦੀ ਹੈ, ਪਰ ਜੇ ਪਬੀਹੇ ਦੇ ਮੁੱਖ ਵਿੱਚ ਪੈ ਜੇ ਉਹਦੀ ਸਾਲ ਭਰ ਦੀ ਪਿਆਸ ਬੁਝਾ ਦਿੰਦੀ ਹੈ, ਤ੍ਰਿਪਤੀ ਹੋ ਜਾਂਦੀ। ਜੇ ਕੇਲੇ ਵਿੱਚ ਪੈ ਜਾਵੇ ਤਾਂ ਉਹਦੇ ਵਿੱਚ ਕਪੂਰ ਪੈਦਾ ਹੋ ਜਾਂਦਾ, ਜੇ ਸੱਪ ਦੇ ਮੂੰਹ ਵਿੱਚ ਪੈ ਜੇ ਤਾਂ ਜ਼ਹਿਰ ਬਣ ਜਾਂਦੀ ਹੈ, ਜੇ ਸਿਪ ਦੇ ਵਿੱਚ ਪੈ ਜਾਵੇ ਤਾਂ ਮੋਤੀ ਬਣ ਜਾਂਦਾ। ਸੋ ਇਸ ਕਰਕੇ ਇਹ ਜੋ ਮਨ ਹੈ ਇਹਨੂੰ ਜੈਸੀ ਸੰਗਤ ਪੈਸੀ ਰੰਗਤ, ਜਿਹੋ ਜਿਹੀ ਰੰਗ ਮਿਲ ਗਿਆ ਇਹ ਮਨ ਸ਼ਕਤੀ ਇਹ ਮਨ ਸੀਓ। ਜੇ ਤਾਂ ਹੇਠਲੇ ਪਾਸੇ ਨੂੰ ਹੋ ਗਿਆ ਤਾਂ ਇਹ ਮਨ ਜੜ ਹੈ, ਜੇ ਉਪਰਲੇ ਪਾਸੇ ਵਾਹਿਗੁਰੂ ਵੱਲ ਰੁੱਖ ਹੋ ਗਿਆ ਤਾਂ ਇਹ ਪਰਮੇਸ਼ਰ ਦਾ ਰੂਪ ਬਣ ਜਾਂਦਾ। ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜਾਓ ਉਨਮਨ ਰਹੇ ਤਾਂ ਤੀਨ ਲੋਕ ਹੀ ਬਾਤੇਂ। ਜੇ ਇਸੇ ਮਨ ਨੂੰ ਉਪਰਲੇ ਰੁੱਖ ਕਰ ਲਿਆ ਤਾਂ ਕਹਿੰਦੇ ਉਨਮਨ ਦੇ ਵਿੱਚ ਇਹ ਤਿੰਨ ਲੋਕਾਂ ਦੀਆਂ ਬਾਤਾਂ ਕਹਿਣ ਦੀ ਸਮਰੱਥਾ ਰੱਖ ਲੈਂਦਾ, ਭੂਤ ਵੀ ਜਾਣਦਾ ਭਵਿੱਖ ਵੀ ਜਾਣਦਾ ਵਰਤਮਾਨ ਵੀ ਜਾਣਦਾ। ਸੋ ਜੈਸਾ ਮਨ ਨੂੰ ਬਣਾ ਲਿਆ ਉਹ ਜਿਹਾ ਬਣ ਜਾਂਦਾ। ਬਾਕੀ ਹੈ ਭਾਈਪਾਨੇ, ਇਹ ਜੋ ਸੰਸਾਰ ਹੈ ਇਹਦੇ ਵਿੱਚ ਦੋ ਚੀਜ਼ਾਂ ਨੇ, ਇੱਕ ਤਾਂ ਪਰਮੇਸ਼ਰ ਹੈ, ਇੱਕ ਪਰਮੇਸ਼ਰ ਦੀ ਬਣਾਈ ਹੋਈ ਮਾਇਆ ਹੈ, ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬੋਰੰਗੀ ਸਾਤੇ ਰਹੇ ਨਿਆਰਾ। ਵਾਹਿਗੁਰੂ ਤੋਂ ਬਗੈਰ ਜੋ ਵੀ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਆਵੇ, ਦੇਖੀ ਜਾਵੇ, ਸੁੰਘੀ ਜਾਵੇ, ਟੱਚ ਕੀਤੀ ਜਾਵੇ, ਫੀਲ ਕੀਤੀ ਜਾਵੇ, ਟੇਸਟ ਕੀਤੀ ਜਾਵੇ, ਜਾਂ ਹੋਰ ਵੀ ਕਿਸੇ ਤਰੀਕੇ ਨਾਲ ਜਾਣੀ ਜਾਵੇ, ਕਹਿੰਦੇ ਉਹ ਮਾਇਆ ਹੋਇਆ ਕਰਦੀ ਹੈ। ਪਰਮੇਸ਼ਰ ਜਿਹੜਾ ਹੈ ਇਸ ਮਾਇਆ ਦੇ ਪਿੱਛੇ ਹੈ। ਅਰਜਨ ਨੂੰ ਕਹਿਣ ਲੱਗੇ ਕ੍ਰਿਸ਼ਨ ਮਹਾਰਾਜ, ਕਹਿੰਦੇ ਅਰਜਨ ਮੈਂ ਸੰਸਾਰ ਨੂੰ ਆਪਣੀ ਤ੍ਰਿਗੁਣੀ ਮਾਇਆ ਦੇ ਓਹਲੇ ਬੈਠ ਕੇ ਚਲਾ ਰਿਹਾ ਤੇ ਸਾਰਾ ਸੰਸਾਰ ਮੇਰੀ ਮਰਜ਼ੀ ਦੇ ਮੁਤਾਬਕ ਚੱਲਦਾ, ਪਰ ਮੂਰਖ ਕਹਿੰਦਾ ਇਸ ਨੂੰ ਆਪਣੇ ਸਿਰ ਲੈ ਲੈਂਦਾ ਕਿ ਮੈਂ ਕਰਨਾ, ਇਹ ਮਾਈ ਮੇਰੀ ਮਾਇਆ ਦਾ ਕ੍ਰਿਸ਼ਮਾ ਹੈ ਕਿ ਮੈਂ ਇਹਦੇ ਓਹਲੇ ਬੈਠਾ ਹੋਇਆ ਦਿਸਦਾ ਨਹੀਂ, ਹਾਲਾਂਕਿ ਸਭ ਕੁਝ ਮੈਂ ਹੀ ਕਰ ਰਿਹਾ, ਮੇਰੇ ਤੋਂ ਹੀ ਹੋ ਰਿਹਾ। ਸੋ ਇਸ ਤਰ੍ਹਾਂ ਦੇ ਨਾਲ ਇਹ ਜੋ ਮਾਇਆ ਹੈ ਜੜ ਰੂਪ ਹੋਣ ਕਰਕੇ ਕਹਿਣ ਲੱਗੇ ਪਰਮੇਸ਼ਰ ਦਾ ਗਿਆਨ ਨਹੀਂ ਹੋਣ ਦਿੰਦੇ। ਅਰਜਨ ਕਹਿਣ ਲੱਗਿਆ ਕਿ ਮਹਾਰਾਜ ਇਹ ਗੱਲ ਮੇਰੀ ਸਮਝ ਤੋਂ ਪਰੇ ਹੈ, ਵੀ ਜਿਹਨਾਂ ਨੇ ਤੁਹਾਨੂੰ ਜਾਣ ਲਿਆ ਉਹ ਵੀ ਭੁੱਲ ਸਕਦੇ ਨੇ। ਕਹਿੰਦੇ ਅਰਜਨ ਭੁੱਲ ਸਕਦੇ, ਮੇਰਾ ਨਾਮ ਵੀ ਨਹੀਂ ਲੈਣਗੇ, ਕਿਉਂਕਿ ਜਜ਼ਬਾ ਹੀ ਐਸਾ ਹੈ, ਦਿਮਾਗ ਦੇ ਵਿੱਚ ਫਰਕ ਇਹ ਪੈਂਦਾ ਥੋੜਾ ਜਿਹਾ। ਮਾਇਆ ਵਾਲਾ ਵੀ ਦਿਮਾਗ ਉਸੇ ਤਰ੍ਹਾਂ ਦਾ ਹੈ ਜਿਹਾ ਜਿਹਾ ਦੂਸਰਿਆਂ ਦਾ, ਪਰਮ ਗਿਆਨੀਆਂ ਦਾ ਹੈ, ਪਰ ਉਹਨਾਂ ਨੂੰ ਕੁਛ ਦ੍ਰਿਸ਼ਟੀ ਆਉਂਦਾ, ਇਹਨਾਂ ਨੂੰ ਨਹੀਂ ਆਉਂਦਾ। ਬ੍ਰੇਨ ਦਾ ਹੀ ਫਰਕ ਹੋਇਆ ਕਰਦਾ, ਸੋਚ ਦਾ ਹੀ ਫਰਕ ਹੋਇਆ ਕਰਦਾ, ਉਹ ਸੋਚ ਦ੍ਰਿੜ ਹੋਣ ਕਰਕੇ ਛੱਡਦਾ ਨਹੀਂ ਮਨ। ਮੈਂ ਇੱਕ ਵਾਰੀ ਰਿਸ਼ਤੇਦਾਰੀ ਚ ਰਹਿ ਗਿਆ, ਉੱਥੇ ਮੈਂ ਬਾਹਰ ਨੂੰ ਜਾ ਰਿਹਾ ਤਾਂ ਮੈਨੂੰ ਆਵਾਜ਼ ਆਈ ਖਿੜਕੀ ਦੇ ਵਿੱਚੋਂ, ਬਈ ਮੇਰੇ ਕੋਲ ਆ, ਮੈਂ ਪਛਾਣ ਲਿਆ ਤੈਨੂੰ। ਮੈਂ ਜਦ ਨੇੜੇ ਹੋਣ ਲੱਗਿਆ ਤਾਂ ਉਹ ਐਸੇ ਪੋਜੀਸ਼ਨ ਦੇ ਨਾਲ ਸੀ ਕਿ ਉਹ ਖਿੜਕੀ ਨੂੰ ਹੱਥ ਨਹੀਂ ਸੀ ਲਾ ਸਕਦਾ, ਮੈਂ ਜਾ ਕੇ ਖੜਾ ਹੋ ਗਿਆ। ਉਹ ਕਹਿੰਦਾ ਮੈਨੂੰ ਮਿਲਾ ਕੇ, ਬਤਨ ਸਿੰਘ ਉਹਦਾ ਨਾਂ ਸੀ, ਦਿਮਾਗ ਹਿੱਲ ਗਿਆ ਸੀ। ਕਹਿਣ ਲੱਗਿਆ ਤੂੰ ਦੇਖ ਖੜਾ ਚੰਗਾ ਲੱਗਦਾ, ਅਦੇ ਕਿੰਨੇ ਸੋਫੇ ਪਏ ਨੇ, ਆ ਕਿੰਨੀਆਂ ਚੀਜ਼ਾਂ ਕੁਰਸੀਆਂ ਪਈਆਂ, ਇਹਨਾਂ ਤੇ ਬੈਠਦਾ ਕਿਉਂ ਨਹੀਂ ਹੈ? ਮੈਂ ਚੁੱਪ ਕਰ ਰਿਹਾ ਵੀ ਇੱਥੇ ਸੋਫਾ ਕਿਹੜਾ ਪਿਆ, ਵਿਚਾਰੇ ਥੰਗਲ ਲਾ ਕੇ ਬੰਨਿਆ ਹੋਇਆ। ਇਹਨੇ ਨੂੰ ਪਰਲੇ ਪਾਸੇ ਇੱਕ ਥੇ ਸੀ, ਉੱਥੇ ਗੜਾ ਲੈ ਕੇ ਕੋਈ ਆ ਗਿਆ ਤੇ ਉਹਨੇ ਮਿੱਟੀ ਭਰਨੀ ਸ਼ੁਰੂ ਕੀਤੀ, ਉਹ ਗਾਲਾਂ ਲੱਗ ਗਿਆ ਕੱਢਣ। ਉਹ ਕਹਿੰਦਾ ਤੂੰ ਮੇਰਾ ਕਿਲਾ ਢਾ ਰਿਹਾ, ਮੇਰੀਆਂ ਰਾਣੀਆਂ ਨੇ ਅੰਦਰ, ਪਕੜੋ ਇਹਨੂੰ ਸਿਪਾਹੀਓ, ਫੜ ਕੇ ਲਿਆਓ ਮੇਰੇ ਕੋਲ, ਇਹਨੂੰ ਮਾਰ ਦਿਓ। ਮੈਂ ਹੈਰਾਨ ਵੀ ਦੇਖੋ ਕਿੰਨਾ ਚੰਗਾ ਬੰਦਾ ਸੀ, ਇਹਦੇ ਅੰਦਰ ਇੱਕ ਖਿਆਲ ਆ ਗਿਆ ਰਾਜੇ ਦਾ, ਉਹ ਰਾਜਾ ਹੀ ਬਣਿਆ ਹੋਇਆ, ਇਹਨੂੰ ਉੱਥੇ ਜਿਹੜਾ ਕਿਲਾ ਨਜ਼ਰ ਆਉਂਦਾ ਤੇ ਆਹ ਜਿਹੜਾ ਖਾਲੀ ਪਿਆ ਇੱਥੇ, ਇਹਨੂੰ ਸੋਫੇ ਸਾਫੇ ਦਿਸਦੇ ਨੇ, ਭੁਲੇਖਾ ਹੀ ਹੈ, ਉਹ ਭੁਲੇਖਾ ਪਿਆ ਹੋਇਆ ਸਾਡੇ। ਮਹਾਰਾਜ ਕਹਿੰਦੇ ਇਹ ਮਾਇਆ ਦਾ ਅਸਰ ਹੈ, ਅਸਲੀ ਚੀਜ਼ ਨੂੰ ਦਿਖਣ ਨਹੀਂ ਦਿੰਦਾ। ਕਹਿਣ ਲੱਗਿਆ ਮਹਾਰਾਜ ਮੈਂ ਤੁਹਾਨੂੰ ਜਾਣਦਾ, ਮੈਂ ਵੀ ਤੁਹਾਤੋਂ ਦੂਰ ਹੋ ਸਕਦਾ। ਕਹਿੰਦੇ ਅਰਜਨ ਤੂੰ ਤਾਂ ਮੇਰਾ ਨਾਮ ਨਹੀਂ ਸੁਣੇਗਾ, ਨਾਮ ਲਏ। ਕਹਿੰਦੇ ਜਿਹੜਾ ਨਾਮ ਤੇਰੇ ਕੋਲ ਮੇਰਾ ਲਊ ਉਹਨੂੰ ਤੂੰ ਮਾਰਨ ਪਏਗਾ। ਕਹਿੰਦਾ ਦਿਖਾ ਤਾਂ ਦੋ। ਕਹਿੰਦੇ ਕੀ ਲੈਣਾ ਦੁਖੀ ਹੋ ਕੇ। ਦੂਸਰੇ ਦਿਨ ਫੇਰ ਹੱਟ ਕਰਿਆ, ਕਹਿਣ ਲੱਗਿਆ ਮਹਾਰਾਜ ਕੱਲ ਤੁਸੀਂ ਮਾਇਆ ਦੀ ਗੱਲ ਕਰੀ ਸੀ ਤੇ ਮੈਨੂੰ ਦਿਖਾ ਤਾਂ ਦੋ ਉਹਦਾ ਅਸਰ ਕੀ ਹੈ। ਕਹਿੰਦੇ ਕੀ ਲੈਣਾ ਦੁਖੀ ਹੋਏਗਾ। ਜਦ ਨਾ ਹਟਿਆ ਕਹਿੰਦੇ ਐਂ ਕਰ, ਸਰੋਵਰ ਦੇ ਵਿੱਚ ਇਸ਼ਨਾਨ ਕਰਿਆ, ਜੰਗਲ ਦੇ ਵਿੱਚ ਰੱਥ ਕਢਾਤਾ। ਕਹਿੰਦੇ ਦੇਖ ਮੈਂ ਇੱਥੇ ਬੈਠਾ ਹਾਂ, ਕਿਤੇ ਜਾਂਦਾ ਨਹੀਂ ਹਾਂ, ਲੇਕਿਨ ਤੈਨੂੰ ਮੈਂ ਨਜ਼ਰ ਨਹੀਂ ਆਵਾਂਗਾ, ਕੋਲ ਬੈਠਾ ਹੋਇਆ ਤੇ ਤੂੰ ਰੋਵੇਂਗਾ, ਪਛਤਾਵੇਂਗਾ, ਅਖੀਰ ਮੈਨੂੰ ਭੁੱਲ ਜਾਏਗਾ। ਕਹਿੰਦਾ ਇਹ ਹੋ ਹੀ ਨਹੀਂ ਸਕਦਾ ਮਹਾਰਾਜ, ਸਾਸੀ ਵੀ ਕਹਿੰਦੇ ਨੇ ਵੀ ਅਸੀਂ ਕਿਵੇਂ ਭੁੱਲ ਜਾਵਾਂਗੇ। ਇਸ਼ਨਾਨ ਕਰਨ ਬੜਿਆ ਤੇ ਜਿਸ ਵਕਤ ਸਰੋਵਰ ਚ ਬਣਿਆ ਮਾਇਆ ਪੈ ਗਈ। ਕੀ ਦੇਖਦਾ ਉੱਥੇ, ਨਾ ਕੋਈ ਸਰੋਵਰ ਹੈ, ਨਾ ਕੋਈ ਉੱਥੇ ਕ੍ਰਿਸ਼ਨ ਮਹਾਰਾਜ ਹੈ, ਬੜਾ ਹੀ ਭਿਆਨਕ ਜੰਗਲ ਹੈ, ਸ਼ੇਰ ਤੁਰੇ ਆਉਂਦੇ ਨੇ, ਬੜੇ ਬੜੇ ਅਜਿਹਾ ਮੂੰਹ ਅੱਡੀ ਆਉਂਦੇ, ਨੱਠ ਲਿਆ ਮੂਹਰੇ ਹਾਕਾ ਮਾਰਦਾ ਵੀ ਮਹਾਰਾਜ ਕਿੱਥੇ ਗਏ, ਮਹਾਰਾਜ ਕਿੱਥੇ ਗਏ, ਕੁਛ ਨਹੀਂ ਪਤਾ ਲੱਗਦਾ। ਰਾਤ ਨੂੰ ਕਦੇ ਦਰਖਤ ਤੇ ਚੜ ਜਾਂਦਾ, ਰਾਤ ਨੂੰ ਦਰਖਤਾਂ ਤੇ ਚੜ ਕੇ ਪਿਆ, ਸਵੇਰੇ ਫਿਰ ਤਿੰਨ ਦਿਨ ਤਿੰਨ ਰਾਤਾਂ ਜੰਗਲ ਚ ਘੁੰਮਦੇ ਨੂੰ, ਹਾਕਾ ਮਾਰਦੇ ਨੂੰ ਲੰਘਿਆ ਟਾਈਮ। ਜੰਗਲ ਤੇ ਬਾਹਰ ਗਿਆ ਤਾਂ ਕਿਸੇ ਪ੍ਰੇਮੀ ਨੇ ਮਿਲ ਕੇ ਪੁੱਛਿਆ ਵੀ ਕੀ ਗੱਲ ਹੈ, ਆਹ ਹਾਲਤ ਤਾਂ ਕਿਵੇਂ ਬਣਾਈ ਹੈ, ਕਿਸ ਤਰ੍ਹਾਂ ਖਿਲਰੇ ਪਏ ਨੇ। ਉਹ ਕਹਿਣ ਲੱਗਿਆ ਪ੍ਰੇਮੀਆ ਮੈਨੂੰ ਐਂ ਦੱਸ ਹਸਤਨਾਪੁਰ ਕਿੱਥੇ ਹੈ, ਮੇਰੇ ਨਾਲ ਕ੍ਰਿਸ਼ਨ ਮਹਾਰਾਜ ਆਏ ਸੀ, ਮੈਨੂੰ ਪਤਾ ਨਹੀਂ ਲੱਗਦਾ। ਕਹਿੰਦਾ ਪਾਗਲਖਾਨੇ ਤੋਂ ਤਾਂ ਨਹੀਂ ਆਇਆ। ਕਹਿੰਦਾ ਦੇਖ ਸਾਡਾ ਰਾਜਾ ਹੈ ਕ੍ਰਿਸ਼ਨ ਭਗਤ, ਕ੍ਰਿਸ਼ਨ ਨੂੰ ਹੋਏ ਨੂੰ ਤਾਂ 300 ਸਾਲ ਹੋ ਗਏ ਤੇ ਹੁਣ ਤਾਂ ਜਿਹੜਾ ਰਾਜਾ ਪ੍ਰੀਛਤ ਹੈ, ਅਰਜਨ ਦਾ ਪੜੋਤਾ ਇਸ ਵੇਲੇ ਰਾਜਗਦੀ ਤੇ ਬੈਠਾ ਹੈ, ਕਿਹੜੇ ਵੇਲੇ ਦੀਆਂ ਗੱਲਾਂ ਕਰਦੇ? ਕਹਿੰਦੇ ਨਹੀਂ ਮੈਂ ਅਰਜਨ। ਕਹਿੰਦਾ ਮੈਂ ਤਾਂ ਸੁਣ ਲਿਆ ਗਾਂ ਨਾ ਕਹੀਂ ਇੱਟਾਂ ਵੱਟੇ ਮਾਰਨਗੇ ਬੱਚੇ, ਚੱਲ ਤੈਨੂੰ ਮੈਂ ਕਥਾ ਸੁਣਾ ਦਾਂ। ਧਰਮਸ਼ਾਲਾ ਚ ਲੈ ਗਿਆ, ਉੱਥੇ ਕਥਾ ਹੋ ਰਹੀ ਸੀ ਕਿ ਪਾਂਡਵਾਂ ਨੇ ਮਹਾਂਭਾਰਤ ਦਾ ਯੁੱਧ ਜਿੱਤ ਲਿਆ ਤੇ ਕੁਛ ਦੇਰ ਰਾਜ ਕਰਨ ਤੋਂ ਬਾਅਦ ਪਹਾੜਾਂ ਵਿੱਚ ਤਪ ਕਰਨ ਗਏ, ਉੱਥੇ ਬਰਫਾਂ ਚ ਪਤਾ ਹੀ ਨਹੀਂ ਲੱਗਿਆ ਮੁੜ ਕੇ ਆਏ ਨੀ। ਉਹਦੇ ਬਾਅਦ ਉਹਨਾਂ ਦਾ ਲੜਕਾ ਗੱਦੀ ਤੇ ਬੈਠਿਆ, ਪੋਤਾ ਬੈਠਾ ਪ੍ਰੀਸ਼ਦ, ਉਹ ਸੱਪ ਨੇ ਮਾਰ ਦਿੱਤਾ ਕੱਟ ਕੇ ਤੇ ਜਨਵੇਜੇ ਨੇ ਸੱਪਾਂ ਦਾ ਆਹਵਾਨ ਕਰਿਆ, ਕੋੜ ਨਾਲ ਮਰ ਗਿਆ ਤੇ ਉਹਦਾ ਲੜਕਾ ਇਸ ਵੇਲੇ ਰਾਜ ਕਰ ਰਿਹਾ। ਸਾਰੀ ਕਥਾ ਸੁਣੀ ਬੈਠ ਕੇ, ਲੱਗਿਆ ਕੀ ਹੋ ਰਿਹਾ, ਮੈਂ ਜਾਗਦਾ ਕਿ ਸੁੱਤਾ ਪਿਆ। ਉਸ ਵੇਲੇ ਉਹ ਪ੍ਰੇਮੀ ਕਹਿੰਦਾ ਦੇਖੀ ਅਰਜਨ ਨਾ ਕਹਿ ਦੀ ਇੱਥੇ। ਦੂਜਿਆਂ ਨੇ ਪੁੱਛਿਆ ਤੇਰਾ ਨਾਂ ਕੀ ਹੈ, ਕਹਿੰਦਾ ਪਰਦੇਸੀ, ਅਰਜਨ ਤੋਂ ਪਰਦੇਸੀ ਬਣ ਗਿਆ। ਰਾਜੇ ਦੇ ਕੋਲ ਗਿਆ ਤੇ ਜਾ ਕੇ ਗੱਲ ਨਹੀਂ ਕਰਦਾ। ਰਾਜੇ ਨੇ ਦੇਖਿਆ ਵੀ ਬੜਾ ਸੂਰਮਾ ਹੈ ਤੇ ਉਹਦੇ ਟੈਸਟ ਲਿਆ ਤੇ ਉਹਦੇ ਬਾਅਦ ਉਹ ਕਮਾਂਡਰ ਇਨ ਚੀਫ ਬਣਾਤਾ, ਫੌਜਾਂ ਦਾ ਬਖਸ਼ੀ ਬਣਾਤਾ, ਆਪਣੀ ਲੜਕੀ ਦੀ ਸ਼ਾਦੀ ਕਰ ਦਿੱਤੀ। ਬੜਾ ਚਿਰ ਉੱਥੇ ਰਿਹਾ ਸੁੱਖ ਦੇ ਨਾਲ, ਅਖੀਰ ਉਹਦੇ ਘਰ ਵਾਲੀ ਲੜਾਈ ਕਰ ਗਈ ਉਸਦੀ ਤੇ ਜਦ ਸੰਸਕਾਰ ਕਰਨ ਲੱਗੇ ਕਹਿੰਦਾ ਮੈਂ ਵੀ ਨਾਲੇ ਜਾਣਾ। ਭੋਗਾਂ ਦੇ ਵਿੱਚ ਇੰਨਾ ਗੁਲਤਾਨ ਹੋਇਆ ਕਿ ਨਾ ਕੋਈ ਸੰਧਿਆ, ਨਾ ਕੋਈ ਗਾਇਤਰੀ, ਨਾ ਕੋਈ ਨਿਤਨੇਮ, ਕੁਛ ਨਹੀਂ। ਵਿਸ਼ੇ ਵਿਕਾਰਾਂ ਚ ਪੈ ਗਿਆ, ਨਸ਼ਿਆਂ ਚ ਪੈ ਗਿਆ, ਸ਼ਰਾਬਾਂ ਕਬਾਬਾਂ ਚ ਪੈ ਗਿਆ। ਜੇ ਕੋਈ ਕ੍ਰਿਸ਼ਨ ਮਹਾਰਾਜ ਦਾ ਨਾਂ ਲੈਂਦਾ ਨੱਠ ਕੇ ਪੈਂਦਾ, ਕਹਿੰਦਾ ਖਬਰਦਾਰ ਜੇ ਮੇਰੇ ਕੋਲ ਉਹਦਾ ਨਾਂ ਲਿਆ। ਬਿਲਕੁਲ ਵਿਪਰੀਤ ਨਿਸ਼ਚਾ ਹੋ ਗਿਆ। ਜਿਹੜਾ ਰਾਜਾ ਸੀ ਉਹ ਕ੍ਰਿਸ਼ਨ ਭਗਤ ਹੈ, ਉਹਦਾ ਜੰਗੈਲ ਜਿਹੜਾ ਉਹ ਉਸ ਕ੍ਰਿਸ਼ਨ ਦੇ ਖਿਲਾਫ ਹੈ, ਤੇ ਰਾਜੇ ਨੂੰ ਵੀ ਕਹਿੰਦਾ ਇਹਦੀ ਮੱਤ ਟਿਕਾਣੀ ਨਹੀਂ ਹੈ। ਦੋਸ਼ ਕੱਢਦਾ ਕ੍ਰਿਸ਼ਨ ਮਹਾਰਾਜ, ਕਿਉਂਕਿ ਨਿੰਦਕ ਦਾ ਸਵਾਲ ਹੁੰਦਾ ਦੋਸ਼ ਕੱਢਣਾ, ਕੋਈ ਨਾ ਕੋਈ ਪਾੜ ਲੈਂਦਾ, ਕੱਢੀ ਜਾਂਦਾ ਆਪਣੀ ਮੱਤ ਇਹਨੂੰ ਤਾਂ। ਅਖੀਰ ਜਦੋਂ ਨਾ ਹਟਿਆ ਵੀ ਮੈਂ ਤਾਂ ਨਾਲ ਇਹਦੇ ਚੱਲਣਾ ਹੈ, ਉਸ ਵੇਲੇ ਬ੍ਰਾਹਮਣਾਂ ਨੇ ਕਿਹਾ ਵੀ ਚੰਗਾ ਜੇ ਨਹੀਂ ਹਟਦਾ ਤਾਂ ਫਿਰ ਤੂੰ ਇਸ਼ਨਾਨ ਕਰਿਆ ਸਰੋਵਰ ਚ। ਜਦ ਇਸ਼ਨਾਨ ਕਰਨ ਗਿਆ ਇੱਕ ਚੁੱਭੀ ਮਾਰੀ, ਕੀ ਦੇਖਦਾ ਹੈ, ਨਾ ਉੱਥੇ ਕੋਈ ਸ਼ਮਸ਼ਾਨ ਭੂਮੀ ਹੈ, ਨਾ ਕੋਈ ਬ੍ਰਾਹਮਣ ਨੇ, ਨਾ ਕੁਛ ਵੀ ਨਹੀਂ ਹੈ, ਆਲਾ ਦੁਆਲਾ ਝਾਕ ਝਾਕਦਾ ਕ੍ਰਿਸ਼ਨ ਮਹਾਰਾਜ ਬੈਠੇ, ਉਹ ਹੱਸ ਰਹੇ ਨੇ, ਕਹਿੰਦੇ ਅਰਜਨ ਆ ਗਿਆ, ਇਸ਼ਨਾਨ ਕਰ ਲਿਆ, ਆ ਵੀ ਸਾਡੇ ਕੋਲ। ਕਹਿੰਦਾ ਕਿਹੜਾ ਅਰਜਨ? ਕਹਿ ਤੂੰ ਅਰਜਨ ਨਹੀਂ ਹੈ? ਕਹਿੰਦਾ ਮੈਂ ਤਾਂ ਪ੍ਰਦੇਸੀ ਹਾਂ, ਬੇਦਰ ਨੂੰ ਭੇਜਿਆ ਵੀ ਇਹਨੂੰ ਸਮਝਾ, ਉਹਨੇ ਵੀ ਸਮਝਾਉਣ ਦਾ ਯਤਨ, ਉਦੋਂ ਨੂੰ ਭੇਜਿਆ ਵੀ ਸਮਝਾ, ਉਹਦੇ ਨੂੰ ਸਮਝਾਉਣ ਦਾ ਯਤਨ ਕਰਿਆ। ਉਹ ਕਹਿੰਦਾ ਤੂੰ ਕਿਹੜੇ ਵੇਲੇ ਦੀਆਂ ਗੱਲਾਂ ਕਰਦਾ, ਕ੍ਰਿਸ਼ਨ ਨੂੰ ਤਾਂ ਹੋਏ ਨੂੰ 300 ਸਾਲ ਹੋ ਗਏ, ਆਹ ਤਾਂ ਕੋਈ ਵੈਸੇ ਹੀ ਪਖੰਡੀ ਬੰਦਾ ਬੈਠਾ, ਉਹਦਾ ਰੂਪਧਾਰੀ ਬੈਠਾ, ਮੈਂ ਨਹੀਂ ਜਾਣਦਾ, ਨਾ ਕ੍ਰਿਸ਼ਨ ਨੂੰ ਜਾਣਦਾ, ਨਾ ਮੈਂ ਕਿਸੇ ਹੋਰ ਨੂੰ ਜਾਣਦਾ, ਮੇਰੇ ਤਾਂ ਘਰ ਵਾਲੀ ਚੜਾਈ ਕਰ ਗਈ। ਉਹ ਕਹਿੰਦਾ ਤੇਰੇ ਘਰ ਵਾਲੀ ਹੈ ਹੀ ਨਹੀਂ ਕੋਈ, ਤੇਰੇ ਤਾਂ ਮਾਇਆ ਪਾਈ ਹੈ, ਸਭ ਚ ਨਹੀਂ ਆਉਂਦਾ। ਅਖੀਰ ਕ੍ਰਿਸ਼ਨ ਮਹਾਰਾਜ ਉੱਠੇ, ਉਹਨਾਂ ਨੇ ਹਲਕਾ ਜਿਹਾ ਮੂੰਹ ਤੇ 2-3 ਉਂਗਲਾਂ ਦੀ ਥੱਪੜ ਜਿਹਾ ਮਾਰਿਆ, ਮਾਇਆ ਲਾ ਤੀ। ਕਹਿੰਦੇ ਕਿਉਂ ਬਈ ਅਰਜਨ? ਕਹਿੰਦਾ ਜੀ ਮੇਰੀ ਇਸਤਰੀ। ਕਹਿੰਦੇ ਤੇਰੀ ਇਸਤਰੀ? ਉਹ ਤਾਂ ਮਾਇਆ ਪਾਈ ਸੀ, ਤੇਰੇ ਤੇ ਨਾ ਕੋਈ ਥਾਂ ਹੈ, ਨਾ ਕੋਈ ਜੰਗਲ ਹੈ, ਕਿੱਥੇ ਗਿਆ ਸੀ ਤੂੰ? ਤੂੰ ਤਾਂ ਇਸ਼ਨਾਨ ਕਰਨ ਵਾਸਤੇ ਗਿਆ, ਮੈਂ ਤੈਨੂੰ ਕਿਹਾ ਇੱਕ ਚੁੱਭੀ ਮਾਰ ਕੇ ਆ ਜਾ, ਇੰਨਾ ਹੀ ਟਾਈਮ ਲੱਗਿਆ। ਸੋ ਇਹ ਚਰਜ ਹੈ ਪਰਮੇਸ਼ਰ ਦੀ ਮਾਇਆ, ਜਿਹਨੂੰ ਕੋਈ ਕਹਿ ਨਹੀਂ ਸਕਦਾ, ਅਨਰਵਚਨੀ ਹੈ। ਸਾਧੂ ਕਹਿੰਦੇ ਕਹਿੰਦੇ ਚੁੱਪ ਕਰ ਜਾਂਦੇ ਵੀ ਇਹਨੂੰ ਕੀ ਕਹੇ। ਸੋ ਮਹਾਰਾਜ ਕਹਿੰਦੇ ਇਹ ਜਿਹੜੀ ਮਾਇਆ ਹੈ ਨਾ, ਇਹਦਾ ਜ਼ਬਰਦਸਤ ਅਸਰ ਹੈ ਬੰਦੇ ਦੇ ਉੱਤੇ। ਇਸ ਮਾਇਆ ਮੋਣੀ ਮੋਣੀ ਨੇ, 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 ਜਿਨ ਬਿੰਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨ ਸੱਚ ਨਾਮ ਚਿਤ ਲਾਇਆ, ਬਿਨ ਆਵੈ ਜਗ ਕਮਲਾ ਫਿਰੈ ਗੁਰਮੁਖ ਨਜ਼ਰੀਆ। ਕਹਿੰਦੇ ਗੁਰੂ ਨੇ ਦੇਖ ਲਿਆ ਵੀ ਸੰਸਾਰ ਮੈਡ ਹੋਇਆ ਫਿਰਦਾ, ਕਮਲਾ ਹੋ ਗਿਆ। ਮਹਾਰਾਜ ਨੇ ਇੱਕ ਥਾਂ ਤੇ ਐਸਾ ਵੀ ਫਰਮਾਨ ਕੀਤਾ ਕਿ ਬਿਨ ਸ਼ਬਦੇ ਸਭ ਜਗ ਬੌਰਾਨਾ, ਹਲਕਿਆ ਹੋਇਆ ਸੰਸਾਰ ਤੁਰਿਆ ਫਿਰਦਾ, ਵੱਟ ਰਿਹਾ, ਕੋਈ ਅਮਨ ਨਹੀਂ, ਕੋਈ ਚੈਨ ਨਹੀਂ, ਇੱਕ ਦੂਜੇ ਨਾਲ ਕੋਈ ਪਿਆਰ ਨਹੀਂ, ਸੋਝੀ ਨਹੀਂ ਹੈ। ਦੂਸਰੇ ਦਾ ਧਨ ਹਾਸਲ ਕਰਨ ਲਈ ਵੱਡੇ ਤੇ ਵੱਡਾ ਪਾਪ ਕਰਨ ਵਾਸਤੇ ਤਿਆਰ ਹੋ ਜਾਂਦਾ, ਕੋਈ ਮਾਨ ਮਰਿਆਦਾ ਨਹੀਂ ਹੈ। ਇਹ ਮਾਇਆ ਦਾ ਕੋਈ ਇੱਕ ਰੂਪ ਹੈ? ਬੇਅੰਤ ਰੂਪ ਨੇ, ਜਿੰਨੇ ਵੀ ਤੁਸੀਂ ਦੇਖਦੇ ਹੋ ਸਾਰੇ ਮਾਇਆ ਦੇ ਰੂਪ ਨੇ। ਕੋਈ ਪੁੱਤਰ ਹੋ ਕੇ ਮੋਹ ਰਹੀ ਹੈ, ਕਿਤੇ ਮਾਇਆ, ਕਿਤੇ ਇਸਤਰੀ ਹੋ ਕੇ ਮੋਹ ਰਹੀ ਹੈ, ਕਿਤੇ ਪਰ ਇਸਤਰੀ ਹੋ ਕੇ ਮੋਹ ਰਹੀ ਹੈ, ਕਿਤੇ ਪੈਸਾ ਟਕਾ ਹੋ ਕੇ ਮੋਹਦੀ ਹੈ, ਕਿਤੇ ਅਹੁਦੇ ਹੋ ਕੇ ਮੋਹਦੀ ਹੈ, ਕਿਸੇ ਥਾਂ ਵੱਡਾ ਵੱਡਾ ਹੋਣ ਦੀ ਲਾਲਸਾ ਹੋ ਕੇ ਮੋਹਦੀ ਹੈ। ਤਾਂ ਸਾਰਾ ਜਿੰਨੇ ਜਜ਼ਬੇ ਸਾਡੇ ਅੰਦਰ ਪੈਦਾ ਕੀਤੇ ਨੇ ਪਰਮੇਸ਼ਰ ਨੇ,
ਉਹ ਸਾਰੇ ਜਜ਼ਬਿਆਂ ਦੇ ਨਾਲ ਮਾਇਆ ਮੋਹ ਰਹੀ ਹੈ, ਕਿਤੇ ਦੁਸ਼ਮਣ ਹੋ ਕੇ ਮੋਹ ਰਹੀ ਹੈ, ਕਿਸੇ ਥਾਂ ਦੇ ਉੱਤੇ ਕੋਈ ਕੋਈ ਭਾਵ ਹੈ, ਕਿਤੇ ਕੋਈ ਭਾਵ ਹੈ। ਮਹਾਰਾਜ ਕਹਿੰਦੇ ਇਹ ਤਾਂ ਸਾਰਾ ਜੱਗ ਘੇਰ ਲਿਆ, ਬਹੁਤ ਵੱਡਾ ਸੱਪ ਦੇ ਨਾਲ ਤਰਜੀਹ ਦਿੱਤੀ ਹੈ ਮਹਾਰਾਜ ਨੇ। ਮਾਇਆ ਭਿਆੰਗਮ ਸਰਪ ਹੈ, ਭਿਆੰਗਮ ਕਹਿੰਦੇ ਨੇ ਫਣਦਾਰ ਤੇ ਬਹੁਤ ਤਾਕਤਵਰ ਸਰਪ, ਜੱਗ ਘੇਰਿਆ ਬਿਖ ਖਾਏ ਬਿਖ ਮਾਏ, ਕਹਿੰਦੇ ਬਿਓ ਪੁਆਇਜ਼ਨ ਹੈ ਇਹਦੇ ਅੰਦਰ, ਪੁਆਇਜ਼ਨ ਦੇ ਨਾਲ ਇੰਨੀ ਉਹ ਸਪਰੇ ਕਰਦਾ ਮੂੰਹ ਦੇ ਵਿੱਚੋਂ ਪੁਆਇਜ਼ਨ ਕੱਢ ਕੱਢ ਕੇ ਸਾਰੇ ਸੰਸਾਰ ਨੂੰ ਉਹਨੇ ਘੇਰ ਲਿਆ। ਹੁਣ ਕਰਿਆ ਕੀ ਜਾਵੇ, ਐਸੇ ਸੰਸਾਰ ਦੇ ਵਿੱਚ ਆਪਾਂ ਵੀ ਵਸਦੇ ਹਾਂ। ਮਹਾਰਾਜ ਕਹਿੰਦੇ ਪਿਆਰਿਓ, ਇੱਕ ਅਸੀਂ ਤੁਹਾਨੂੰ ਬੱਟੀ ਦਿੰਦੇ ਹਾਂ ਜਿਹਦੇ ਨਾਲ ਜ਼ਹਿਰ ਨਹੀਂ ਚੜ੍ਹਦੀ, ਜ਼ਹਿਰ ਉੱਤਰ ਜਾਂਦੀ ਹੈ। ਕਹਿੰਦੇ ਬਿਖ ਕਾ ਮਾਰਨ ਹਰ ਨਾਮ ਹੈ, ਜੇ ਨਾਮ ਮਿਲ ਜਾਵੇ ਤਾਂ ਕਹਿੰਦੇ ਵਿਉਹ ਮਰ ਜਾਂਦੀ ਹੈ। ਗੁਰ ਸ਼ਬਦ ਮੁੱਖ ਪਾਏ, ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਮੂੰਹ ਚ ਪਾ ਲਾਂਗੇ, ਗੁਰੂ ਤੋਂ ਸ਼ਬਦ ਲੈ ਕੇ ਜਿਸ ਵਕਤ ਸਾਡੇ ਮੁੱਖ ਦੇ ਅੰਦਰ ਵਾਹਿਗੁਰੂ 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 ਰਾਮ ਰਾਮ ਅੱਲਾ ਅੱਲਾ ਹੋਣ ਲੱਗ ਜਾਏਗਾ, ਕਹਿੰਦੇ ਫਿਰ ਮਾਇਆ ਜਿਹੜੀ ਹੈ ਮਰ ਜਾਂਦੀ ਹੈ। ਪਰ ਇਹ ਹਰੇਕ ਦੇ ਹਿੱਸੇ ਚ ਨਹੀਂ ਆਉਂਦਾ। ਜਿਨ ਕੋ ਪੂਰਵ ਲਿਖਿਆ ਤਿੰਨ ਸਤਿਗੁਰ ਮਿਲਿਆ, ਇਹ ਹਰੇਕ ਨੂੰ ਸਤਿਗੁਰੂ ਥੋੜਾ ਮਿਲਦਾ। ਸਾਰਾ ਸੰਸਾਰ ਕਹਿੰਦਾ ਸਤਿਗੁਰੂ ਜੀ ਅੰਮ੍ਰਿਤ ਛਕ ਲਿਆ ਮੈਂ, ਉਹ ਅੰਮ੍ਰਿਤ ਛਕਣ ਨਾਲ ਨੀ ਗੱਲ ਬਣਦੀ, ਐਵੇਂ ਨਾ ਮੇਰੇ ਮਗਰ ਪੈ ਜਾਓ। ਮੈਂ ਸਹੀ ਗੱਲ ਕਹਿਣਾ, ਅੰਮ੍ਰਿਤ ਛਕਣ ਵੇਲੇ ਪੰਜ ਪਿਆਰੇ ਇੱਕ ਸ਼ਬਦ ਦਿੰਦੇ ਨੇ, ਮੰਤਰ ਦਿੰਦੇ ਨੇ। ਉਹ ਮੰਤਰ ਦਾ ਜਿਹੜਾ ਜਾਪ ਹੈ ਉਹਦੇ ਬਾਰੇ ਮਹਾਰਾਜ ਨੇ ਫਰਮਾਨ ਕੀਤਾ,
ਮੈਨੂੰ ਕੋਈ ਦਾਈ ਗੁਰੂ ਮੰਤਰ ਜਪੇ,
ਜਪ ਹਾਂ ਮੈਂ ਕੋਈ, ਇਹ ਮੰਤਰ ਪੰਜ ਪਿਆਰਿਆਂ ਨੇ ਦੇਤਾ। ਗਾਹਾਂ ਕੰਡੀਸ਼ਨ ਕੀ ਹੈ ਕਿ ਇਹਨੂੰ ਜਪੋ, ਇਹਨੂੰ ਕਮਾਓ, ਇਹਨੂੰ ਸਮਝਣ ਦਾ ਯਤਨ ਕਰੋ, ਇਹਨੂੰ ਹਿਰਦੇ ਚ ਵਸਾਓ, ਇਹਦੇ ਜ਼ਰੀਏ ਉਸ ਅੰਮ੍ਰਿਤ ਤੱਕ ਪਹੁੰਚੋ ਜਿਹੜਾ ਪਰਮੇਸ਼ਰ ਨੇ ਹਰੇਕ ਦੇ ਅੰਦਰ ਰੱਖਿਆ ਹੋਇਆ, ਜਿਹਨੂੰ ਅਸਲੀ ਮਹਿਨੇ ਚ ਅੰਮ੍ਰਿਤ ਕਹਿੰਦੇ ਨੇ। ਬਾਹਰਲਾ ਵੀ ਜ਼ਰੂਰੀ ਹੈ, ਅੰਦਰਲਾ ਵੀ ਜ਼ਰੂਰੀ ਹੈ। ਬਾਹਰਲਾ ਕਿਉਂ ਜ਼ਰੂਰੀ ਹੈ? ਟਿਊਬ ਵੱਲ ਲਾਇਆ ਸੀ, 500 ਫੁੱਟ ਬੋਰ ਕਰਿਆ, 600 ਫੁੱਟ ਪਾਣੀ ਬੇਅੰਤ ਇਹਦੇ ਅੰਦਰ, ਰਿਫਲੈਕਸ ਵਾਲ ਫਿੱਟ ਕਰ ਦਿੱਤਾ, ਬਟਨ ਦੱਬ ਦਿੱਤਾ, ਪਾਣੀ ਆ ਨਹੀਂ ਰਿਹਾ, ਮੋਟਰ ਵੀ ਚੱਲ ਰਹੀ ਹੈ, ਸਭ ਕੁਝ ਹੋ ਰਿਹਾ ਹੈ। ਕਾਰਨ ਕੀ ਹੈ ਕਿ ਰਿਫਲੈਕਸ ਵਾਲ ਤੋਂ ਹੇਠਾਂ ਹਵਾ ਭਰੀ ਹੋਈ ਹੈ, ਉਹ ਹਵਾ ਬਾਹਰੋਂ ਪਾਣੀ ਪਾ ਕੇ ਨਿਕਲਦੀ ਹੈ। ਉਹ ਜਿਸ ਵਕਤ ਬਟਨ ਦੱਬਦੇ ਆ ਸੂਟਾ ਮਾਰਦਾ ਹੈ, ਉਹ ਜਿੰਨਾ ਪਾਣੀ ਪਾਇਆ ਬਾਹਰ ਆ ਜਾਂਦਾ, ਉਨਾ ਹੀ ਹੇਠਾਂ ਨਾਲ ਚੋਂ ਪਾਣੀ ਚੜਿਆ ਹੁੰਦਾ। ਉਸ ਦੇ ਬਾਅਦ ਜਦੋਂ ਪਾਣੀ ਰਿਫਲੈਕਸ ਵਾਲ ਨਾਲ ਲੱਗ ਗਿਆ, ਫੇਰ ਬਟਨ ਦੱਬੋ, ਉਸੇ ਵੇਲੇ ਪਾਣੀ ਚੱਲ ਪਏਗਾ, ਨਾ ਬਾਹਰਲਾ ਮੁੱਕੇ ਨਾ ਅੰਦਰਲਾ ਮੁੱਕੇ। ਸੋ ਇਹ ਇੱਕ ਮਿਸਾਲ ਹੈ, ਸਾਡੇ ਅੰਦਰ ਹੈ ਅੰਮ੍ਰਿਤ, ਅਸੀਂ ਬੋਰ ਕਰਕੇ ਉੱਥੇ ਤੱਕ ਲੈ ਗਏ। ਹੁਣ ਉਹ ਜਿਹੜਾ ਅੰਮ੍ਰਿਤ ਹੈ ਉਹ ਬਾਹਰ ਕਿਵੇਂ ਆਵੇ? ਉਹ ਇਸੇ ਤਰ੍ਹਾਂ ਆਉਂਦਾ ਕਿ ਬਾਹਰੋਂ ਪੰਜ ਪਿਆਰੇ ਨਾਮ ਗੁਰੂ ਦਾ ਮੰਤਰ ਰੂਪ ਸ਼ਬਦ ਦਿੰਦੇ ਨੇ, ਤੇ ਉਹ ਜਪਦਿਆਂ ਜਪਦਿਆਂ ਹਉਮੈ ਦੀ ਹਵਾ ਜਦ ਨਿਕਲ ਜਾਂਦੀ ਹੈ ਤਾਂ ਅੰਮ੍ਰਿਤ ਤੱਕ ਰਸਵਾਈ ਹੋ ਜਾਂਦੀ ਹੈ। ਜਿਹੜੇ ਅੰਮ੍ਰਿਤ ਨੂੰ ਕਹਿੰਦੇ ਨੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰਤੇ ਪਾਇਆ। ਇਹ ਦੇਵੀ ਦੇਵਤੇ ਸਾਰੇ ਇਸ ਅੰਮ੍ਰਿਤ ਨੂੰ ਖੋਜਦੇ ਨੇ, ਸਿੱਧ ਸਾਧਕ ਪਰ ਮਿਲਿਆ ਨਹੀਂ। ਵੱਡੇ ਵੱਡੇ ਬਾਦਸ਼ਾਹ ਵੀ ਇਹਨੂੰ ਖੋਜਦੇ ਨੇ। ਸਿਕੰਦਰ ਦੀ ਮਿਸਾਲ ਦਿੰਦੇ ਨੇ, ਕੋਹ ਕਾਫ ਦੇ ਉੱਤੇ ਅਖੇ ਅੰਮ੍ਰਿਤ ਦੇ ਚਸ਼ਮੇ ਦਾ ਪਤਾ ਲੱਗ ਗਿਆ ਪਰ ਪੀ ਨਾ ਸਕਿਆ। ਮਹਾਰਾਜ ਕਹਿੰਦੇ ਕੋਹ ਕਾਫ ਤੁਹਾਡੇ ਅੰਦਰ ਹੀ ਹੈ, ਬਾਹਰ ਨਹੀਂ ਹੈਗਾ, ਐਵੇਂ ਨਾ ਭੁਲੇਖਾ ਖਾਓ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾ ਸਵਾਦ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਪਿਲਾਇਆ। ਅੰਮ੍ਰਿਤ ਤਾਜ ਬਿਖ ਸੰਗ੍ਰਹਿ ਕਰਤਾ ਆਪ ਖਵਾਇਆ, ਪੁਆਇਜ਼ਨ ਇਕੱਠੀ ਕਰੀ ਜਾਂਦਾ, ਅੰਮ੍ਰਿਤ ਵੱਲ ਨੂੰ ਨਹੀਂ ਜਾਂਦਾ। ਅੰਮ੍ਰਿਤ ਦਾ ਚਸ਼ਮਾ ਤੁਹਾਡੇ ਅੰਦਰ ਲਵਾ ਲਵ ਭਰਿਆ ਹੋਇਆ ਪਿਆ। ਨਾਉ ਨੇ ਤਾਂ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨਤ ਨਾਦ ਕਹਿ ਨਾ ਜਾਈਏ ਚਾਰ ਦਿਵਸ। ਉਹ ਕੋਹ ਕਾਫ ਦੇ ਉੱਤੇ ਨਿਸ਼ਾਨੀ ਵੀ ਦੇ ਤੀ ਗੁਰੂ ਮਹਾਰਾਜ ਨੇ ਕਿ ਉੱਥੇ ਟੋਟਲ ਸਾਇਲੈਂਸ ਹੈ, ਤੇ ਆਨੰਦ ਦੇ ਇੰਨੇ ਹੁਲਾਰੇ ਵੱਜਦੇ ਨੇ ਕਿ ਦੁਨੀਆਂ ਨੂੰ ਦੱਸਿਆ ਹੀ ਨਹੀਂ ਜਾ ਸਕਦਾ। ਰੰਗ ਚੜ ਜਾਂਦਾ ਜਦ ਉਹ ਅੰਮ੍ਰਿਤ ਦੇ ਕੁੰਡ ਦੇ ਕੋਲ ਪਹੁੰਚਦਾ ਹੈ। ਸੋ ਕਹਿੰਦੇ ਇਹ ਜਿਹੜਾ ਅੰਮ੍ਰਿਤ ਹੈ ਇਸੇ ਨੂੰ ਨਾਮ ਕਹਿੰਦੇ ਨੇ।
ਸੁਣ ਮੇਰੇ ਮਨਾ ਅੰਮ੍ਰਿਤ
ਮਿਲਦਾ ਕਿਵੇਂ ਹੈ? ਕਹਿੰਦੇ ਹਰ ਅੰਮ੍ਰਿਤ ਗੁਰਮਤ ਪਾਏ। ਗੁਰੂ ਤੋਂ ਪ੍ਰਾਪਤ ਹੁੰਦਾ ਉਹਦੀ ਮਤ ਧਾਰਨਾ, ਪਰ ਗੁਰੂ ਮਿਲਦਾ ਕਿਵੇਂ ਹੈ? ਜਿਨ ਕੋ ਪੂਰਵ ਲਿਖਿਆ ਤਿੰਨ ਸਤਿਗੁਰ ਮਿਲਿਆ ਹੈ, ਮਿਲ ਸਤਿਗੁਰ ਨਿਰਮਲ ਹੋਇਆ, ਬਿਖ ਹਉਮੈ ਗਿਆ ਗਵਾਏ। ਜਦੋਂ ਅੰਮ੍ਰਿਤ ਮਿਲ ਗਿਆ ਤਾਂ ਹਉਮੈ ਦੀ ਵਿਉਹ ਉਤਰ ਗਈ ਉਸੇ ਵੇਲੇ। ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਬਿਖ ਲੈ ਜਾਏਗਾ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਭਾਈ ਪਾਨਾ, ਇਹ ਜੋ ਮੈਲ ਲੱਗੀ ਹੋਈ ਹੈ ਮਾਇਆ ਦੀ, ਜਦ ਤੱਕ ਇਹ ਲਹਿੰਦੀ ਨਹੀਂ ਹੈ ਓਨੀ ਦੇਰ ਤੱਕ ਕੋਈ ਗੱਲ ਨਹੀਂ ਬਣਿਆ ਕਰਦੀ। ਆਦਮੀ ਮਾਇਆ ਦੇ ਅਧੀਨ ਦੁਖੀ ਹੋ ਰਿਹਾ, ਸੁਖ ਨਹੀਂ ਆਇਆ ਕਰਦਾ, ਰੰਗ ਨਹੀਂ ਚੜਿਆ ਕਰਦਾ। ਰੰਗ ਤਾਂ ਚੜਦਾ ਹੈ ਜੇ ਮਾਇਆ ਤੇ ਉੱਤੇ ਹੋ ਜੇ। ਫਿਰ ਮਾਇਆ ਮਹਾਰਾਜ ਮਾਇਆ ਮਾੜੀ ਹੋਈ? ਕਹਿੰਦੇ ਨਹੀਂ, ਮਾਇਆ ਮਾੜੀ ਨਹੀਂ ਹੈ, ਮਾਇਆ ਦੀ ਕੁਵਰਤੋਂ ਮਾੜੀ ਹੈ। ਜਿਹੜਾ ਮਾਇਆ ਨੂੰ ਵਰਤਣ ਜਾਣਦਾ ਹੈ ਉਹਦੇ ਵਾਸਤੇ ਨਹੀਂ, ਜਿਹੜਾ ਇਹਦੇ ਚ ਖਚਤ ਹੋ ਕੇ ਇਹਨੂੰ ਸੁਪਰੀਮੇਸੀ ਇਹਦੀ ਕਬੂਲ ਕਰ ਲੈਂਦਾ ਉਹਨੂੰ ਤਾਂ ਇਹ ਸਵਾਦ ਲਾਉਂਦੀ ਹੈ। ਜਿਹੜਾ ਇਹਨੂੰ ਦਲ ਦਿੰਦਾ ਹੈ, ਪਿੱਠ ਕਰਦਾ ਇਹਦੇ ਵੱਲ, ਉਹਦੇ ਪਿੱਛੇ ਪਿੱਛੇ ਲੱਗੀ ਫਿਰਦੀ ਹੈ, ਐਸਾ ਫਰਮਾਨ ਹੈ। ਦਸੀ ਹੋ ਕੇ ਕਾਰ ਕਮਾਵੇ ਮਾਇਆ ਜੋਗੀ ਸ਼ਾਸਤਰ ਕਹਾਵਤ ਸਭ ਕੀਨੇ ਬਸ ਆਪਣੇ ਮਾਇਆ ਨੇ ਵੱਡੇ ਵੱਡੇ ਵਿਦਵਾਨ ਵੱਡੇ ਵੱਡੇ ਯੋਗੀ ਵੱਡੇ ਵੱਡੇ ਸ਼ਾਸਤਰਾਂ ਦੇ ਗਿਆਤਾ ਵੱਡੇ ਵੱਡੇ ਮੁਨੀ ਤੀਨ ਦੇਵ ਕੋੜ ਤੇਤੀ ਵਰਮਾ ਵਿਸ਼ਨੂੰ ਮਹੇਸ਼ ਤੇ 33 ਕਰੋੜ ਦੇਵਤੇ ਤਿੰਨ ਕੀ ਹੈਰਤ ਕਛ ਨਾ ਰਹੀ ਹੈਰਾਨ ਹੋ ਗਏ ਮਾਇਆ ਦਾ ਬਲ ਦੇਖ ਕੇ ਬਲਵੰਤ ਵਿਆਪ ਰਹੀ ਸਭ ਮਈ ਅਵਰ ਨਾ ਜਾਣ ਸਕੋ ਮਰਮਾ ਗੁਰ ਕਿਰਪਾ ਤੇ ਲਈ ਕੋਈ ਤਰੀਕਾ ਨਹੀਂ ਇਹਨੂੰ ਉਤਾਰਨ ਦਾ ਸਿਰਫ ਜੇ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਇਹ ਲੈਂਦੀ ਆ ਨਹੀਂ ਨਹੀਂ ਲੈਂਦੀ ਇਹਨੇ ਸਭ ਥਾਂ ਧਰਮ ਦੇ ਜਿੱਤਲੇ ਸਾਰੇ ਤੀਰਥ ਜਿੱਤਲੇ ਸਾਰੇ ਮੰਦਰ ਜਿੱਤਲੇ ਮਸਜਿਦਾਂ ਜਿੱਤਲੀਆਂ ਹਰ ਥਾਂ ਇਹਦਾ ਹੀ ਬੋਲਬਾਲ ਹੈ ਆਪਣੇ ਏਜੰਟੇ ਨੇ ਲਿਆ ਕੇ ਧਰਮ ਸਥਾਨਾਂ ਤੇ ਖੜੇ ਕਰਦੇ ਕਹਿੰਦੇ ਜੀਤ ਜੀਤ ਕੀਤੇ ਸਭ ਥਾਨਾ ਸਗਲ ਭਵਨ ਲਪਟੇ ਉਹਨਾਂ ਦੇ ਵਿੱਚ ਲਿਪਟੀ ਪਈ ਹੈ ਜਿੰਨਿਆਂ ਨੂੰ ਸਾਰਿਆਂ ਦੇ ਉੱਤੇ ਅਸਰ ਪਾਇਆ ਪਿਆ ਕਹੋ ਨਾਨਕ ਸਾਧੂ ਤੇ ਭਾਗੀ ਹੋਏ ਚੇਰੀ ਚਰਨ ਗਈ ਚਰਨਾਂ ਦੀ ਚੇਰੀ ਬਣ ਕੇ ਚੇਲੀ ਬਣ ਕੇ ਚਰਨ ਫੜ ਕੇ ਕਹਿੰਦੀ ਮੇਰੇ ਤੋਂ ਕੰਮ ਲਓ ਸਾਧੂ ਧੱਕੇ ਮਾਰਦੇ ਨੇ ਇਹ ਬੇਨਤੀਆਂ ਕਰਦੀਆਂ ਸੋ ਮਹਾਰਾਜ ਕਹਿਣ ਲੱਗੇ ਪਿਆਰਿਆ ਇਹ ਜਿਹੜਾ ਮਾਇਆ ਦਾ ਖੇਲ ਸੰਸਾਰ ਤੇ ਚੱਲ ਰਿਹਾ ਇਹਨੂੰ ਸਮਝਣ ਦੀ ਲੋੜ ਹੈ ਤੇ ਮਨ ਨੂੰ ਜਿਹੜਾ ਮਨ ਬੇਕਾਬੂ ਹੋਇਆ ਹੋਇਆ ਇਹਨੂੰ ਸੁਧਾਰਨ ਦੀ ਲੋੜ ਹੈ ਕਹਿਣ ਲੱਗੇ ਹੁਣ ਨਾਮ ਦੀ ਦਾਤ ਦਿੱਤੀ ਸੋਝੀ ਦਿੱਤੀ ਕਿਉਂਕਿ ਨਾਮ ਤਾਂ ਜਪਦੇ ਹਾਂ ਅਸੀਂ ਵੀ ਸਾਰੇ ਜਪਦੇ ਹਾਂ ਵਾਹਿਗੁਰੂ ਵਾਹਿਗੁਰੂ ਵੀ ਅਸੀਂ ਕਰਦੇ ਮਹਾਰਾਜ ਕਹਿੰਦੇ ਪਿਆਰੇ ਹੋਏ ਇਹਦੇ ਵਿੱਚ ਸਮਝਣ ਵਾਲੀ ਗੱਲ ਹੈ ਰਾਮ ਰਾਮ ਸਭ ਕੋਲ ਕਹੇ ਕਹਿ ਰਾਮ ਰਾਮ ਗੁਰਪ੍ਰਸ਼ਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਰਾਮ ਰਾਮ ਸਭ ਕਹਿੰਦੇ ਨੇ ਰਾਮ ਕਹਿਣ ਮੈਂ ਭੇਦ ਹੈ ਤਾਂ ਕਿ ਤਾਂ ਮੈਂ ਏਕ ਵਿਚਾਰ ਸੋਈ ਰਾਮ ਸਵੈ ਕਹਿ ਸੋਈ ਕੌਤਕਹਾਰ ਰਾਮ ਤਾਂ ਕਹਿੰਦੇ ਸਾਰੇ ਹੀ ਕਹਿੰਦੇ ਨੇ ਪਰ ਇੱਕ ਕੌਤਕਹਾਰ ਹੈ ਕਹਿੰਦੇ ਸਾਰੇ ਹੀ ਵਾਹਿਗੁਰੂ ਵਾਹਿਗੁਰੂ ਕੌਣ ਨਹੀਂ ਕਹਿਣਾ ਫਿਰ ਵਜ੍ਹਾ ਕੀ ਹੈ ਉਹ ਇਹ ਹੈ ਕਿ ਜੁਗਤ ਨਹੀਂ ਆਉਂਦੀ ਜੁਗਤ ਤੋਂ ਬਿਨਾਂ ਗੱਲ ਨਹੀਂ ਬਣਦੀ ਆ ਬੀ ਸੀ ਆਰ ਹੁੰਦਾ ਇੱਕ ਤਾਰ ਇਹਦੀ ਅਪਸੈਟ ਹੋ ਜਾਵੇ ਨਹੀਂ ਆਉਂਦੀ ਸ਼ਕਲ ਟੈਲੀਵਿਜ਼ਨ ਦੇ ਵਿੱਚ ਇੱਕ ਤਾਰ ਗਲਤ ਹੋ ਜਾਵੇ, ਚੈਨਲ ਇਹ ਗਲਤ ਆ ਜਾਵੇ, ਉਹ ਆਉਂਦੀ ਓ ਨਹੀਂ ਹੈ, ਵਿੱਚੇ ਹੀ ਹਾਲਾਂ ਚ। ਇਸੇ ਤਰ੍ਹਾਂ ਦੇ ਨਾਲ ਸਾਡੀ ਇੱਕ ਚੈਨਲ ਗਲਤ ਹੋ ਜਾਵੇ, ਉਹ ਨਹੀਂ ਆਇਆ ਕਰਦੀ। ਵਾਹਿਗੁਰੂ ਕਹਿਣਾ, ਵਾਹਿਗੁਰੂ ਨੂੰ ਵਾਹਿਗੁਰੂ ਸਮਝ ਕੇ ਕਹੋ ਵੀ ਉਹ ਹੈ ਕੀ। ਪਹਿਲਾਂ ਉਹਦੇ ਵਿਸ਼ਵਾਸ ਲਿਓ, ਵਿਸ਼ਵਾਸ ਦੇ ਬਗੈਰ ਕਿਹਨੂੰ ਵਾਹਿਗੁਰੂ ਕਹੋਗੇ? ਖਾਲੀ ਚ ਹਾਕਾ ਮਾਰੋਗੇ ਅਸਮਾਨ ਚ? ਜਦ ਤੱਕ ਉਹਦੀ ਹਸਤੀ ਦੇ ਉੱਤੇ ਯਕੀਨ ਨਹੀਂ ਆਉਂਦਾ, ਉਹਦਾ ਪਤਾ ਨਹੀਂ ਲੱਗਦਾ, ਉਹ ਤਾਂ ਐਬਸਟ੍ਰੈਕਟ ਉਹਦੀਆਂ ਕੁਆਲਿਟੀਜ਼ ਲਿਖੀਆਂ ਹੋਈਆਂ। ਜੋ ਮੂਲ ਮੰਤਰ ਹੈ ਉਹਦੇ ਵਿੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰਗ ਗੁਰਪ੍ਰਸ਼ਾਦ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੇ ਵੀ ਸੱਚ। ਸਾਡੇ ਨਾਲ ਤਾਂ ਇੱਕ ਚੀਜ਼ ਸੰਬੰਧ ਰੱਖਦੀ ਹੈ ਵੀ ਉਹ ਹੈ ਕਿ ਉਹ ਕਰਤਾ ਹੈ, ਬਾਕੀ ਤਾਂ ਉਹਦੇ ਨਾਲ ਸੰਬੰਧ ਰੱਖਦੀ ਹੈ ਵੀ ਸਾਨੂੰ ਬਣਾਉਣ ਵਾਲਾ ਹੈ। ਇੱਕ ਸਾਨੂੰ ਸਾਂਝ ਪੈ ਗਈ ਉਹਦੇ। ਮਹਾਰਾਜ ਕਹਿੰਦੇ ਇੰਨੀ ਕੁ ਸਾਂਝ ਜਿਹੜੀ ਹੈ ਪਤਲੀ ਜੀ ਹੈ, ਤੁਸੀਂ ਇਸ ਤੋਂ ਅੱਗੇ ਚੱਲੋ। ਉਹ ਨਿਰਾਈ ਪਿਆਰ ਦੀ ਮੂਰਤ ਹੈ, ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਉਹਨਾਂ। ਉਹ ਸੱਤ ਹੈ, ਚੇਤਨ ਹੈ, ਨਿਰਯੋਜ ਉਹ ਹੋਸ਼ ਹੈ, ਉਹ ਨਿਰਾਈ ਪਿਆਰ ਹੈ, ਪਿਆ ਹੈ, ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਉਹਨਾਂ। ਪਿਆਰ ਨੂੰ ਅਸੀਂ ਜਾਣਦੇ ਹਾਂ, ਪਿਆਰ ਦੀ ਨਿਸ਼ਾਨੀ ਹੁੰਦੀ ਹੈ ਖਿੱਚ। ਜਿਹਦੇ ਨਾਲ ਪਿਆਰ ਹੋਵੇ ਉਹਦੀ ਖਿੱਚ ਹਿਰਦੇ ਦੇ ਵਿੱਚ ਹਰ ਵਕਤ ਰਹਿੰਦੀ ਹੈ, ਉਹ ਖਿੱਚਦਾ ਹੈ ਜਿਹਦੇ ਨਾਲ ਪਿਆਰ ਹੋਵੇ। ਮਾਇਆ ਨਾਲ ਪਿਆਰ ਹੈ, ਮਾਇਆ ਖਿੱਚੀ ਜਾਂਦੀ ਹੈ। ਅਹੁਦਿਆਂ ਨਾਲ ਪਿਆਰ ਹੈ ਉਹ ਖਿੱਚਦੇ ਨੇ, ਪੁੱਤਰਾਂ ਨਾਲ ਪਿਆਰ ਹੈ ਉਹ ਖਿੱਚਦੇ ਨੇ, ਪੈਸੇ ਨਾਲ ਪਿਆਰ ਹੈ ਉਹ ਖਿੱਚਦਾ, ਮਕਾਨਾਂ ਨਾਲ ਪਿਆਰ ਹੈ ਉਹ ਖਿੱਚਦਾ। ਜੇ ਵਾਹਿਗੁਰੂ ਨਾਲ ਪਿਆਰ ਹੈ ਤਾਂ ਫਿਰ ਵਾਹਿਗੁਰੂ ਵੱਲ ਖਿੱਚ, ਵਾਹਿਗੁਰੂ ਦੀ ਖਿੱਚ ਸਾਡੇ ਹਿਰਦੇ ਚ ਪੈਂਦੀ ਹੈ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਾ ਬਹਿੰਦੇ, ਨਿਉਂ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ, ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ, ਬਸਲੋ ਉਰੇ ਮੁਕਾਮ ਨਾ ਕੋਈ ਚੱਲ ਪਏ ਨਿਤ ਰਹਿੰਦੇ। ਹਰ ਵਕਤ ਖਿੱਚ ਪੈਂਦੀ ਹੈ, ਦੁਨੀਆਂ ਦੀਆਂ ਮਿਸਾਲਾਂ ਦੇਖ ਲਓ, ਕਿੱਡੀਆਂ ਕਿੱਡੀਆਂ ਖਿੱਚਾਂ ਦੇ ਵਿੱਚ ਸੋਹਣੀ ਤੇ ਮਰੀਵਾਲ ਦੀ ਭਾਈ ਗੁਰਦਾਸ ਜੀ ਨੇ ਰੈਫਰੈਂਸ ਦਿੱਤਾ ਹੈ ਕਿ ਨੈ ਧਰਦੀ ਰਾਤੀ, ਰਾਤ ਨੂੰ ਉਹ ਨਦੀ ਪਾਰ ਕਰਿਆ ਕਰਦੀ ਸੀ ਘੜੇ ਤੇ ਉਸ ਦੀ ਨਣਦ ਨੇ ਜਦ ਦੇਖਿਆ ਵੀ ਇਹ ਹਟਦੀ ਨਹੀਂ ਤਾਂ ਉਹਨੇ ਕੱਚਾ ਘੜਾ ਉੱਥੇ ਰੱਖਤਾ। ਦਰਿਆ ਚਨਾਬ ਦੇ ਵਿੱਚ, ਚਨਾਬ ਦੇ ਵਿੱਚ ਫਲੱਡ ਆਇਆ ਹੋਇਆ, ਕੰਢਿਆਂ ਤੋਂ ਉੱਪਰ ਦੀ ਹੋ ਕੇ ਚੱਲ ਰਿਹਾ, ਉਹ ਖਿੱਚਦੀ ਖਿੱਚੀ ਹੋਈ ਆ ਜਾਂਦੀ ਹੈ ਤੇ ਉੱਥੇ ਆ ਕੇ ਘੜਾ ਚੁੱਕ ਲਿਆ ਤੇ ਜਦ ਉਹਦੇ ਉੱਤੇ ਠੋਲਾ ਮਾਰਿਆ ਗੱਠ ਦਾ ਉਂਗਲੀ ਦੇ ਦਾ, ਉਹਨੇ ਆਵਾਜ਼ ਨਾ ਦਿੱਤੀ, ਤਣ ਨਾ ਕਹੀ, ਸਮਝ ਗਈ ਵੀ ਕੱਚਾ। ਲੇਕਿਨ ਇੱਕ ਪਾਸੇ ਖਿੱਚ ਹੈ, ਇੱਕ ਪਾਸੇ ਜ਼ਿੰਦਗੀ ਦਾ ਸਵਾਲ ਹੈ, ਰਿਸਕ ਹੈ ਬੜਾ ਜ਼ਬਰਦਸਤ। ਉਹਨੇ ਠੇਰ ਲਿਆ ਤੇ ਕੜਾ ਗਿੱਲਾ ਹੋ ਗਿਆ, ਗਿੱਲਾ ਹੋ ਕੇ ਪਾਣੀ ਵਿੱਚ ਖੁਰ ਗਿਆ ਤੇ ਖੀਰ ਉਹ ਵੀ ਰੁੜ ਗਈ, ਉਹਨੇ ਵੀ ਛਾਲ ਮਾਰੀ ਉਹ ਵੀ ਰੁੜ ਗਈ। ਇਹ ਇੱਕ ਦੁਨੀਆਦਾਰੀ ਦਾ ਪਿਆਰ ਹੈ ਜੋ ਦਰਗਾਹ ਦੇ ਵਿੱਚ ਨਹੀਂ ਨਿਵਿਆ ਕਰਦਾ, ਸੰਸਾਰ ਦੇ ਵਿੱਚ ਇਹ ਖਤਮ ਹੋ ਜਾਇਆ ਕਰਦਾ। ਲੇਕਿਨ ਜੋ ਪਰਮੇਸ਼ਰ ਦਾ ਪਿਆਰ ਹੈ ਉਹ ਸਦਾ ਹੀ ਨਿਭਦਾ, ਉਹਦਾ ਰੂਪ ਹੈ ਪਿਆਰ ਹੈ। ਉਹਦੇ ਨਾਲ ਕੌਣ ਪਿਆਰ ਕਰਦਾ ਦੁਨੀਆਂ ਦੇ ਅੰਦਰ? ਦਾਤ ਪਿਆਰੀ ਵਿਸਰਿਆ ਦਾਤਾਰਾ, ਦਿੱਤੀਆਂ ਹੋਈਆਂ ਚੀਜ਼ਾਂ ਨੂੰ ਅਸੀਂ ਪਿਆਰ ਕਰਦੇ ਹਾਂ, ਉਹਦਾ ਸਾਡੇ ਮਨ ਚ ਕੋਈ ਪਿਆਰ ਨਹੀਂ ਹੈ। ਜਦ ਪਿਆਰ ਨਹੀਂ ਤਾਂ ਵਾਹਿਗੁਰੂ ਕਿਹਨੂੰ ਕਹੋਗੇ? ਮਹਾਰਾਜ ਦੂਜੇ ਪਾਸੇ ਸਾਨੂੰ ਸਖ਼ਤ ਤੰਬੀਹ ਕਰਦੇ ਨੇ, ਹਦਾਇਤ ਦਿੰਦੇ ਨੇ, ਸਾਚ ਕਹੂੰ ਸੁਣ ਲੈ ਉਹ ਸਭ ਹੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਉਹ ਪਿਆਰ ਦੇ ਬਸ ਆਉਂਦਾ, ਸਭ ਕੋ ਤੇਰੇ ਬਸ ਅਗਮ ਗੋਚਰਾ, ਤੂੰ ਭਗਤਾਂ ਕੇ ਬਸ ਭਗਤਾਂ ਤਾਣ ਤੇਰਾ। ਉਹ ਪਿਆਰ ਕਰਨ ਵਾਲਿਆਂ ਦੇ ਬਸ ਚ ਆਉਂਦਾ, ਦਾਨਾ ਦਾਨ ਦੇਣ ਵਾਲਿਆਂ ਦੇ ਆਉਂਦਾ, ਨਾ ਬਹੁਤਾ ਪੜ੍ਹਨ ਵਾਲਿਆਂ ਦੇ ਆਉਂਦਾ, ਚਾਰੇ ਵੇਦ ਪੜ੍ਹੀ ਜਾਓ ਖੰਡ ਪਾਠ ਕਰੀ ਜਾਓ ਚਾਰੇ ਵੇਦ ਦਾ ਨਹੀਂ ਬਸ ਆਉਂਦਾ, ਨਾ ਤੀਰਥਾਂ ਤੇ ਭਰਮਣ ਨਾਲ ਆਉਂਦਾ, ਨਾ ਧਰਤੀ ਤੇ ਐਵੇਂ ਘੁੰਮਣ ਨਾਲ ਆਉਂਦਾ, ਕੋਈ ਵੀ ਕੰਮ ਨਹੀਂ ਹੈ। ਮਹਾਰਾਜ ਕਹਿੰਦੇ ਐਵੇਂ ਥਕੇਵਾ ਭੱਲੇ ਪੈਂਦਾ, ਅੰਗਨਾ ਅਧੀਨ ਕਾਮ ਕ੍ਰੋਧ ਮੇਂ ਪ੍ਰਵੀਨ ਏ ਗਿਆਨ ਕੇ ਵਿਹੀਨ, ਛੀਨ ਕੈਸੇ ਕਹਿ ਤਰਤ ਹੈ। ਤੇਰੀ ਸੁਰਤੀ ਬਿਰਤੀ ਤਾਂ ਮਾਇਆ ਨਾਲ ਇਸਤਰੀਆਂ ਨਾਲ ਬਿੜੀ ਹੋਈ ਹੈ, ਉਹਨਾਂ ਚੋਂ ਬਾਲ ਬੱਚਿਆਂ ਚੋਂ ਨਿਕਲਣ ਵਾਸਤੇ ਤਿਆਰ ਨਹੀਂ। ਕਹਿੰਦੇ ਪਿਆਰਿਆ ਰੱਬ ਦਾ ਤੈਨੂੰ ਗਿਆਨ ਨਹੀਂ, ਕਿਵੇਂ ਤਰ ਜਾਏਗਾ ਤੂੰ, ਕਿਉਂ ਸਾਧਨ ਕਰਦਾ? ਜਾਪ ਕੇ ਕੀਏ ਤੇ ਜੋਪ ਪਾਈਏ ਤਾਂ ਜਾਪ ਦੇ ਪੂਜਨਾ ਸਰੀਰ ਤੂੰ ਹੀ ਉਚਰਤ ਹੈ। ਆ ਚਿੜੀ ਹੈ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਕਰੀ ਜਾਂਦੇ ਰੱਬ ਮਿਲ ਜੂ ਇਹਨੂੰ, ਇਹਨੂੰ ਤਾਂ ਪਤਾ ਹੀ ਨਹੀਂ ਰੱਬ ਕੀ ਹੈ। ਉਹ ਜੇ ਐਵੇਂ ਜਿਵੇਂ ਅਸੀਂ ਕਰੀ ਜਾਵਾਂਗੇ, ਮਹਾਰਾਜ ਕਹਿੰਦੇ ਪਛਾਣ ਪਰਮੇਸ਼ਰ ਨੂੰ, ਜਦ ਤੱਕ ਤੂੰ ਪਛਾਣਦਾ ਨਹੀਂ ਤੇ ਤੂੰ ਤੇਰਾ ਸੰਬੰਧ ਨਹੀਂ ਉਹਦੇ ਨਾਲ ਜੁੜਨਾ। ਪਛਾਣਨਾ ਕੀ ਹੈ ਕਿ ਪੇਖਤ ਸੁਣਤ ਸੁਰਾ ਹੈ ਸੰਗੇ, ਮੈਨੂੰ ਦੇਖਦਾ ਵੀ ਹੈ ਤੇ ਮੇਰੀ ਗੱਲ ਸੁਣਦਾ ਵੀ ਹੈ। ਮੈਂ ਮੂਰਖ ਜਾਣਿਆ ਦੂਰੀ ਰੇ, ਹੁਣ ਕਹਿੰਦੇ ਮੂਰਖਤਾ ਨੂੰ ਛੱਡ ਕੇ ਤੂੰ ਉਹਨੇ ਹਜੂਰੀ ਜਾਣ ਜਾ, ਹਜੂਰੀ ਵੀ ਮੇਰੇ ਅੰਗ ਸੰਗ ਰਹਿੰਦਾ। ਜੈ ਜੈ ਪੇਖੋ ਤੈ ਹਜੂਰ, ਦੂਰ ਕਤੇ ਨਾ ਜਾਏ। ਰੱਬ ਰਿਹਾ ਸਰਬੱਤਰ ਮੈਂ ਮਨ ਤਿਸੇ ਧਿਆਈ, ਈ ਤੂਤ ਨਹੀਂ ਵਿਛੜੈ ਸੋ ਸੰਗੀ ਗਨੀ ਹੈ। ਜਿਹੜਾ ਵਿਛੜਦਾ ਹੀ ਨਹੀਂ ਹੈ ਤੂੰ ਉਹਨੂੰ ਵਾਹਿਗੁਰੂ ਕਹਿ ਕੇ ਆਵਾਜ਼ ਮਾਰ, ਥੋੜੇ ਜਿਹੇ ਦਿਨਾਂ ਤੇ ਦੇਖ ਲਈ ਕੀ ਬਣਦਾ। ਨਹੀਂ ਭੋਰਿਆਂ ਚ ਬੈਠਾ ਰਹਿ, ਲਾਈ ਜਾ ਸਮਾਧੀਆਂ, ਬੋਲੀ ਜਾ ਜਿੰਨਾ ਚਿਰ ਬੋਲਣਾ। ਨਹੀਂ ਗੱਲ ਬਣਨੀ ਤੇਰੇ ਮੂਹਰੇ, ਨਿਸ਼ਾਨਾ ਕੋਈ ਨਹੀਂ ਹੈ। ਜਦ ਤੱਕ ਨਿਸ਼ਾਨਾ ਨਹੀਂ ਹੈ ਫੇਰ ਹੁੰਦਾ ਨਹੀਂ, ਫੇਰ ਇਹਦਾ ਕਰਿਆ ਕੀ ਜਾਵੇ। ਨਾ ਤਾਂ ਰੱਬ ਦਿਸਦਾ ਨਾ ਹੱਥ ਚ ਆਉਂਦਾ, ਉਹਨੂੰ ਉਗਮ ਗੋਚਰ ਕਹਿੰਦੇ ਨੇ। ਕੋਈ ਅਲਟਰਨੇਟਿਵ ਨਹੀਂ ਹੈ ਇਹਦਾ। ਕਹਿੰਦੇ ਅਲਟਰਨੇਟਿਵ ਹੈਗਾ ਪਿਆਰਿਆ, ਪਰ ਤੂੰ ਤੇਰੇ ਅੰਦਰ ਨਿਹਚਾ ਆਉਣਾ ਚਾਹੀਦਾ।
ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਵਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਵਾਈ।
ਇੱਕ ਬਸਤਾ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਉਹ ਮਸਲਾ ਸਾਡਾ ਹੱਲ ਹੋ ਗਿਆ ਵੀ ਜਿਹੜਾ ਗੁਰੂ ਹੈ ਉਹ ਗੋਬਿੰਦ ਤੇ ਗੁਰੂ ਚ ਫਰਕ ਨਹੀਂ ਹੈ, ਉਹ ਨਿਰਗੁਣ ਹੈ ਇਹ ਸਰਗੁਣ ਹੈ। ਇਹ ਗੁਰੂ ਜਿਹੜਾ ਪਰਮੇਸ਼ਰ ਦੀ ਉਹ ਮੂਰਤ ਹੈ। ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਭਾਈ ਵਾਲਾ ਤੁਸੀਂ ਗੁਰੂ ਨਾਨਕ ਪਾਤਸ਼ਾਹ ਨਾ ਨੌਵਾਂ ਖੰਡਾਂ ਸਤਾਂ ਦੀ ਭਾਂ ਜਿੱਥੇ ਤੱਕ ਸ੍ਰਿਸ਼ਟੀ ਸੀ ਉਥੇ ਤੱਕ ਨਾਲ ਰਹੇ ਹੋ ਤੇ ਆਪਨੇ ਸਾਰੇ ਕੌਤਕ ਉਹਨਾਂ ਦੇ ਦੇਖੇ ਨੇ। ਆਪ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਕਈ ਪ੍ਰੇਮੀਆਂ ਖਾਸ ਕਰਕੇ ਜਿਨ੍ਹਾਂ ਨੂੰ ਖੋਜੀ ਕਹਿੰਦੇ ਨੇ, ਨਵੀਨ ਖੋਜੀ, ਉਹ ਡਰ ਜਾਂਦੇ ਨੇ ਵੀ ਗੁਰੂ ਦੀ ਜੇ ਗੱਲ ਕਰੀਏ ਉਥੇ ਇੱਕ ਤੱਕ ਕਰੀਏ ਜਿੱਥੇ ਇੱਕ ਤੱਕ ਦੁਨੀਆ ਮੰਨ ਜਾਵੇ। ਤੇ ਜੇ ਗੁਰੂ ਨੂੰ ਅਸੀਂ ਬਹੁਤ ਉੱਚਾ ਕਰਤਾ ਲੋਕਾਂ ਨੇ ਨਹੀਂ ਮੰਨਣਾ। ਜੇ ਅਸੀਂ ਕਹਿਤਾ ਵੀ ਗੁਰੂ ਸਾਹਿਬ ਸਾਰੇ ਯੂਰਪ ਚ ਵੀ ਗਏ ਨੇ, ਅਫਰੀਕਾ ਚ ਵੀ ਗਏ ਨੇ, ਤਾਂ ਬੋਲੀ ਕਿਵੇਂ ਬੋਲਦੇ ਸੀ ਉੱਥੇ ਦੀ? ਚਲੋ ਮੰਨ ਲਓ ਵੀ ਕਾਬਾ ਦੇ ਵਿੱਚ ਗਏ, ਉੱਥੇ ਬੋਲੀ ਅਰਬੀ ਬੋਲੀ ਉਹਨਾਂ ਨੇ, ਵੀ ਹੋ ਸਕਦਾ ਬਚਪਨ ਚ ਕੋਈ ਸਿੱਖ ਸੁੱਖ ਲਈ ਹੋਵੇ, ਸੂਫੀਆਂ ਦੇ ਮੁਸਲਮਾਨਾਂ ਦੇ ਜਾਂਦੇ ਰਹੇ, ਉੱਥੋਂ ਕੋਈ ਅੱਖਰ ਸਿੱਖ ਲਏ ਹੋਣ, ਪਰ ਗੋਸ਼ਟ ਤਾਂ ਨਹੀਂ ਨਾ ਹੁੰਦੀ। ਗੋਸ਼ਟ ਤਾਂ ਹੁੰਦੀ ਹੈ ਜੇ ਉਹਨਾਂ ਦੇ ਸਾਰੇ ਮਸਲੇ ਉਹਨਾਂ ਤੋਂ ਵੀ ਉੱਪਰ ਦੀ ਹੋ ਕੇ ਬੋਲੇ ਜਾਣ। ਫਿਰ ਉਹ ਉਦਾਸੀਆਂ ਦੇ ਵਿੱਚ ਕਿਸੇ ਸਕੂਲ ਚ ਨਹੀਂ ਕਦੇ ਆਇਆ ਵੀ ਉੱਥੇ ਦਾਖਲ ਹੋ ਗਏ ਤੇ ਉਹਨਾਂ ਨੇ ਅਰਬੀ ਸਿੱਖੀ। ਉਥੋਂ ਵੀ ਤਾਸ਼ਕੰਦ ਤੱਕ ਗਏ ਤਾਂ ਇੱਥੇ ਦੀ ਕਿਹੜੀ ਬੋਲੀ ਸੀ, ਅਫਰੀਕਾ ਚ ਗਏ ਉੱਥੇ ਕਿਹੜੀ ਬੋਲੀ ਸੀ। ਭਾਈ ਗੁਰਦਾਸ ਜੀ ਕਹਿੰਦੇ ਨੇ ਜਦੇ ਹੀ ਹੋਏ ਨੇ, ਬਹੁਤਾ ਚਿਰ ਬਾਅਦ ਚ ਨਹੀਂ ਹੋਏ, ਉਸ ਵੇਲੇ ਹੀ ਉਹਨਾਂ ਨੂੰ ਸਾਰੀਆਂ ਗੱਲਾਂ ਕੋਈ ਤਾਜ਼ੀਆਂ ਤਾਜ਼ੀਆਂ ਸੀ, ਕੋਈ ਬਹੀਆਂ ਨਹੀਂ ਸੀ ਹੋਈਆਂ, ਮਿਲਾਵਟਾਂ ਨਹੀਂ ਸੀ ਹੋਈਆਂ। ਉਹ ਲਿਖਦੇ ਨੇ ਕਿ ਗੁਰੂ ਨਾਨਕ ਉੱਥੇ ਤੱਕ ਗਿਆ ਜਿੱਥੇ ਤੱਕ ਦੁਨੀਆਂ ਸੀ ਸਾਰੀ। ਬੋਲੀ ਕਿਵੇਂ ਬੋਲੀ? ਇੱਥੇ ਵੇਦ ਭਾਰਤੀ ਜੀ ਆਏ ਸੀ, ਉਹ ਕਹਿਣ ਲੱਗੇ ਮੈਂ ਹਾਲੈਂਡ ਦੇ ਵਿੱਚ ਜਾ ਕੇ PhD ਕਰਨ ਲੱਗਿਆ, ਤਾਂ ਮੈਨੂੰ ਉਹ ਕਹਿੰਦੇ ਤੂੰ ਪੜ੍ਹਿਓ ਨਹੀਂ ਹੈ ਡੱਚ ਲੈਂਗੁਏਜ, ਤੇ PhD ਕਿਵੇਂ ਕਰ ਲੇਗਾ? ਇੱਥੇ ਕੋਈ ਕਹੇ ਆ ਕੇ ਮੈਂ ਸੰਸਕ੍ਰਿਤ ਦੀ PhD ਕਰਨੀ ਹੈ, ਜਾਂ ਤੂੰ ਸੰਸਕ੍ਰਿਤ ਪੜ੍ਹੀ ਨਹੀਂ PhD ਕਿਵੇਂ ਕਰ ਲੇਗਾ, ਕਿਵੇਂ ਪੁਰਾਣੀਆਂ ਕਿਤਾਬਾਂ ਫੋੜ ਲੇਗਾ? ਕਹਿੰਦਾ ਮੈਂ ਕਿਹਾ ਵੀ ਸਾਨੂੰ ਯੋਗੀਆਂ ਨੂੰ ਬੋਲੀ ਕੋਈ ਵੀ ਮਸਲਾ ਨਹੀਂ ਹੁੰਦਾ, ਸਿਰਫ ਇੱਕ ਹਫ਼ਤਾ ਲੱਗਦਾ ਹੁੰਦਾ। ਇੱਕ ਹਫ਼ਤੇ ਬਾਅਦ ਮੈਂ ਤੁਹਾਨੂੰ ਬੋਲੀ ਸੁਣਾ ਦਾਂਗਾ ਸਾਰੀ। ਉਹ ਕਹਿੰਦੇ ਵੀ ਮੈਂ ਹਫ਼ਤਾ ਯੋਗ ਕਰਿਆ, ਯੋਗ ਹੈ ਇੱਕ ਸਰਵ ਵਿਦਿਆ ਯੋਗ। ਉਹ ਟਾਵੇਂ ਟਾਵੇਂ ਬੰਦੇ ਆ, ਸਵਾਮੀ ਜੀ ਦੱਸਦੇ ਸੀ ਕਿ ਇੰਡੀਆ ਚ ਸਿਰਫ 10 ਬੰਦੇ ਨੇ ਜਿਹੜੇ ਇਸ ਯੋਗ ਨੂੰ ਜਾਣਦੇ। ਅਸੀਂ ਤਾਂ ਇਹਨਾਂ ਚੀਜ਼ਾਂ ਦੀ ਮਿਹਨਤ ਹੀ ਨਹੀਂ ਕਰਦੇ, ਨਾ ਸਾਨੂੰ ਪਤਾ। ਅਸੀਂ ਤਾਂ ਕਹਿ ਦਿੰਦੇ ਹਾਂ ਵੀ ਗੁਪਾਵੜਾ ਹੈ, ਇਹਦੇ ਨਾਲ ਸਾਡਾ ਮਨ ਜਿਹੜਾ ਸੰਤੁਸ਼ਟ ਹੋ ਜਾਂਦਾ, ਪਰ ਜਿਹੜਾ ਗੱਲ ਸਾਡੇ ਸਾਹਮਣੇ ਆਉਂਦੀ ਹੈ ਫਿਰ ਅਸੀਂ ਚੁੱਪ ਕਰ ਜਾਂਦੇ ਹਾਂ, ਫਿਰ ਨਾ ਸਮਝਣ ਕਰਕੇ ਅਸੀਂ ਕੋਈ ਉਹਦਾ ਐਕਸਪਲੇਨੇਸ਼ਨ ਨਹੀਂ ਦੇ ਸਕਦੇ। ਉਹ ਕਹਿਣ ਲੱਗਿਆ ਹਫ਼ਤਾ ਮੈਂ ਸਾਧਨਾ ਕਰਕੇ ਜਦ ਮੈਂ ਦੁਬਾਰਾ ਗਿਆ, ਉਹ ਕਹਿੰਦੇ ਤੁਸੀਂ ਤਾਂ ਬਹੁਤ ਅੱਛੀ ਤਰ੍ਹਾਂ ਨਾਲ ਸਾਡੀ ਲੈਂਗੁਏਜ ਜਾਣਦੇ ਹਾਂ। ਕਹਿੰਦੇ ਮੈਂ ਪਹਿਲਾਂ ਨਹੀਂ ਸੀ ਜਾਣਦਾ, ਹੁਣੇ ਜਾਣਿਆ। ਉਹ ਜੇ ਸਾਰੀਆਂ ਬੋਲੀਆਂ ਬੋਲਣ ਨੂੰ ਸਮਰੱਥ ਹੋ ਸਕਦੇ ਹਾਂ, ਫਿਰ ਗੁਰੂ ਨਾਨਕ ਸਾਹਿਬ ਨੂੰ ਜਮਾਂ ਹੀ ਅਸੀਂ ਥੱਲੇ ਲਾ ਦਿੰਦੇ ਹਾਂ। ਕਿੱਡੀ ਬੜੀ ਭੁੱਲ ਹੈ ਸਾਡੇ ਵਿੱਚ, ਹਾਲਾਂਕਿ ਗੁਰੂ ਨਾਨਕ ਕਿੱਡੀ ਬੜੀ ਭੁੱਲ ਹੈ ਸਾਡੇ ਵਿੱਚ, ਹਾਲਾਂਕਿ ਗੁਰੂ ਨਾਨਕ ਪਾਤਸ਼ਾਹ ਨੂੰ ਅਕਾਲ ਪੁਰਖ ਨੇ ਕਿਹਾ ਹੇ ਨਾਨਕ ਮੈਂ ਪਾਰ ਬ੍ਰਹਮ ਪਰਮੇਸ਼ਰ ਤੇ ਤੂੰ ਗੁਰੂ ਪਰਮੇਸ਼ਰ, ਮੇਰਾ ਰੂਪ ਹੈ ਗੁਰੂ ਹੈ, ਸੰਸਾਰ ਦੇ ਆਧਾਰ ਕਰਨ ਵਾਲਾ ਤੂੰ ਹੀ ਹੈ। ਉਹ ਜੋ ਗੁਰੂ ਹੈ, ਕਹਿਣ ਲੱਗੇ ਤੁਸੀਂ ਕੀ ਜਾਣਿਆ? ਭਾਈ ਵਾਲਾ ਜੀ ਕਹਿਣ ਲੱਗੇ ਮਹਾਰਾਜ ਉਹ ਤਾਂ ਪੂਰਨ ਸੰਤ ਸੀ। ਚੰਗਾ ਭਾਈ ਤੂੰ ਸੰਤ ਹੋਇਆ। ਬਾਬਾ ਬੁੱਢਾ ਜੀ ਤੁਸੀਂ ਵੀ 8 ਸਾਲ ਦੀ ਉਮਰ ਚ ਆ ਗਏ ਸੀ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਜਾਣਿਆ? ਕਹਿੰਦੇ ਮਹਾਰਾਜ ਪੂਰਨ ਬ੍ਰਹਮ ਗਿਆਨੀ ਸੀ। ਕਹਿੰਦੇ ਤੁਸੀਂ ਬ੍ਰਹਮ ਗਿਆਨੀ ਹੋ। ਬਾਕੀਆਂ ਨੂੰ ਪੁੱਛਿਆ, ਆਪਣਾ ਆਪਣਾ ਨੇਸ਼ਤਾ ਸਾਰਿਆਂ ਨੇ ਕਿਹਾ, ਅਖੀਰ ਸਾਰਿਆਂ ਨੇ ਪੁੱਛਿਆ ਕਿ ਪਾਤਸ਼ਾਹ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਿਆ? ਉਸ ਵੇਲੇ ਗੰਭੀਰ ਹੋ ਗਏ, ਨੇਤਰਾਂ ਦੇ ਕੋਇਆਂ ਚੋਂ ਦੋ ਕਤਰੇ ਹੇਠਾਂ ਨੂੰ ਵਗਤ। ਥੋੜੀ ਦੇਰ ਤੋਂ ਬਾਅਦ ਸਾਵਧਾਨ ਹੋ ਕੇ ਕਹਿਣ ਲੱਗੇ ਪਿਆਰਿਓ, ਕਰੋੜਾਂ ਬ੍ਰਹਮੰਡਾਂ ਦਾ ਮਾਲਕ ਆਪ ਨਿਰੰਕਾਰ ਕਲਾਧਾਰ ਜਗਮੈ ਪਰਵਰੀ, ਗੁਰੂ ਦਾ ਰੂਪ ਹੋ ਕੇ ਪ੍ਰਗਟ ਹੋਇਆ ਨਿਰੰਕਾਰ, ਆਪ ਇਹ ਗੁਰੂ ਬਣ ਕੇ, ਗੁਰੂ ਜੋਤੀ ਸੀ ਨਿਰੰਕਾਰ। ਇੰਨੀ ਜਦ ਗੱਲ ਕਹੀ ਸਾਰਿਆਂ ਨੇਤਰ ਬੰਦ ਕਰ ਲਏ। ਅਖੀਰ ਕਹਿਣ ਲੱਗੇ ਪਾਤਸ਼ਾਹ ਤੁਸੀਂ ਐਡੇ ਉੱਚੇ ਨਿਸ਼ਚੇ ਕਰਕੇ ਤਾਂ ਹੀ ਪਰਮੇਸ਼ਰ ਬਣ ਗਏ। ਸੋ ਇਹ ਨਿਸ਼ਚਾ ਹੈ, ਵਾਹਿਗੁਰੂ ਤਾਂ ਸਾਡੇ ਧਿਆਨ ਵਿੱਚ ਨਹੀਂ ਆਉਂਦਾ, ਗੁਰੂ ਦਾ ਧਿਆਨ ਚ ਆਉਂਦਾ ਨਾ। ਉਹਨਾਂ ਨੇ ਇੱਥੇ ਆ ਕੇ ਬਹੁਤ ਕੌਤਕ ਕੀਤੇ ਨੇ, ਪਿਆਰ ਕੀਤੇ ਨੇ, ਗੱਲਾਂ ਕਰੀਆਂ ਨੇ, ਬਾਣੀ ਰਚੀ ਹੈ, ਬਾਣੀ ਵਿੱਚੋਂ ਅਸੀਂ ਉਹਨਾਂ ਦਾ ਸੁਭਾਅ ਜਾਣ ਜਾਂਦੇ ਹਾਂ ਵੀ ਉਹ ਪਿਆਰ ਕਰਨ ਵਾਲੇ ਨੇ, ਭੁੱਲਾਂ ਬਖਸ਼ਣ ਵਾਲੇ ਨੇ, ਕੌੜਾ ਬੋਲਦੇ ਨੀ, ਮਿੱਠ ਬੋਲੜਾ ਜੀ ਹਰ ਸਵਾਜਣ ਸਵਾਮੀ ਮੇਰਾ, ਉਹ ਤਾਂ ਮਿੱਠਾ ਬੋਲਦਾ ਹਾਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਜਾਣਦਾ ਹੀ ਨਹੀਂ ਬੋਲਣ, ਕਿਸੇ ਨੂੰ ਕੁਛ ਕਹਿਣ ਜਾਣਦਾ ਹੀ ਨਹੀਂ, ਵੱਡੇ ਤੇ ਵੱਡਾ ਪਾਪੀ ਵੀ ਜਦ ਆ ਜਾਂਦਾ ਜੋ ਸ਼ਰਨ ਆਵੇ ਤੇ ਸਿਕੰਠ ਲਾਵੇ ਬਿਰਧ ਸਵਾਮੀ ਸੰਦਾ, ਉਹ ਵੀ ਦੀਵਾਰ ਟੁੱਟ ਜਾਂਦੀ ਹੈ ਕਿ ਮੈਂ ਪਾਪੀ ਹਾਂ ਸੱਚੇ ਪਾਤਸ਼ਾਹ ਮੈਂ ਪਾਪੀ ਹਾਂ, ਇਹ ਤਾਂ ਇੱਕ ਵੱਡੀ ਦੀਵਾਰ ਹੈ, ਵਜਾ ਤੇਰੇ ਚਰਨ ਸ਼ਰਨ ਆ ਗਿਆ, ਹੁਣ ਤਾਂ ਮੈਂ ਤੇਰਾ ਹੀ ਹਾਂ, ਤੇਰੇ ਕੋਲ ਕਿਹੜਾ ਪਾਪ ਰਹਿ ਗਿਆ ਤੇਰੇ ਚਰਨਾਂ ਚ ਆ ਗਏ, ਪਾਪਾ ਨੇ ਮੇਰੇ ਨਾਲ ਕਿੱਥੇ ਰਹਿਣਾ ਹੈ, ਤੇਰੇ ਸ਼ਰਨ ਚ ਆ ਗਿਆ ਤਾਂ ਨੱਠ ਗਏ ਸਾਰੇ ਪਾਪ। ਸੋ ਇਸ ਤਰ੍ਹਾਂ ਦਾ ਐਟੀਚਿਊਡ ਜਦੋਂ ਅਸੀਂ ਬਣਾਉਂਦੇ ਹਾਂ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਫੇਰ ਅਸੀਂ ਜੇ ਫੇਰ ਨਾਮ ਜਪਦੇ ਹਾਂ ਗੁਰੂ ਤੇ ਗੋਬਿੰਦ ਚ ਕੋਈ ਫਰਕ ਨਹੀਂ ਹੈ, ਸਾਕਾਰ ਰੂਪ ਗੁਰੂ ਹੈ। ਜਦ ਐਡਵਾਂਸਡ ਸਾਡੀ ਸੁਰਤੀ ਪਹੁੰਚ ਜਾਏਗੀ, ਸਾਡੇ ਅੰਦਰ ਆਤਮ ਬਛੈਣੀ ਬੁੱਧੀ ਪ੍ਰਗਟ ਹੋ ਜਾਏਗੀ, ਇਹ ਜਿਹੜੀ ਬੁੱਧੀ ਹੈ ਇਹਨੂੰ ਅਸੀਂ ਸੁਰਪਾਸ ਕਰ ਲਾਂਗੇ, ਉਸ ਵੇਲੇ ਨਿਰਗੁਣ ਦੇ ਗੁਰੂ ਦਾ ਜੋ ਅਸਲੀ ਨਿਰਗੁਣ ਸਰੂਪ ਹੈ ਆਪਣੇ ਆਪ ਇਹ ਬਿਰਤੀ ਉੱਥੇ ਚਲੀ ਜਾਂਦੀ। ਲੇਕਿਨ ਉੱਥੇ ਤੱਕ ਲਿਜਾਣ ਵਾਸਤੇ ਜੋ ਸਾਧਨ ਗੁਰੂ ਮਹਾਰਾਜ ਨੇ ਦੱਸੇ ਨੇ ਵੀ ਨਾਮ ਜਪਣਾ, ਰਸਨਾ ਦੇ ਨਾਲ ਜਪਣਾ, ਸਵਾਸ ਦੇ ਨਾਲ ਜਪਣਾ, ਮਧਮਾ ਬਾਣੀ ਚ ਜਪਣਾ, ਪਸੰਤੀ ਚ ਜਪਣਾ, ਪਰਾ ਬਾਣੀ ਚ ਜਪਣਾ, ਤੇ ਇਹਨਾਂ ਸਾਰਿਆਂ ਦੇ ਵਿੱਚੋਂ ਸਹਾਇਤਾ ਦੇਣ ਵਾਲੀ ਇੱਕ ਕਿਰਿਆ ਹੈ ਜਿਸ ਦੇ ਬਾਰੇ ਐਸਾ ਬਿਆਨ ਕੀਤਾ ਹੈ। ਤਰਜੇ ਮਨ ਵਿੱਚ ਧਿਆਨ ਗੁਰਾ ਨੇ ਪੂਰਤ ਦਾ, ਤਰਜੇ ਮਨ ਵਿੱਚ ਧਿਆਨ ਗੁਰਾ ਨੇ ਪੂਰਤ ਦਾ, ਧਿਆਨ ਗੁਰਾਂ ਦੀ ਮੂਰਤ ਦਾ, ਉਹ ਕਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ, ਕਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਗੁਰ ਕਾ ਸ਼ਬਦ ਮੰਤਰ ਮਨ ਮਹਾਨ, ਗੁਰ ਕੇ ਚਰਨ ਹਿਰਦੇ ਲੈ ਤਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰ। ਜਦੋਂ ਗੁਰੂ ਦਾ ਵਜੂਦ ਅਸੀਂ ਅੰਦਰ ਲੈ ਆਉਂਦੇ ਹਾਂ ਤੇ ਉਸ ਵੇਲੇ ਪਵਿੱਤਰ ਵਜੂਦ ਸਾਰੇ ਬਾਕੀ ਦੇ ਵਜੂਦਾਂ ਨੂੰ ਕੱਢ ਦਿੰਦਾ ਅੰਦਰ। ਕਈ ਪ੍ਰੇਮੀ ਇਹ ਕਹਿੰਦੇ ਨੇ ਜੀ ਇਹ ਤਾਂ ਬੁੱਤ ਪ੍ਰਸਤੀ ਹੈ, ਬੁੱਤਾਂ ਨੂੰ ਤਾਂ ਅਸੀਂ ਮੰਨਦੇ ਹੀ ਹਾਂ, ਮਾਇਆ ਕੀ ਹੈ, ਬੁੱਤ ਹੈ, ਪੁੱਤਰ ਬੁੱਤ ਨੇ, ਜ਼ਮੀਨ ਬੁੱਤ ਹੈ, ਜੋ ਕੁਛ ਅਸੀਂ ਕਰਦੇ ਹਾਂ ਸਾਰਾ ਦਿਨ ਬੁੱਤ ਪ੍ਰਸਤੀ ਕਰਦੇ ਹਾਂ। ਗੁਰੂ ਦਾ ਸਰੀਰ ਬੁੱਤ ਨਹੀਂ, ਉਹ ਤਾਂ ਮਹਾਂ ਪਵਿੱਤਰ ਹਸਤੀ ਹੈ, ਰੋਸ਼ਨੀ ਦੀ ਬਣੀ ਹੋਈ, ਗਿੰਨੇ ਦਾ ਗਿਆਨ ਦੀ ਬਣੀ ਹੋਈ, ਉਹ ਇੰਨੀ ਪਵਿੱਤਰ ਹੈ ਜਿੱਥੇ ਉਹ ਚਰਨ ਵੀ ਰੱਖ ਦੇਵੇ ਉਹੀ ਥਾਂ ਪੂਜਣ ਜੋਗਾ ਹੋ ਜਾਂਦਾ, ਉਹਨੂੰ ਬੁੱਤ ਕੌਣ ਕਹਿੰਦਾ। ਉਹ ਤਾਂ ਗੁਰੂ ਸਦਾ ਸਦਾ ਜਾਗਦਾ ਹੈ, ਸਤਿਗੁਰ ਜਾਗਦਾ ਹੈ, ਦਿਓ ਕਿਤੇ ਅਲੋਪ ਹੁੰਦਾ ਗੁਰੂ। ਗੁਰੂ ਦੇ ਜਦ ਅਸੀਂ ਧਿਆਨ ਵਿੱਚ ਪੈ ਜਾਂਗੇ, ਇਤਿਹਾਸ ਦੇ ਅੰਦਰ ਬੇਅੰਤ ਮਿਸਾਲਾਂ ਆਉਂਦੀਆਂ, ਦੇਵੀਦਾਸ ਨੇ ਧਿਆਨ ਧਰਿਆ, ਅੱਖਾਂ ਵਿੱਚ ਤੋ ਸਲਾਈਆਂ ਗਰਮ ਫਿਰੀਆਂ, ਧਿਆਨ ਧਰਿਆ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ, ਤੇ ਜਿਸ ਵਾਰ ਤਾਂ ਅੱਖਾਂ ਆਉਂਦੀਆਂ ਨਾ ਹੋਈਆਂ ਉਹ ਉੱਥੇ ਆ ਗਿਆ ਕੇ ਪਤਾ ਲੱਗਿਆ ਵੀ ਮਹਾਰਾਜ ਦੇ ਚਰਨਾਂ ਚ ਕੋਈ ਕਾਰਨ ਜ਼ਖਮ ਹੋ ਗਏ, ਪੱਟੀਆਂ ਬੰਨੀਆਂ ਹੋਈਆਂ, ਜਾ ਕੇ ਨਮਸਕਾਰ ਕਰਦਾ ਪਾਤਸ਼ਾਹ ਇਹ ਕੀ ਹੋਇਆ। ਕਹਿੰਦੇ ਪ੍ਰੇਮੀਆਂ ਕਿਸੇ ਪ੍ਰੇਮੀ ਦੇ ਅੱਖਾਂ ਦੇ ਅੰਦਰ ਗਰਮ ਸਲਾਈਆਂ ਫਿਰਦੀਆਂ ਸੀ, ਉਹਨਾਂ ਨੇ ਸਾਡੇ ਚਰਨਾਂ ਦਾ ਧਿਆਨ ਧਰ ਲਿਆ। ਹੁਣ ਇਦੋਂ ਜ਼ਿਆਦਾ ਕੀ ਹੋਏਗੀ ਗੱਲ, ਗੁਰੂ ਛੇਵੇਂ ਪਾਤਸ਼ਾਹ ਲਹਿਰੇ ਗਾਗੇ ਬੈਠੇ ਨੇ, ਪੱਟੀ ਦੇ ਵਿੱਚੋਂ ਦੁਸ਼ਾਲੇ ਲੈ ਕੇ ਜਿਸ ਵਕਤ ਨਿਕਲ ਰਿਹਾ ਭਾਈ ਵਿਧੀ ਚੰਦ, ਭੱਠ ਵਿੱਚ ਛਾਲ ਮਾਰੀਆਂ ਨੇ। ਇੱਧਰ ਗੁਰੂ ਮਹਾਰਾਜ ਕਹਿੰਦੇ ਭਾਈ ਜਲਦੀ ਲਿਆਓ ਮਸ਼ਕਾਂ ਪਾਣੀ ਦੀਆਂ ਭਰ ਕੇ, ਉੱਤੇ ਪੁਆਈ ਜਾਂਦੇ ਨੇ, ਉਹ ਠੰਡਾ ਤੇ ਇੱਧਰ ਤੱਤਾ। ਸਵਾਮੀ ਵਿਵੇਕਾਨੰਦ ਇੱਕ ਦਰਿਆ ਦੇ ਕੰਢੇ ਬੈਠੇ ਨੇ, ਇੱਕ ਉੱਥੇ ਧੋਬੀ ਕੱਪੜੇ ਧੋਂਦਾ ਹੈ, ਉਹਦਾ ਧਿਆਨ ਇੰਨਾ ਇਹਦੇ ਵਿੱਚ ਆ ਗਿਆ ਵਿਵੇਕਾਨੰਦ ਚ ਆਪਣੇ ਆਪ ਨੂੰ ਭੁੱਲ ਗਿਆ। ਇੰਨੇ ਨੂੰ ਕੋਈ ਉਹਦਾ ਦੁਸ਼ਮਣ ਆਇਆ, ਬੇਧਿਆਨਾਂ ਦੇ ਕੇ ਸੋਟੀਆਂ ਮਾਰਨ ਲੱਗ ਗਿਆ। ਸਵਾਮੀ ਜੀ ਦੌੜੇ ਹੀ ਗਏ, ਕਹਿੰਦੇ ਉਹ ਨਾ ਮਾਰ ਨਾ ਮਾਰ, ਕਹਿੰਦਾ ਤੈਨੂੰ ਕੀ ਦੁੱਖ ਹੁੰਦਾ, ਕਹਿੰਦਾ ਮੇਰੀ ਪਿੱਠ ਤੋਂ ਕਹਿੰਦਾ ਕੱਪੜਾ ਚੱਕ ਕੇ ਦੇ। ਜਦ ਕੱਪੜਾ ਚੱਕਿਆ ਤਾਂ ਸਾਰੀਆਂ ਸੋਟੀਆਂ ਦੇ ਨਿਸ਼ਾਨ ਉਹਨਾਂ ਦੀ ਪਿੱਠ ਤੇ ਪਏ ਹੋਏ। ਇਹ ਧਿਆਨ ਐਵੇਂ ਨਹੀਂ ਹੁੰਦਾ ਕੱਛੂ ਆਂਡੇ ਦਿੰਦਾ ਬਾਹਰ, ਧਿਆਨ ਦੇ ਨਾਲ ਪਾਲ ਲੈਂਦਾ। ਸੋ ਬੇਅੰਤ ਮਸਾਲਾ ਨੇ ਗੁਰੂ ਘਰ ਦੇ ਅੰਦਰ ਪਾਈ ਗਾਉਂਦੇ ਨੇ, ਗੁਰੂ ਸੱਤਵੇਂ ਪਾਤਸ਼ਾਹ ਦੇ ਚਰਨਾਂ ਨੂੰ ਜੱਫਾ ਪਾ ਲਿਆ। ਮਹਾਰਾਜ 4 ਵਜੇ ਤੱਕ ਬੈਠੇ ਨੇ, ਗੁਰੂ ਸੱਤਵੇਂ ਪਾਤਸ਼ਾਹ ਅੱਜ ਆਪ ਉੱਠੇ ਨੀ, ਸਾਵਧਾਨ ਨੀ ਹੋਏ। ਕਹਿੰਦੇ ਭਾਈ ਕਾਬਲ ਦੇ ਅੰਦਰ ਭਾਈ ਗੋਂਦਾ ਅੱਜ ਨਦੀ ਦੇ ਕਿਨਾਰੇ ਬੈਠਾ, ਸਾਡੇ ਚਰਨਾਂ ਨੂੰ ਜੱਫਾ ਮਾਰ ਬੈਠਿਆ, ਇੱਕ ਰਾਤ ਸਮਾਧੀ ਲਾ ਕੇ। ਹੁਣ ਜੇ ਅਸੀਂ ਚਰਨਾਂ ਲਾਉਂਦੇ ਹਾਂ ਤਾਂ ਉਹਦੀ ਸਮਾਧੀ ਟੁੱਟਦੀ ਹੈ, ਇਸ ਕਰਕੇ ਅਸੀਂ ਸਿੱਖ ਦੇ ਪਿਆਰ ਦੇ ਬੰਨੇ ਹੋਏ ਉਵੇਂ ਜਿਵੇਂ ਬੈਠੇ ਨੇ। ਧਿਆਨ ਤਿੰਨ ਹੋਇਆ ਕਰਦੇ ਨੇ, ਇੱਕ ਸੰਪਦ ਧਿਆਨ ਹੁੰਦਾ, ਇੱਕ ਪ੍ਰਤੀਕ ਹੁੰਦਾ, ਇੱਕ ਅੰਗ੍ਰਹਿ ਹੁੰਦਾ। ਜਿਹਦੇ ਜਿਹੜੇ ਇਸ ਨੂੰ ਇਸ ਤਰ੍ਹਾਂ ਕਹਿੰਦੇ ਆ ਬੁੱਤ ਪ੍ਰਸਤੀ, ਉਹਨਾਂ ਨੂੰ ਪਤਾ ਨਹੀਂ ਹੈ। ਪੁੱਛ ਲੈਣ ਸਾਧੂਆਂ ਸੰਤਾਂ ਨੂੰ ਵੀ ਧਿਆਨ ਦੀ ਕੀ ਹੁੰਦੀ ਹੈ। ਧਿਆਨ ਜਿਹੀ ਦੀ ਬੁੱਧੀ ਉਹ ਜਿਹਾ ਧਿਆਨ ਹੈ। ਸ਼ਬਦ ਦਾ ਵੀ ਧਿਆਨ ਹੁੰਦਾ, ਸਾਊਂਡ ਦਾ, ਜੋਤੀ ਦਾ ਵੀ ਧਿਆਨ ਹੁੰਦਾ, ਪਰ ਗੁਰੂ ਦਾ ਵੀ ਧਿਆਨ ਹੁੰਦਾ। ਇਹ ਸਾਨੂੰ ਛੇਤੀ ਦੇ ਕੇ ਵਾਹਿਗੁਰੂ ਦੇ ਨਾਲ ਨੇੜਤਾ ਬਣਦਾ। ਫਿਰ ਗੁਰੂ ਛੇਵੇਂ ਪਾਤਸ਼ਾਹ ਦਾ ਧਿਆਨ ਤਾਂ ਕਿੱਡਾ ਬੜਾ ਧਿਆਨ ਹੈ। ਸੋ ਆਪ ਅੰਮ੍ਰਿਤ ਵੇਲੇ ਉੱਠ ਕੇ ਨਦੀ ਦੇ ਕੰਢੇ ਬੈਠ ਜਾਂਦੇ ਨੇ ਤੇ ਬੈਠੇ ਰਹਿੰਦੇ ਨੇ ਬਹੁਤ ਦੇਰ ਤੱਕ ਗੰਗਾ ਦੇ ਪ੍ਰੇਤੀ ਦੇ ਉੱਤੇ। ਉੱਥੇ ਇੱਕ ਨਾਸਤਕ ਬੰਦਾ ਰੋਜ਼ ਆਉਂਦਾ, ਹਰ ਰੋਜ਼ ਆ ਕੇ ਦੇਖਦਾ ਵੀ ਆਹ ਬੰਦਾ ਇੱਥੇ ਹੀ ਬੈਠਾ ਰਹਿੰਦਾ, ਬੜਾ ਪਖੰਡ ਕਰਦਾ। ਤੇ ਉਸ ਵੇਲੇ ਇੱਕ ਦਿਨ ਕੋਲ ਆਇਆ ਕਿ ਮੋਢਾ ਹਿਲਾ ਕੇ ਕਹਿੰਦਾ ਤੂੰ ਇੱਥੇ ਬੈਠਾ ਰਹਿੰਦਾ, ਆ ਕੀ ਮੂੰਹ ਦੇ ਵਿੱਚ ਬੁੜਬੁੜ ਕਰਦੇ। ਕਹਿੰਦੇ ਪਿਆਰਿਆ, ਮੈਂ ਆਪਣੇ ਮਾਲਕ ਨੂੰ, ਮਾਲਕ ਦਾ ਨਾਂ ਲੈ ਰਿਹਾ। ਕਹਿੰਦਾ ਕਿਉਂ ਲੈ ਰਿਹਾ? ਕਹਿੰਦਾ ਇੱਥੇ ਚੋਰ ਬਹੁਤੇ ਨੇ, ਉਹ ਚੋਰਾਂ ਤੋਂ ਚੋਰ ਨੱਠ ਜਾਂਦੇ ਨੇ, ਜਾਂ ਮੈਂ ਨਾਂ ਲੈਂਦਾ ਮਾਲਕ ਦਾ ਵੀ ਕਿਤੇ ਮਾਲਕ ਨਾ ਆ ਜਾ, ਸੋ ਇਸ ਕਰਕੇ ਮੈਂ ਨਾਂ ਲੈਂਦਾ। ਕਹਿੰਦਾ ਕਿਹੜੇ ਚੋਰ ਨੇ? ਕਹਿੰਦੇ ਇੱਥੇ ਤਾਂ ਗਿਣਤੀ ਨਹੀਂ ਹੈ ਚੋਰਾਂ ਦੀ।
ਜੀਵ ਇੱਕ ਤੇ ਸ਼ਿਕਾਰੀ ਬਹੁਤੇ, ਇੱਕ ਤੇਰੀ ਆਸ ਮਾਲਕਾ, ਇੱਕ ਤੇ ਸ਼ਿਕਾਰੀ ਬਹੁਤੇ, ਇੱਕ ਤੇਰੀ ਆਸ ਮਾਲਕਾ।
ਇਹ ਮਨ ਲਹਿਰੀ ਗੱਡ ਥੀ ਆ ਸੱਚੇ ਤੇਰੀ ਆਸ। ਕਹਿੰਦੇ ਗਿਣਤੀ ਮਿਣਤੀ ਨਹੀਂ ਹੈ ਚੋਰਾਂ ਦੀ, ਇੰਨੇ ਨੇ ਭੁਲਾ ਰਹੇ ਨੇ, ਲੁੱਟ ਰਹੇ ਨੇ, ਇਹਨੂੰ ਖਾਣ ਤੱਕ ਤਿਆਰ ਹੋਏ ਹੋਏ, ਕਿੰਨੇ ਭਿਆਨਕ ਨੇ। ਕਹਿੰਦੇ ਮਾੜੇ ਮਾੜਿਆਂ ਦਾ ਨਾਂ ਲਓ, ਜਹਾਂ ਕਾਮ ਤਹਾਂ ਨਾਮ ਨੈ, ਜਹਾਂ ਨਾਮ ਨੈ ਕਾਮ, ਜਿੱਥੇ ਕਾਮ ਵਾਸ਼ਨਾ ਹੈ ਉੱਥੇ ਨਾਮ ਨਹੀਂ ਟਿਕਿਆ ਕਰਦਾ। ਦੋਨੋ ਕਬਹੂ ਨਾ ਮਿਲੇ ਰਬ ਰਜਨੀ ਇੱਕ ਠਾਮ, ਜਿਵੇਂ ਰਾਤ ਤੇ ਦਿਨ ਨਹੀਂ ਮਿਲਦਾ, ਇਸੇ ਤਰ੍ਹਾਂ ਕਾਮ ਤੇ ਨਾਮ ਨਹੀਂ ਮਿਲਿਆ ਕਰਦਾ। ਕਾਮ ਕ੍ਰੋਧ ਮਦ ਲੋਭ ਸੀ ਜਬ ਲਗ ਮਨ ਮੈਂ ਖਾਣ, ਜਿੰਨਾ ਚਿਰ ਕਾਮ ਦੀ ਕ੍ਰੋਧ ਦੀ ਲੋਭ ਦੀ ਮੋਹ ਦੀ ਹੰਕਾਰ ਦੀ ਈਰਖਾ ਨਿੰਦਿਆ ਚੁਗਲੀ ਤ੍ਰਿਸ਼ਨਾ ਆਸਾ ਅੰਦੇਸ਼ਾ, ਇਹ ਖਾਣ ਅੰਦਰ ਹੈ ਓਨੀ ਦੇਰ ਤੱਕ ਕਹਿੰਦੇ ਕੁਛ ਨਹੀਂ ਬਣਦਾ। ਤੁਲਸੀ ਪੰਡਿਤ ਮੂਰਖੇ ਦੋਨੋਂ ਇੱਕ ਸਮਾਨ, ਚਾਹੇ ਪੰਡਿਤ ਪੜਿਆ ਵਿਦਵਾਨ ਹੈ ਇੱਕੋ ਜਿਹੇ ਨੇ, ਪੜਿਆ ਮੂਰਖ ਆਖੀ ਹੈ ਜਿਸ ਵਿੱਚ ਲੱਭ ਲੋਭ ਹੰਕਾਰ। ਸੋ ਕਹਿਣ ਲੱਗੇ ਪਿਆਰਿਆ ਇਹ ਬੜੇ ਖਤਰਨਾਕ ਨੇ ਲੋਭ। ਇੱਕ ਮਾਈ ਇੱਕ ਮਹਾਤਮਾ ਸੀ, ਲੋਕ ਉਹਨਾਂ ਨੂੰ ਆ ਕੇ ਮਾਇਆ ਚਾੜ ਜਾਂਦੇ ਸੀ। ਮਾਈ ਲੈ ਕੇ ਜਾਂਦੀ ਹੁੰਦੀ ਪ੍ਰਸ਼ਾਦੇ ਤੇ ਮਨ ਵਿੱਚ ਲੋਭ ਆ ਗਿਆ ਵੀ ਇਹ ਸੰਤ ਰੱਖਦੇ ਨੇ ਫਲਾਣੇ ਥਾਂ ਤੇ ਮਾਇਆ ਕਿਉਂ ਨਾ ਮੇਰੇ ਬੱਚਿਆਂ ਨੂੰ ਮਿਲ ਜਾਵੇ। ਇੱਕ ਦਿਨ ਸੰਤ ਪ੍ਰਸ਼ਾਦਾ ਲੈਣ ਆਏ, ਮਾਈ ਨੇ ਬਹੁਤ ਵਧੀਆ ਪਰੌਂਠੇ ਲਾਏ, ਪਰੌਂਠੇ ਲਾ ਕੇ ਵਿੱਚ ਜ਼ਹਿਰ ਪਾ ਤੀ, ਉਹ ਲੈ ਕੇ ਚਲੇ ਗਏ। ਉੱਥੇ ਨੇੜੇ ਹੀ ਉਹਦੇ ਲੜਕੇ ਹਲ ਵਾਹੁੰਦੇ ਸੀ, ਦੋ ਲੜਕੇ ਸੀ ਤੇ ਉਹ ਪ੍ਰਸ਼ਾਦਾ ਆਇਆ ਨਾ, ਪ੍ਰਸ਼ਾਦਾ ਲੈ ਕੇ ਜਾਂਦੀ ਹੈ ਤੇ ਇਧਰ ਲੜਕੇ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਚਲੋ ਬਾਬਾ ਜੀ ਕੋਲ ਚੱਲਦੇ ਹਾਂ, ਕੋਈ ਪ੍ਰਸ਼ਾਦਾ ਮਾੜਾ ਮੋਟਾ ਬਚਿਆ ਪਿਆ ਹੋਣਾ ਉਹ ਖਾ ਲੈਣ। ਉਹ ਕੁਦਰਤੀ ਸੰਤ ਇਸ਼ਨਾਨ ਕਰਨ ਚਲੇ ਗਏ, ਆਏ ਅਜੇ ਪ੍ਰਸ਼ਾਦਾ ਛਕਿਆ ਨਾ ਕਹਿੰਦੇ ਬਾਬਾ ਜੀ ਅੱਜ ਪ੍ਰਸ਼ਾਦਾ ਨਹੀਂ ਆਇਆ ਘਰੋਂ। ਕਹਿੰਦੇ ਕੋਈ ਨਾ ਪਿਆਰਿਓ, ਆਹ ਪ੍ਰਸ਼ਾਦੇ ਮੈਂ ਲੈ ਕੇ ਆਇਆ, ਤੁਹਾਡੀ ਮਾਤਾ ਤੇ ਛਕ ਲਓ। ਉਹ ਦੋਹਾਂ ਨੇ ਛਕ ਲਏ, ਬਹੁਤ ਸਖ਼ਤ ਕਿਸਮ ਦੀ ਜ਼ਹਿਰ ਸੀ, ਦੋਏ ਮਰ ਗਏ। ਇਹਨਾਂ ਨੂੰ ਮਾਈ ਆ ਗਈ ਪ੍ਰਸ਼ਾਦਾ ਲੈ ਕੇ, ਉੱਥੇ ਦੇਖਦੀ ਹੈ ਵੀ ਮੇਰੇ ਮੁੰਡੇ ਲੰਮੇ ਪਏ ਨੇ, ਸਾਧ ਤਾਂ ਉਵੇਂ ਜਿਉਂਦੇ ਦਾ ਜਿਉਂਦਾ ਬੈਠਾ। ਕਹਿੰਦੀ ਬਾਬਾ ਜੀ ਤੁਸੀਂ ਪ੍ਰਸ਼ਾਦਾ ਨਹੀਂ ਛਕਿਆ? ਕਹਿੰਦਾ ਜਿਹੜਾ ਮੈਨੂੰ ਛਕਾਉਣਾ ਸੀ ਤੇਰੇ ਲੜਕਿਆਂ ਨੇ ਖਾ ਲਿਆ। ਲੱਗ ਗਈ ਪਿੱਠਣ ਉੱਥੇ। ਕਹਿੰਦੇ ਇੱਕ ਇੱਕ ਚੋਰ ਏਡਾ ਜ਼ਬਰਦਸਤ ਹੈ, ਕਿਸੇ ਚੋਰ ਦੀ ਗੱਲ ਕਰ ਲਓ ਤੇ ਇੰਨੇ ਤਗੜੇ ਨੇ, ਇਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ। ਕਹਿੰਦੇ ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹਨੀ ਠੱਗੀ ਜਗ ਠੱਗਿਆ ਕਿਨੇ ਨਾ ਰੱਖੀ ਲੈ। ਸਾਰੇ ਸਗਲ ਸੇਰ ਹੀ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਆਪਣੀ ਸਾਬਸਤ ਉਹ ਸਾਬਤ ਲੈ। ਸਗਲ ਸੇਰ ਹੀ ਆਪਣੇ ਰਸਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਮੂਸਨ ਹਾਰੇ ਪੰਜ ਬਟਵਾਰੇ, ਸੁਨੇ ਨਗਰ ਪੜੇ ਠੱਗ। ਉਨਤੇ ਰਾਖੇ ਬਾਪ ਨਾ ਮਾਈ, ਉਨਤੇ ਰਾਖੇ ਮੀਤ ਨਾ ਪਾਈ, ਦਰਬ ਸਿਆਣਪ ਨਾ ਹੋਏ ਰਹਿਤੇ, ਸਾਧ ਸੰਗ ਓਏ ਦੁਸ਼ਟ ਬਸ ਉੱਤੇ। ਸਾਧੂ ਦੀ ਸੰਗਤ ਮਿਲ ਜਾਵੇ ਤਾਂ ਇਹ ਚੋਰ ਬਸ ਹੋ ਜਾਂਦੇ। ਕਹਿੰਦੇ ਪਿਆਰਿਆ, ਮੈਂ ਤਾਂ ਆਪਣੇ ਗੁਰੂ ਨੂੰ ਆਵਾਜ਼ ਮਾਰ ਰਿਹਾ, ਕਿਉਂਕਿ ਮੈਨੂੰ ਚੋਰਾਂ ਤੋਂ ਡਰ ਲੱਗਦਾ। ਕਹਿੰਦਾ ਕਿਹੜੇ ਚੋਰ ਨੇ ਇੱਥੇ? ਮੂਰਖ ਬੰਦਾ ਸੀ। ਕਹਿੰਦੇ ਮੂਰਖ ਜਿਹੜਾ ਉਹਦੇ ਨਾਲ ਕੀ ਗੱਲ ਕਰੇ? ਮੂਰਖ ਹੋਵੇ ਸੋ ਸੁਣੇ, ਮੂਰਖ ਕਾ ਕਹਿਣਾ ਮੂਰਖ ਦੀਆਂ ਗੱਲਾਂ ਹੋਈ ਸੁਣੇ, ਜਿਹੜਾ ਆਪ ਮੂਰਖ ਹੋਵੇ। ਮੂਰਖ ਕਾ ਕਿਆ ਲੱਖਣ ਹੈ, ਕਿਆ ਮੂਰਖ ਕਾ ਕਰਨਾ, ਕੀ ਲੱਖਣਾ ਕਰਦਾ ਕੀ ਹੈ? ਮੂਰਖ ਉਹ ਜੇ ਮੁਗਧ ਹੈ ਅੰਕਾਰੇ ਮਰਨਾ, ਉਹਦੇ ਤੇ ਬਿਮਾਰ ਹੁੰਦਾ ਹੱਦ ਤੋਂ ਜ਼ਿਆਦੇ। ਏਤ ਕਮਾਣੇ ਸਦਾ ਦੁੱਖ, ਦੁੱਖ ਹੀ ਮੈਂ ਰਹਿਣਾ, ਦੁੱਖ ਚ ਰਹਿੰਦਾ ਹੈ। ਸੋ ਉਸ ਵੇਲੇ ਬੜਾ ਆਇਆ, ਕਹਿੰਦਾ ਤੂੰ ਤਾਂ ਇੱਥੇ ਦੁਨੀਆਂ ਨੂੰ ਗੁਮਰਾਹ ਕਰ ਰਿਹਾ, ਮੈਂ ਬੜੇ ਦਿਨਾਂ ਦਾ ਦੇਖਦਾ ਟੋਲਰੇਟ ਕਰ ਰਿਹਾ ਤੈਨੂੰ। ਕਹਿੰਦਾ ਪਿਆਰਿਆ, ਮੈਂ ਤੇਰਾ ਤਾਂ ਕੁਛ ਨਹੀਂ ਵਿਗਾੜਦਾ। ਕਹਿੰਦਾ ਵਿਗਾੜਦਾ ਨਹੀਂ ਹੈ? ਨਾ ਡਰਦਾ। ਕਹਿੰਦਾ ਮੇਰੇ ਤੇ ਥੱਪੜ ਮਾਰਿਆ ਮੂੰਹ ਤੇ। ਭਾਈ ਸਾਹਿਬ ਕਹਿਣ ਲੱਗੇ, ਕੋਈ ਨਾ ਪ੍ਰੇਮੀਆ, ਹੱਥ ਨੂੰ ਸੱਟ ਤਾਂ ਨਹੀਂ ਲੱਗੀ ਤੇਰੇ? ਬਹੁਤ ਗਾਲਾਂ ਕੱਢੀਆਂ, ਫਿੱਕਾ ਬੋਲਿਆ। ਕਿਉਂਕਿ ਸਾਧੂ ਦਾ ਸੁਭਾਅ ਇਹ ਹੈ ਕਿ ਬੁਰੇ ਦਾ ਬੁਰਾ ਨਹੀਂ ਲੋਚਦਾ। ਬਾਬਾ ਬੈਰ ਨਾ ਕਰੀਏ ਕਾਹੂ, ਘੱਟ ਘੱਟ ਅੰਤਰ ਬਣ ਸੁਹਾਉ। ਇਹ ਵਿਸ਼ੇਸ਼ਤਾ ਹੈ ਕਿ ਬੈਰ ਨਹੀਂ ਕਿਸੇ ਨਾ ਕਰਨਾ। ਫੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਭ ਗਈ, ਪੱਲੇ ਸਭ ਕੁਛ ਪਾਏ। ਪਰ ਜਦ ਨਿਰਵੈਰਾਂ ਨਾਲ ਕੋਈ ਬੈਰ ਰਚਾਉਂਦਾ ਹੈ ਤਾਂ ਉਹ ਖਾਲੀ ਹੁੰਦੇ ਨੇ, ਫਿਰ ਮਿੱਤਰਾਂ ਮਿੱਤਰਾਂ ਦੀ ਲੜਾਈ ਹੋ ਜਾਂਦੀ ਹੈ। ਇਹ ਕੋਈ ਮਹਾਤਮਾ ਸੀ, ਉਹ ਜਾ ਰਹੇ ਨੇ ਰਾਮ ਨਾਲ, ਕੁਛ ਨਹੀਂ ਕਰਦੇ। ਇੱਕ ਬੇਸ਼ਵਾ ਦੇ ਦਰਵਾਜ਼ੇ ਦੇ ਅੱਗੇ ਬੰਦੇ ਖੜੇ ਨੇ, ਉਹ ਮੀਂਹ ਪਿਆ ਹੋਇਆ, ਚਿੱਕੜ ਬਹੁਤ ਹੈ, ਕਿਤੇ ਉਸ ਮਹਾਤਮਾ ਦਾ ਪੈਰ ਤਿਲ ਗਿਆ, ਛਿੱਟਾ ਬੇਸ਼ਵਾ ਦੇ ਕੱਪੜੇ ਤੇ ਪੈ ਗਿਆ ਮਾੜਾ ਜਿਹਾ। ਉਹ ਲੱਗਿਆ ਕਰਨ, ਕਹਿੰਦਾ ਉਹ ਸਾਰਾ ਤੈਨੂੰ ਸੁਰਤ ਨਹੀਂ ਹੈ, ਦੇਖ ਕੱਪੜਾ, ਕਹਿੰਦਾ ਇਹਦਾ ਖਰਾਬ ਹੋ ਗਿਆ। ਕਹਿੰਦਾ ਪਿਆਰਿਆ, ਮੈਂ ਤਾਂ ਆਪ ਗਿਰ ਗਿਆ, ਜੇ ਗਲਤੀ ਹੈ ਤਾਂ ਮਾਫ਼ ਕਰ ਦੇ। ਕਹਿੰਦਾ ਮਾਫ਼ ਕਰ ਦੇ। ਜਾ ਕੇ ਲੱਤਾਂ ਮਾਰੀਆਂ, ਲੱਤਾਂ ਮਾਰਦੇ ਦਾ ਤਿਲਕ ਗਿਆ, ਤਿਲਕ ਕੇ ਆਹ ਪੱਟ ਕੋਲੋਂ, ਲੱਕ ਕੋਲੋਂ ਪੱਟ ਟੁੱਟ ਗਿਆ, ਹਾਏ ਹਾਏ ਕਰਨ ਲੱਗ ਗਿਆ। ਬੇਸ਼ਵਾ ਸਿਆਣੀ ਸੀ, ਕਹਿੰਦੀ ਸੰਤ ਜੀ ਕਿਰਪਾ ਕਰੋ, ਕਿਰਪਾ ਕਰੋ। ਕਹਿੰਦਾ ਬੀਬੀ, ਨਾ ਤੇਰਾ ਕਸੂਰ ਹੈ ਨਾ ਮੇਰਾ ਕਸੂਰ ਹੈ, ਇਹ ਤਾਂ ਆਪਣੇ ਮਿੱਤਰਾਂ ਦੀ ਲੜਾਈ ਹੋ ਰਹੀ ਹੈ। ਮੇਰਾ ਮਿੱਤਰ ਵਾਹਿਗੁਰੂ ਹੈ, ਤੇਰਾ ਮਿੱਤਰ ਇਹ ਹੈ। ਸੁੱਖ ਕਦੇ ਨਾ ਪਾਉਂਦੇ ਜੀ ਮੁਗਧ ਨਰ ਸੰਤਾਂ ਨਾਲ ਸੰਦੇ, ਕਦੇ ਨਾ ਪਾਉਂਦੇ ਜੀ ਮੁਗਧ ਨਰ ਸੰਤਾਂ ਨਾਲ ਸੰਦੇ। ਸੰਤ ਨਾਲ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਸਰਹੱਦੀ ਸੂਬੇ ਦੇ ਅੰਦਰ ਜਿੱਥੇ ਪਠਾਣਾ ਦਾ ਬੜਾ ਹੀ ਜ਼ੋਰ ਸੀ ਉਹ ਥਾਂ ਤੇ ਸੰਗਤਾਂ ਨੂੰ ਉਤਾਰ ਰਹੇ ਨੇ। ਇੱਕ ਪਿੰਡ ਕਾਰਨ ਹੀ ਉਹਨਾਂ ਦੇ ਨਾਲ ਵੈਰ ਕਰਦਾ, ਕੋਈ ਮਤਲਬ ਨਹੀਂ, ਸੰਗਤਾਂ ਲੰਘਦੀਆਂ, ਕਹਿੰਦੇ ਸਾਡੇ ਪਿੰਡ ਕੋਲ ਦੀ ਕਿਉਂ ਲੰਘਦੇ ਨੇ। ਕੁੱਤੇ ਬੜੇ ਉਹਨਾਂ ਨੇ ਰੱਖੇ ਹੋਏ ਸੀ ਜਹਿਰੀ, ਜਦ ਸੰਗਤ ਨੇ ਆਉਣਾ ਕੁੱਤੇ ਛੱਡ ਦੇਣੇ, ਨੱਠ ਭੱਜ ਪੈ ਜਾਣੀ, ਮੁਕਾਬਲਾ ਹੱਥਾਂ ਨਾਲ ਹੀ ਕਰਦੇ ਸੀ, ਦੂਰਾਂ ਹੀ ਆਵਾਜ਼ਾਂ ਦਿੰਦਾ ਸੀ ਮੇਰੇ ਕੁੱਤੇ ਦੇ ਨਾ ਮਾਰੀ ਕੁਛ ਨਹੀਂ, ਬਹੁਤ ਬੁਰੀ ਹੋ ਜੀ, ਕੱਪੜੇ ਫਾੜ ਜਾਣੇ, ਖੂਨ ਚੱਲ ਪੈਣਾ, ਬਾਬਾ ਜੀ ਕੋਲ ਆਉਣਾ, ਬਾਬਾ ਜੀ ਬੜਾ ਦੁਖੀ ਕਰਦੇ ਨੇ। ਕਹਿੰਦੇ ਕੋਈ ਨਾ ਭਾਈ, ਸੰਤ ਨਾ ਛੱਡੇ ਸੰਤ, ਜੋ ਕੋਟ ਮਿਲੇ ਸੰਤ। ਕਹਿੰਦੇ ਸੰਤ ਜਿਹੜਾ ਸੰਤ ਬਣਾ ਸ਼ਾਂਤੀ ਨਹੀਂ ਛੱਡਿਆ ਕਰਦਾ, ਭਾਵੇਂ ਜਿਹੜਾ ਚੰਦਨ ਦਾ ਵਿਰਖ ਹੈ ਸੱਪਾਂ ਨੇ ਵਿਹੜਿਆ ਵੀ ਹੋਵੇ ਤਾਂ ਵੀ ਉਹ ਸ਼ੀਤਲਤਾ ਨਹੀਂ ਛੱਡਿਆ ਕਰਦਾ। ਕਹਿੰਦੇ ਆਪਾਂ ਰਸਤਾ ਕਿੰਨੀ ਕੁ ਦੂਰ ਹੈ? ਕਹਿੰਦੇ ਜੀ ਮੀਲ ਡੇਢ ਮੀਲ ਦਾ ਫਰਕ ਪੈਂਦਾ। ਕਹਿੰਦੇ ਕੋਈ ਗੱਲ ਨੀ ਹੈ, ਉਥੋਂ ਦੀ ਆ ਜਾ ਕਰੋ ਤੁਸੀਂ। ਉਥੋਂ ਦੀ ਜਾਣ ਲੱਗ ਗਏ, ਉਹਨਾਂ ਨੇ ਕਿਹਾ ਵੀ ਉਥੋਂ ਹੀ ਲੰਘਦੇ ਨੇ, ਇਹ ਹਟਾਉਣੇ ਨੇ ਨਾ ਆਉਣ ਨਹੀਂ ਦੇਣੇ। ਉੱਥੇ ਜਾ ਕੇ ਕੁੱਤੇ ਛੱਡਣੇ ਸ਼ੁਰੂ ਕਰਤੇ ਬਾਬਾ ਜੀ, ਹੁਣ ਤਾਂ ਉੱਥੇ ਵੀ ਪਹੁੰਚ ਗਏ। ਕਹਿੰਦੇ ਕੋਈ ਨਾ ਪਿਆਰਿਓ, ਹੁਣ ਵਾਹਿਗੁਰੂ ਜਾਣੇ, ਉਹ ਜਾਣਨ ਆਪਾਂ ਚੁੱਪ ਕਰ ਲਓ। ਦਰਵੇਸ਼ ਦਾ ਕੀ ਹੁੰਦਾ? ਦਰਵੇਸ਼ ਤਾਂ ਹਾਰੇ ਹੋਏ ਪੱਲੜੇ ਵਿੱਚ ਰਹਿੰਦਾ ਹੁੰਦਾ, ਗੁਰਮੁਖ ਹਾਰ ਚੱਲੇ ਜਗ ਜੀਤ। ਐਸੀ ਕਰਨੀ ਹੋਈ, ਰੋਜ਼ ਮਰਨੇ ਸ਼ੁਰੂ ਹੋ ਗਏ, ਦੋ ਮਰ ਜਾਣ, ਤਿੰਨ ਮਰ ਜਾਣ, ਮਹੀਨੇ ਦੇ ਅੰਦਰ ਅੰਦਰ ਨਾਰੋਵਾਦੀ ਸਾਰੀ ਖਤਮ ਹੋ ਗਈ, ਇੱਕ ਬੱਚਾ ਰਹਿ ਗਿਆ ਸਾਲਕ ਦਾ। ਉਹ ਮਾਈ ਨੂੰ ਸੋਝੀ ਸੀ, ਲਿਆ ਕੇ ਬਾਬਿਆਂ ਦੇ ਚਰਨਾਂ ਤੇ ਰੱਖਤਾ, ਬਾਬਾ ਜੀ ਪਿੰਡ ਦੀ ਜੜ ਰੱਖ ਲਓ, ਠੀਕ ਹੈ, ਉਹ ਪਾਪ ਕਰਦੇ ਸੀ, ਪਰ ਅਸੀਂ ਮਾਈਆਂ ਪਾਪ ਨਾਲ ਸਹਿਮਤ ਨਹੀਂ ਸੀਗੀਆਂ, ਅਸੀਂ ਬੁਰਾ ਮੰਨਦੀਆਂ ਸੀ, ਸਾਡਾ ਕਿਹਾ ਕੌਣ ਮੰਨਦਾ ਹੈ, ਕਿਰਪਾ ਕਰੋ ਇਸ ਪਿੰਡ ਦੀ ਜੜ ਨਾ ਪੱਟੋ। ਕਹਿੰਦੇ ਚੰਗਾ ਮਾਈ, ਜੜ ਰਹਿ ਜੂ ਤੁਹਾਡੀ, ਪਰ ਇਹਦਾ ਨਾਂ ਅੱਲਾ ਦਿੱਤਾ ਰੱਖ ਲੈ, ਅੱਲਾ ਬਖਸ਼ ਰੱਖ ਲੈ, ਬਖਸ਼ਿਆ ਹੋਇਆ ਅੱਲਾ ਨੇ। ਸੋ ਇਸ ਤਰ੍ਹਾਂ ਦੇ ਨਾਲ ਅਕਾਰਨ ਬੈਰ ਕਰਨ ਵਾਲੇ ਬੈਰ ਕਰਨ ਨਿਰਵੈਰ ਨਾਲ ਧਰਮ ਨਿਆਏ ਪਚੰਦੇ, ਕਹਿੰਦੇ ਭਜਣਾ ਪੈਂਦਾ ਉਹਨਾਂ ਨੂੰ। ਸੋ ਇਹ ਪ੍ਰੇਮੀ ਨੇ ਜਦ ਥੱਪੜ ਮਾਰਿਆ, ਬੇਇੱਜ਼ਤੀ ਕਰੀ, ਧੱਕੇ ਦਿੱਤੇ, ਕਹਿਣ ਲੱਗੇ ਪਿਆਰਿਆ ਮੈਂ ਤਾਂ ਹਾਂ ਇਹ ਬੁਰਾ, ਕਬੀਰ ਸਭ ਤੇ ਹਮ ਬੁਰੇ, ਹਮ ਤਾਂ ਅੱਜ ਭਲੋ ਸਭ ਕੁਝ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਸਰਵ ਸ਼ਕਤੀਆਂ ਸੰਪੰਨ ਹੁੰਦੇ ਹੋਏ ਇੱਕ ਵੀ ਬਚਨ ਨਹੀਂ ਕਿਹਾ ਮਾੜਾ। ਕਹਿੰਦੇ ਕੋਈ ਨਾ, ਤੈਨੂੰ ਗੁਰੂ ਸਮੱਤ ਦੇਵੇ, ਤੈਨੂੰ ਵੀ ਸੋਚੀ ਦੇਵੇ ਗੁਰੂ, ਐ ਕਹਿ ਕੇ ਕਹਿਣ ਲੱਗੇ ਚੰਗਾ ਮੈਂ ਫਿਰ ਕੱਲ੍ਹ ਤੋਂ ਨਹੀਂ ਇੱਥੇ ਆਉਂਦਾ, ਜੇ ਬੁਰਾ ਲੱਗਦਾ ਮੈਂ ਕਿਤੇ ਹੋਰ ਚਲਾ ਜਾਇਆ, ਤੂੰ ਥਾਂ ਹੋਰ ਭਾਲ ਲਿਆ ਉਹਨਾਂ ਨੇ। ਇੱਧਰਲੇ ਪਾਸੇ ਕੀ ਹੋਇਆ, ਸਰੀਰ ਗਲ ਗਿਆ ਉਹਦਾ, ਕੋੜ ਹੋ ਗਿਆ, ਹਰ ਵਕਤ ਹਾਏ ਹਾਏ ਦੀ ਆਵਾਜ਼ ਟੋਲਦਾ ਫਿਰਦਾ ਉਹਨਾਂ ਨੂੰ, ਉਹ ਲੱਭਦੇ ਨਹੀਂ, ਪਤਾ ਨਹੀਂ ਕਿੱਥੇ ਚਲੇ ਗਏ। ਅਖੀਰ ਜਦ ਸਰੀਰ ਬਹੁਤ ਬੁਰਾ ਹਾਲ ਹੋ ਗਿਆ, ਕੱਢ ਦਿੱਤਾ ਸਾਰਿਆਂ ਨੇ, ਘਰਦਿਆਂ ਨੇ ਵੀ ਕੱਢਤਾ, ਦੂਰ ਕਰਤਾ, ਸੁਸਾਇਟੀ ਨੇ ਵੀ ਦੂਰ ਕਰਤਾ ਵੀ ਕੋੜ ਛੂਤ ਦਾ ਰੋਗ ਹੈ, ਲੱਗ ਜਾਏਗਾ। ਉਸ ਵੇਲੇ ਆਪਣੇ ਔਗਣ ਨੂੰ ਚਿਤਾਰਦਾ ਵੀ ਮੈਂ ਇੱਕ ਸਾਧੂ ਦੇ, ਇੱਕ ਭਲੇ ਲੋਕ ਦੇ ਹੰਕਾਰ ਚ ਆ ਕੇ ਮਾਰਿਆ। ਜੇ ਸਾਧੂਆਂ ਨਾਲ ਪਿਆਰ ਕਰਦਾ, ਗੁਰਸਿੱਖਾਂ ਨਾਲ ਕੋਈ ਪਿਆਰ ਕਰਦਾ, ਮਹਾਰਾਜ ਕਹਿੰਦੇ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ। ਕਹਿੰਦੇ ਉਹਨਾਂ ਦੇ ਅੰਦਰ ਸਤਿਗੁਰੂ ਵਰਤਾ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਜਿਹੜਾ ਸਿੱਖਾਂ ਨੂੰ ਲੋਚਦਾ ਉਹਦੇ ਪਿਆਰਿਆਂ ਨੂੰ, ਗੁਰੂ ਉਹ ਤੇ ਖੁਸ਼ੀ ਹੋ ਕੇ ਜੋ ਮੰਗਦੇ ਨੇ ਦੇ ਦਿਆ ਕਰਦਾ ਆਪਣੇ ਸਿੱਖਾਂ ਦੇ ਬਾਹਰ। ਜਿਹੜਾ ਉਹਨਾਂ ਨੂੰ ਤੰਗ ਕਰਦਾ ਉਹਦਾ ਉਲਟਾ ਅਸਰ ਹੋਇਆ ਕਰਦਾ। ਇਹ ਤਾਂ ਨਹੀਂ ਹੈ ਵੀ ਜਿੰਨੀ ਦੁਨੀਆਂ ਸਾਨੂੰ ਦਿੰਦੀ ਹੈ ਇਹਦੂ ਗਾਹਾਂ ਕੁਛ ਹੈ ਨਹੀਂ, ਗੈਬ ਦੇ ਵਿੱਚ ਬੇਅੰਤ ਦੁਨੀਆਂ ਜਿਹਨੂੰ ਅਸੀਂ ਜਾਣਦੇ ਨਹੀਂ, ਬੇਅੰਤ ਦੁਨੀਆਂ ਗੈਬ ਦੇ ਵਿੱਚ ਕੀ ਹੋ ਰਿਹਾ ਅਸੀਂ ਨਹੀਂ ਜਾਣਦੇ। ਸੋ ਉਥੋਂ ਤਾਰ ਹਿੱਲੀ, ਕੋੜ ਕਰਤਾ, ਸਰੀਰ ਰੋਗੀ ਹੋ ਗਿਆ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਰੋਗ ਵਿਆਪ ਗਿਆ, ਹੁਣ ਕੋਈ ਨੇੜੇ ਨਹੀਂ ਆਉਣ ਦਿੰਦਾ, ਟੋਲਦਾ ਫਿਰਦਾ। ਅਖੀਰ ਇੱਕ ਦਿਨ ਫਿਰਦਾ ਫਿਰਦਾ ਦੇਖਿਆ ਵੀ ਇਹ ਤਾਂ ਉਹੀ ਬੈਠਾ। ਉਸ ਵੇਲੇ ਜਾ ਕੇ ਰੋਂਦਾ ਉੱਚੀ ਉੱਚੀ ਚਰਨਾਂ ਤੇ ਪੈ ਪਿਆ, ਲੰਮਾ ਪੈ ਗਿਆ, ਕਹਿੰਦਾ ਬਾਬਾ ਮੈਨੂੰ ਬਖਸ਼ ਦੇ, ਮੈਨੂੰ ਬਖਸ਼ ਦੇ, ਮੈਂ ਬੜਾ ਬੁਰਾ ਕਰਿਆ ਤੇਰੇ ਨਾਲ, ਮੈਂ ਭੁੱਲਿਆ ਹੋਇਆ ਸੀ। ਕਹਿੰਦੇ ਕੋਈ ਨਾ ਪ੍ਰੇਮੀਆ, ਤੂੰ ਭੁੱਲਿਆ ਹੋਇਆ ਨਾ ਕਰ, ਤੂੰ ਤਾਂ ਬੜੀ ਸੋਝੀ ਵਾਲਾ ਸੀ, ਤੈਂ ਤਾਂ ਮੈਨੂੰ ਬੜੀ ਚੰਗੀ ਗੱਲ ਕਹੀ ਸੀ ਵੀ ਇੱਥੇ ਬੈਠਾ ਹੈ, ਲੋਕਾਂ ਨੂੰ ਚੰਗਾ ਹੀ ਨਹੀਂ ਲੱਗਦਾ, ਫਿਰ ਮੈਂ ਉੱਥੋਂ ਉੱਠ ਕੇ ਇੱਥੇ ਆ ਗਿਆ, ਬਾਕੀ ਤਾਂ ਮੈਨੂੰ ਸਮੱਤ ਵੀ ਦੇ ਤੀ, ਤੇ ਮੈਂ ਤਾਂ ਤੇਰਾ ਭਲਾ ਹੀ ਮੰਗਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸੁਰਤ ਕਾ ਭਲਾ। ਗੁਰਮੁਖ ਕਦੇ ਵੀ ਬੁਰਾ ਨਹੀਂ ਮੰਗਦੇ, ਕਦੇ ਵੀ ਜਿਹੜਾ ਗੁਰਮੁਖ ਹੈ, ਸਾਧੂ ਹੈ, ਮਹਾਂਪੁਰਸ਼ ਹੈ, ਉਹਦੇ ਕਰੈਕਟਰ ਵਿੱਚ ਇਹ ਚੀਜ਼ ਨਹੀਂ ਹੈ ਕਿ ਸੰਸਾਰ ਦਾ ਬੁਰਾ ਮੰਗੇ।
ਭਲਾ ਮੰਗਦੇ ਦੁਨੀਆ ਦਾ ਸਾਧੂ, ਲੋਚ ਦੇਣਾ ਬੁਰਾ ਕਿਸੇ ਦਾ, ਮੰਗਦੇ ਦੁਨੀਆ ਦਾ ਸਾਧੂ, ਲੋਚ ਦੇਣਾ ਬੁਰਾ ਕਿਸੇ ਦਾ।
ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗੇ ਹੀ ਪੱਲੇ ਸਭ, ਬੁਰਿਆਂ ਨਾਲ ਵਰਿਆਈ ਕਰਦੇ, ਮਾਫ ਕਰਨ ਕਈ ਸਿਆਣੇ, ਬੁਰਿਆਂ ਨਾਲ ਸਲਿਆਈ ਕਰਨੀ ਇਹ ਗੁਰੂ ਨਾਨਕ ਜਾਣੇ। ਗੁਰੂ ਘਰ ਵਿੱਚ ਹੈ ਕਿ ਬੁਰਿਆਂ ਦਾ ਵੀ ਭਲਾ ਕਰਨਾ, ਸੱਚੇ ਦਿਲੋਂ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਲਭ ਕਰ। ਕਿਉਂ ਐਸੀ ਕੁਆਲਿਟੀ ਹੈ, ਸ਼ਾਸਤਰ ਤੀਖਣ ਕਾਟ ਡਾਰਿਓ ਮਨ ਨਾ ਕਿੰਨੋ ਰੋਸ, ਕਾ ਜਵਾਓ ਕੇ ਲੇ ਸਵਾਰਿਓ ਤਿਲ ਨਾ ਦੀਨੋ ਦੋਸ਼, ਮਨ ਮੇਰੇ ਰਾਮ ਰੋ ਨਿਤ ਨੀਤ। ਦਿਆਲ ਦੇਵ ਕਿਰਪਾਲ ਗੋਬਿੰਦ ਸੁਣ ਸੰਤਨ ਕੀ ਰੀਤ, ਸੰਤਾਂ ਦੀ ਰੀਤ, ਦਰਖਤ ਨੂੰ ਕੱਟਦੇ ਨੇ ਕਿੰਨੇ ਕੰਮ ਕਰਦਾ, ਬਿਲਡਿੰਗਾਂ ਵਾਸਤੇ ਲੱਕੜ ਦਿੰਦਾ, ਚਾਲਣ ਵਾਸਤੇ ਦਿੰਦਾ, ਖੜਾ ਤਾਂ ਛਾਉਂ ਦਿੰਦਾ, ਇੱਟਾਂ ਮਾਰਦੇ ਨੇ ਫਲ ਸਿੱਟਦਾ। ਕਹਿੰਦੇ ਸਾਧੂਆਂ ਦਾ ਸੁਭਾਅ ਹੋਇਆ ਕਰਦਾ, ਜਿਵੇਂ ਬੇੜੀ ਬਣਾ ਲਈ, ਬੇੜੀ ਉਹਨੂੰ ਇਹ ਪਾਰ ਕਰ ਦਿੰਦੀ ਹੈ ਕੱਟਣ ਵਾਲੇ ਨੂੰ। ਮਿੱਤਰ ਤੇ ਸ਼ਤਰੂ ਇੱਕ ਸਮਾਨ ਜਾਣਦੇ ਨੇ ਸਾਧੂ, ਦੋ ਨੀ ਇਹਨਾਂ ਨੂੰ ਹੋਇਆ ਕਰ। ਭਾਈ ਕਨਈਏ ਨੂੰ ਪੁੱਛਿਆ, ਕਨਈਆ ਤੂੰ ਪਾਣੀ ਪਿਲਾਈ ਜਾਂਦਾ, ਤੂੰ ਖਾਲਸੇ ਨੂੰ ਪਾਣੀ ਨਹੀਂ ਪਿਲਾਉਂਦਾ, ਉੱਥੇ ਤੁਰਕਾਂ ਨੂੰ ਪਿਲਾਈ ਜਾਂਦਾ। ਕਹਿੰਦਾ ਮਹਾਰਾਜ ਤੁਰਕ ਤੁਰਕ ਨਾ ਦਿਸਦਾ ਮੈਨੂੰ, ਮੈਨੂੰ ਤਾਂ ਦਿਸਣ ਤੇ ਹਟ ਗਿਆ, ਨਾ ਕੋਈ ਤੁਰਕ ਦੀਂਦਾ ਨਾ ਤੁਰਕ ਦੀਂਦਾ, ਮੈਂ ਤਾਂ ਤੈਨੂੰ ਪਾਣੀ ਪਿਲਾਉਣਾ। ਤੈਨੂੰ ਇਹ ਦੇਖਦਾ, ਤੇਰੀ ਉਹ ਆਵਾਜ਼ ਸੁਣਦਾ, ਤੈਨੂੰ ਇਹ ਜਾ ਕੇ ਪਾਣੀ ਪਿਲਾ, ਮੇਰੇ ਨੇਤਰਾਂ ਨੂੰ ਦਿਸਣ ਤੇ ਹਟ ਗਿਆ, ਮੈਂ ਕਰਾਂਗੀ। ਮਹਾਰਾਜ ਹੱਸੇ, ਹੱਸ ਕੇ ਬੁੱਤਰ ਚ ਲੈ ਗਿਆ, ਕਹਿੰਦੇ ਨਿਹਾਲ ਨਿਹਾਲ ਕਨ੍ਹਈਆ, ਲੈ ਹੁਣ ਮੱਲਮ ਵੀ ਲੈ ਤੇ ਪੱਟੀਆਂ ਵੀ ਲੈ, ਲੋੜ ਪਈ ਤਾਂ ਮੇਰੇ ਲਾਈ। ਕਿੰਨੀ ਬੜੀ ਬਾਤ ਹੈ, ਕਿੱਡਾ ਵੱਡਾ ਸਿਧਾਂਤ ਹੈ। ਜੇ ਦੁਨੀਆਂ ਦੇ ਵਿੱਚ ਅਸੀਂ ਇਹਨੂੰ ਪ੍ਰੈਕਟੀਕਲ ਕਰੀਏ ਤਾਂ ਕਿੱਥੇ ਚਲੇ ਜਾਵੇ, ਸੱਚਮੁੱਚ ਸਰਦਾਰ ਬਣ ਜਾਵੇ ਸਿੱਖ। ਲੇਕਿਨ ਜਦੋਂ ਵੈਰ ਭਾਵਨਾ ਚ ਆਉਂਦਾ, ਦੂਜੇ ਨੂੰ ਬੁਰਾ ਕਹਿੰਦਾ, ਮੰਦਾ ਚਿਤਵਦਾ, ਫਿਰ ਇਹ ਗੁਰਸਿੱਖੀ ਦੀ ਬਾਤ ਨਹੀਂ ਹੈ, ਮਨੁੱਖ ਦੀ ਬਾਤ ਹੈ। ਗੁਰੂ ਨਾਲੋਂ ਟੁੱਟ ਜਾਂਦਾ, ਪਿੱਠ ਕਰ ਲੈਂਦਾ ਉਸ ਵੇਲੇ। ਸੋ ਉਸ ਵੇਲੇ ਕਹਿਣ ਲੱਗੇ, ਤੈਨੂੰ ਬੜਾ ਦੁੱਖ ਹੋਇਆ, ਮੈਂ ਤਾਂ ਪਿਆਰਿਆਂ ਚਿਤਵਿਆ ਹੀ ਨਹੀਂ ਹੈ, ਮੈਂ ਤਾਂ ਅਰਦਾਸ ਕਰਦਾ, ਆਹ ਤੈਨੂੰ ਕਾਹਨੂੰ ਹੋਣਾ ਸੀ, ਤੈ ਤਾਂ ਮੈਨੂੰ ਕੰਮ ਦੀ ਉਹ ਗੱਲ ਕਹੀ ਸੀ, ਮੈਂ ਇੱਥੇ ਆ ਗਿਆ, ਮੇਰੇ ਮਨ ਚ ਤਾਂ ਕੋਈ ਬਾਤ ਹੀ ਨਹੀਂ, ਵਾਹਿਗੁਰੂ ਭਲਾ ਕਰੇ ਤੇ। ਉਸ ਵੇਲੇ ਕਹਿਣ ਲੱਗੇ, ਜਦ ਬਹੁਤ ਘਗਿਆਰ ਕੇ ਗਿਰਿਆ, ਕਹਿੰਦੇ ਹਾਂ, ਗੁਰੂ ਨੇ ਇੱਕ ਦਵਾਈ ਦਿੱਤੀ ਹੋਈ ਹੈ, ਉਹ ਤੇਰੇ ਅੰਦਰ ਪਈ ਹੈ, ਹਰ ਔਖਦ ਸਭ ਘੱਟ ਹੈ ਭਾਈ, ਗੁਰ ਪੂਰੇ ਬਿਨ ਬਿਧ ਨਾ ਬਣਾਈ, ਗੁਰ ਪੂਰੇ ਸੰਜਮ ਕਰਦੀ ਆ ਤਾਂ ਨਾਨਕ ਫਿਰ ਦੁੱਖ ਨਾ ਤੀਆ, ਇਹਨੂੰ ਜੇ ਸੰਜਮ ਦੇ ਨਾਲ ਵਰਤ ਲਵੇ ਤਾਂ ਇਹ ਦਵਾਈ ਸਾਰੇ ਰੋਗਾਂ ਦੇ ਦੂਰ ਕਰਨ ਦੀ ਸਮਰੱਥਾ ਰੱਖਦੀ ਹੈ।
ਤੇਰੇ ਸਾਰਿਆਂ ਦੁੱਖਾਂ ਦੀ ਹੈ ਦਾਰੂ, ਇੱਕੋ ਨਾਮ ਵਾਹਿਗੁਰੂ
ਮੰਗਲ ਗੁਣ ਕਰਨ। ਕਹਿੰਦੇ ਪਿਆਰਿਆ, ਦਾਰੂ ਤੇਰੇ ਅੰਦਰ ਪਈ ਹੈ, ਦੱਸ ਮੈਂ ਦਿੰਦਾ। ਵਾਹਿਦਾ ਸਾਹਮਣੇ ਬਹਿ ਗਿਆ, ਕਹਿੰਦੇ ਤੂੰ ਨਾ ਵਾਹਿਗੁਰੂ 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 ਕਰੀ ਜਾ, ਦਵਾਈ ਤੱਕ ਪਹੁੰਚ ਜਾਏਗਾ, ਜਦੋਂ ਦਵਾਈ ਤੱਕ ਪਹੁੰਚ ਗਿਆ ਤੇਰਾ ਸਰੀਰ ਜਿਹੜਾ ਤੰਦਰੁਸਤ ਹੋ ਜਾਏਗਾ, ਕਿਉਂਕਿ ਭੁੱਲਣ ਨਾਲ ਬਿਮਾਰ ਹੁੰਦਾ, ਯਾਦ ਦੇ ਨਾਲ ਰਾਜੀ ਹੁੰਦਾ। ਇਹ ਬੜੀ ਫਿਲੋਸਫੀ ਹੈ ਗਹਿਰੀ, ਬੜਾ ਵੱਡਾ ਸਿਧਾਂਤ ਹੈ, ਕਈ ਵਾਰੀ ਡਿਸਕਸ ਕਰਿਆ। ਸੋ ਉਸ ਵੇਲੇ ਕਹਿਣ ਲੱਗਿਆ, ਭਾਈ ਭਾਨਾ ਜੀ, ਮੈਂ ਤਾਂ ਭੁੱਲਿਆ ਹੀ ਰਿਹਾ, ਜਿਨ੍ਹਾਂ ਨੂੰ ਮੈਂ ਆਪਣੇ ਸਮਝਦਾ ਸੀ ਉਹ ਤਾਂ ਸਾਰੇ ਬੇਗਾਨੇ ਹੋ ਗਏ, ਧੱਕੇ ਦੇ ਕੇ ਮੈਨੂੰ ਕੱਢ ਦਿੱਤਾ ਉਸ ਸਮਾਜ ਨੇ, ਜੇ ਸਾਂਭਿਆ ਤਾਂ ਤੈਂ ਪਿਆਰ ਦੇ ਚਾਰ ਵਚਨ ਕਹੇ ਤੇ ਮੈਨੂੰ ਰਾਹ ਪਾਏ। ਉਸ ਵੇਲੇ ਉਹ ਵੀ ਅੰਮ੍ਰਿਤ ਵੇਲੇ ਆਉਂਦੇ ਹੈ, ਉਹ ਵੀ ਆਉਂਦਾ ਥੋੜੇ ਦਿਨਾਂ ਦੇ ਅੰਦਰ, ਰਾਜੀ ਹੋਣਾ ਹੀ ਸੀ ਕਿਉਂਕਿ ਪਰਮੇਸ਼ਰ ਦਾ ਨਾਮ ਦਾਰੂ ਹੈ। ਸਮਾਂ ਲੰਘ ਗਿਆ ਤੇ ਗੁਰੂ ਮਹਾਰਾਜ ਕੋਲ ਹੋਰ ਸੰਗਤਾਂ ਸਮੇਤ, ਜਦ ਗੁਰੂ ਛੇਵੇਂ ਪਾਤਸ਼ਾਹ ਕੋਲ ਆਉਂਦੇ ਆ, ਬੇਅੰਤ ਸੰਗਤ ਆ ਰਹੀ ਹੈ, ਮਹਾਰਾਜ ਵਿਸ਼ੇਸ਼ ਕਰਕੇ ਬੁਲਾਇਆ, ਭਾਈ ਭਾਨਾ ਆਓ, ਲਿਆਓ ਪ੍ਰੇਮੀ ਨੂੰ। ਕਹਿਣ ਲੱਗੇ, ਭਾਈ ਭਾਨਾ, ਉਹ ਥੱਪੜ ਤੇਰੇ ਨਹੀਂ ਸੀ ਮਾਰਿਆ, ਮੇਰੇ ਲੱਗਿਆ ਸੀ, ਕਿਉਂਕਿ ਗੁਰੂ ਦਾ ਸਿੱਖ ਗੁਰੂ ਨਾਲ ਇੱਕ ਮਿੱਕ ਹੋਇਆ ਹੁੰਦਾ। ਪਾਤਸ਼ਾਹ ਦੇ ਉੱਤੇ ਕਿਰਪਾ ਕਰੋ, ਇਹਨੂੰ ਨਾਮਦਾਰੂ ਹੋਵੇ, ਨਾਮ ਤਰੀਕ ਸਿੱਖ ਹੋਇਆ, ਗੁਰੂ ਮਹਾਰਾਜ ਨੇ ਨਾਮ ਦੀ ਦਾਤ ਬਖਸ਼ੀ। ਇਸ ਤਰ੍ਹਾਂ ਗੁਰੂ ਦਾ ਜੋ ਸਿੱਖ ਹੈ ਉਹ ਇਸ ਮਾਇਆ ਦੇ ਵਿੱਚੋਂ ਨਿਕਲ ਕੇ ਸੱਚੇ ਰੰਗ ਦੇ ਵਿੱਚ ਰੰਗਿਆ ਜਾਂਦਾ, ਉਹ ਰੰਗ ਦੁਬਾਰਾ ਨਹੀਂ ਉਤਰਦਾ, ਥੱਪੜ ਮਾਰਿਆ ਨਹੀਂ ਰੰਗ ਉਤਰਿਆ, ਆਰਿਆਂ ਨਾਲ ਚੀਰ ਤੇ ਨਹੀਂ ਰੰਗ ਉਤਰਿਆ, ਦੇਗਾਂ ਚ ਵਾਲ ਤੇ ਨਹੀਂ ਰੰਗ ਉਤਰਿਆ, ਕਿਸੇ ਦਾ ਬੁਰਾ ਮੰਗਿਆ ਹੀ ਨਹੀਂ। ਗੁਰੂ ਪੰਜਵੇਂ ਪਾਤਸ਼ਾਹ ਤਤੀ ਤਵੀ ਤੇ ਜਦ ਬੈਠਣ ਲੱਗੇ, ਉਸ ਵੇਲੇ ਗੁਰਸਿੱਖਾਂ ਦੇ ਮਨ ਚ ਆਇਆ ਵੀ ਸ਼ਕਤੀ ਦੇ ਨਾਲ ਤਬਾਹ ਕਰ ਦਈਏ ਸ਼ਹਿਰ ਨੂੰ। ਮਹਾਰਾਜ ਕਹਿੰਦੇ, ਠਹਿਰ ਭਾਈ ਪੁਰਾਣੇ, ਇਹ ਕੀ ਕਰਦਾ, ਕਿਹਨੂੰ ਕਰਨ ਲੱਗਿਆ ਹੋਇਆ? ਇੱਥੇ ਵਾਹਿਗੁਰੂ ਤੇ ਬਗੈਰ ਹੈ ਕੋਈ ਹੋਰ? ਮੀਆਂ ਮੀਰ ਆ ਗਿਆ, ਗੋਰਖਨਾਥ ਆ, ਮਹਾਰਾਜ ਜੇ ਤੁਸੀਂ ਨਹੀਂ ਕਰਸ ਕਰਦੇ ਅਸੀਂ ਕਰਦੇ ਹਾਂ, ਜੇ ਤੁਸੀਂ ਬਦਦੁਆ ਨਹੀਂ ਦਿੰਦੇ ਅਸੀਂ ਦਿੰਦੇ ਹਾਂ, ਸ਼ਹਿਰ ਰੱਖਣ ਵਾਲਾ ਇਹ ਤਾਂ ਗਰਕ ਕਰਨ ਵਾਲਾ। ਮਹਾਰਾਜ ਕਹਿੰਦੇ ਗੋਰਖਨਾਥ, ਮੀਆਂ ਮੀਰ ਜੀ, ਇੱਥੇ ਪਰਮੇਸ਼ਰ ਤੋਂ ਬਿਨਾਂ ਹੋਰ ਹੈ ਵੀ ਕੋਈ ਜਿਹਨੂੰ ਕਰਸ ਕਰ ਦਈਏ? ਇੱਥੇ ਤਾਂ ਆਪ ਇਹ ਪਰਮੇਸ਼ਰ ਹੈ, ਜਿੱਧਰ ਦੇਖਦੇ ਹਾਂ ਉਹੀ ਨਜ਼ਰ ਆਉਂਦਾ। ਗੁਰੇ ਦਿਖਾਇਓ ਲੋਇਨਾ, ਈਤਾ ਉਤਾ ਘੱਟ 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 ਘੱਟ, ਤੂੰ ਹੀ ਮੋਹੀ। ਸੋ ਇਹ ਰੰਗ ਹੈ ਜੋ ਸੱਚਾ ਰੰਗ ਚੜਦਾ ਹੈ, ਲਾਲ ਰੰਗ ਤਿਸ ਕੋਲ ਜਿਸ ਕੋ ਲਗਾ ਤਿਸਕੇ ਬਟ ਪੱਗ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗ, ਨਾ ਦਾਗ ਲੱਗਦਾ ਚੜਦੀਆਂ ਕਲਾਂ ਚ ਰਹਿੰਦਾ, ਆਦਮੀ ਭੁੱਲਦਾ ਨਹੀਂ ਹੈ, ਰੰਗ ਲੱਗਿਆ ਹੁੰਦਾ, ਮਸਤੀ ਚ ਦਿਨ ਕੱਟਦਾ ਤੇ ਆਪਣਾ ਜਨਮ ਰੋਸ ਜਿਸ ਕੰਮ ਨੂੰ ਕਰਨ ਵਾਸਤੇ ਆਇਆ ਉਹ ਪ੍ਰਾਪਤ ਕਰਕੇ ਜਦੋਂ ਇੱਥੋਂ ਜਾਂਦਾ, ਧਨ ਧਨ ਕਹੇ ਸਭ ਕੋਏ, ਮੁੱਖ ਉਜਲ ਹਰ ਦਰ ਕੇ ਸੋਏ, ਇਹ ਵਪਾਰ ਬਿਰਲਾ ਵਪਾਰ ਹੈ, ਕਹੋ ਨਾਨਕ ਤਾਂ ਕੇ ਸਦ ਬਲਿਆ। ਸੋ ਹੁਣ ਸਮਾਂ ਜਾਚ ਨਹੀਂ ਦਿੰਦਾ, ਬੇਨਤੀਆਂ ਨੇ ਕੁਛ ਉਹ ਇਹ ਹੈ ਕਿ ਪਹਿਲਾਂ ਤਾਂ ਸੰਗਤ ਨੇ ਹਿੰਮਤ ਕਰਕੇ ਪੁਸਤਕ ਬਣਾਈ, ਬਹੁਤ ਪਸੰਦ ਆਈ। ਜਿਹੜਾ ਵੀ ਪੜ੍ਹਦਾ ਹਰੇਕ ਕਹਿੰਦਾ, ਬਾਹਰੋਂ ਟੈਲੀਫੋਨ ਆਉਂਦੇ ਨੇ, ਉਹ ਪੁਸਤਕ ਦੀ ਗੱਲ ਫਿਲਮਾਂ ਦੇ ਨਾਲ ਕਰਦੇ ਨੇ। ਅੱਜ ਮੈਨੂੰ ਟੈਲੀਫੋਨ ਸਵੇਰੇ ਆਇਆ, ਬਈ ਤੁਸੀਂ ਜੀ, ਸਾਡੇ ਵਿੱਚ ਤਾਂ ਇਹ ਸਮਰੱਥਾ ਨਹੀਂ ਹੈ ਵੀ ਅਸੀਂ ਤੁਹਾਡੀਆਂ ਫਿਲਮਾਂ ਵਿੱਚੋਂ ਛਾਂਟਾ ਛਾਂਟੀ ਕਰ ਲਈਏ, ਇੱਕ ਗੱਲ ਸਾਡੇ ਵਾਸਤੇ ਕਰ ਦਿਓ, ਅਸੀਂ ਟੈਲੀਵਿਜ਼ਨ ਜਿਹੜੀ ਹੈ ਵੱਡੀ ਟੈਲੀਵਿਜ਼ਨ ਉਹਦੇ ਉੱਤੇ 5 ਮਿੰਟ ਦਾ ਪ੍ਰੋਗਰਾਮ ਤੁਹਾਡੀ ਫਿਲਮ ਦਾ ਰੋਜ਼ ਰੱਖਣਾ ਚਾਹੁੰਦੇ ਹਾਂ, ਪਰ ਉਹ ਜੇ ਤੁਸੀਂ ਸਾਨੂੰ 5-5 ਮਿੰਟ ਦੇ ਕੋਈ ਭੇਜ ਦਿਓ ਨਿੱਕੇ ਨਿੱਕੇ ਫੀਚਰ, ਤਾਂ ਅਸੀਂ 5 ਮਿੰਟ ਦੇ ਵਿੱਚ ਦਿਖਾ ਦਿਆ ਕਰੀਏ, ਕਿਉਂਕਿ ਅੱਧਾ ਘੰਟਾ ਸਾਨੂੰ ਮਿਲਦਾ ਪੰਜਾਬੀ ਪ੍ਰੋਗਰਾਮ ਵਾਸਤੇ ਜਿਹੜੀ ਉਹਨਾਂ ਦੀ ਨੈਸ਼ਨਲ ਟੀਵੀ ਆ ਉਹਦੇ ਉੱਤੇ, ਤੇ ਉਹ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਜੋ ਤੁਹਾਡੇ ਵਿਚਾਰ ਨੇ ਅਸੀਂ ਇਹਨਾਂ ਨੂੰ ਪਹਿਲਾਂ ਪੰਜਾਬੀ ਵਿੱਚ ਪੰਜਾਬੀ ਵਾਲਿਆਂ ਨੂੰ ਦੱਸੀਏ, ਫਿਰ ਅਸੀਂ ਇਹਦੀ ਇੰਗਲਿਸ਼ ਬਣਾ ਕੇ ਗੋਰਿਆਂ ਨੂੰ ਵੀ ਦੱਸੀਏ ਵੀ ਗੁਰੂ ਨਾਨਕ ਦਾ ਮਤ ਆਹ ਕੁਛ ਕਹਿੰਦਾ। ਬੜੀ ਵੱਡੀ ਉਹਨਾਂ ਦੀ ਲੋਚਾ ਹੈ। ਦੂਸਰਾ ਉਹ ਕਹਿੰਦੇ ਪੁਸਤਕ ਜਿਹੜੀ ਹੈ ਇਹਨੂੰ ਜਿਉਂ ਜਿਉਂ ਪੜ੍ਹਦੇ ਹਾਂ ਤਿਉਂ ਤਿਉਂ ਸੋਚੀ ਜਾਂਦੀ ਹੈ, ਮੁੜ ਮੁੜ ਅਸੀਂ ਫੇਰ ਪੜ੍ਹਦੇ ਹਾਂ, ਤੇ ਤੁਸੀਂ ਇੱਕ ਵਾਰੀ ਆ ਜਾਓ। ਕਿਵੇਂ ਆ ਜਾਓ ਤੁਸੀਂ? ਚਾਹੇ ਥੋੜੇ ਜਿਹੇ ਦੇਰ ਵਾਸਤੇ ਆ ਜਾਓ, ਮੈਂ ਕੋਈ ਜਵਾਬ ਨਹੀਂ ਦਿੰਦਾ, ਚੁੱਪ ਕਰ ਰਹਿਣਾ ਵੀ ਦੇਖੋ ਕੀ ਹੁਕਮ ਹੈ ਮਹਾਰਾਜ ਦਾ। ਉਹ ਸਾਰੇ ਹੀ ਉਹ ਲੋਚਦੇ ਨੇ। ਤੇ ਹੁਣ ਪ੍ਰੇਮੀਆਂ ਨੇ ਉਦਮ ਕਰਕੇ ਇੱਕ ਮੈਗਜ਼ੀਨ ਮੰਥਲੀ ਕੱਢਣ ਦਾ ਪ੍ਰੋਗਰਾਮ ਬਣਾਇਆ। ਮੈਂ ਤਾਂ ਕਈ ਵਾਰੀ ਕਿਹਾ ਸੋਚ ਲਿਓ ਕਿਤੇ ਵਿੱਚ ਵਿਚਾਲੇ ਨਾ ਛੱਡ ਦਿਓ, ਕੰਮ ਬੜਾ ਔਖਾ ਹੈ ਵੀ ਸਿਖਾਲਾ ਜੇ ਸਮਝ ਚ ਆ ਜੇ, ਔਖਾ ਤਾਂ ਹੈ ਜੇ ਤੁਹਾਡੀ ਸੁਰ ਨਾ ਰਲੀ। ਸੋ ਉਹਦੇ ਬਾਰੇ ਇਹ ਦਿਨ ਨੇ ਤੇ ਵਿਸਾਖੀ ਨੂੰ ਇਹ ਰਿਲੀਜ਼ ਕਰਨਾ, ਤੇ ਮੇਰੇ ਮਨ ਵਿੱਚ ਸੀ ਕਿਸੇ ਪਵਿੱਤਰ ਆਤਮਾ ਤੋਂ, ਮਹਾਨ ਉੱਚੀ ਹਸਤੀ ਤੋਂ ਇਹ ਰਿਲੀਜ਼ ਕਰਾਇਆ ਜਾਵੇ, ਪਰਉਪਕਾਰੀ ਜੀ ਤੋਂ, ਸਵਾਮੀ ਜੀ, ਸਵਾਮੀ ਰਾਮ ਜੀ ਅੱਗੇ ਆਏ ਸੀ ਡਾਕਟਰ ਰਾਮ ਜੀ, ਉਹ ਬਾਹਰ ਬੜਾ ਪਸੰਦ ਕਰਿਆ। ਉਹ ਕਹਿੰਦੇ ਜੀ ਜਿਹੜੀਆਂ ਸਾਨੂੰ ਇੱਥੇ ਆ ਗਈਆਂ ਤੁਹਾਡੀਆਂ ਫਿਲਮਾਂ ਸਵਾਮੀ ਜੀ ਦੀਆਂ, ਵੇਦ ਭਾਰਤੀ ਦੀਆਂ, ਕਹਿੰਦੇ ਉਹ ਬਹੁਤ ਹੀ ਪਸੰਦ ਕੀਤੀਆਂ ਜਾ ਰਹੀਆਂ ਨੇ ਇੱਥੇ, ਉਹ ਬਾਰ ਬਾਰ ਦੁਨੀਆਂ ਮੰਗਦੀ ਹੈ ਵੀ ਸਾਨੂੰ ਉਹ ਫਿਲਮ ਭੇਜੋ। ਸੋ ਮੈਂ ਇਹ ਬੇਨਤੀ ਕਰੀ ਸੀ ਉਹਨਾਂ ਨੂੰ ਕਿ ਸਵਾਮੀ ਜੀ ਤੁਸੀਂ ਵਿਸਾਖੀ ਵਾਲੇ ਦਿਨ ਆ ਕੇ ਉਸ ਮੈਗਜ਼ੀਨ ਨੂੰ ਰਿਲੀਜ਼ ਕਰੋ। ਉਹਨਾਂ ਦੀ ਪ੍ਰਵਾਨਗੀ ਆ ਗਈ ਹੈ, ਸਿਰਫ ਫਾਰਮਲ ਲਿਖਣਾ ਰਹਿੰਦਾ, ਲਿਖਤ ਰੂਪ ਦੇ ਅੰਦਰ ਆ ਜਾਏਗਾ। ਵਿਸਾਖੀ ਵਾਲੇ ਦਿਨ ਜੋ ਦੀਵਾਨ ਹੈ ਉਹਦੇ ਅਖੀਰ ਦੇ ਉੱਤੇ ਸਵਾਮੀ ਜੀ ਉਸ ਮੈਗਜ਼ੀਨ ਨੂੰ ਰਿਲੀਜ਼ ਕਰ ਦੇਣਗੇ, ਤੇ ਵਿਸਾਖੀ ਦਾ ਜਿਹੜਾ ਆਪਣਾ ਹੈ ਦੀਵਾਨ ਇਹਨੂੰ ਧੂਮਧਾਮ ਨਾਲ ਮਨਾਓ, ਟਰੱਕ ਭੇਜੋ ਦੂਰ ਦਰਾਜ ਥੀ, ਸੰਗਤਾਂ ਨੂੰ ਇਕੱਠੀਆਂ ਕਰੋ। ਤੇ ਦੂਸਰਾ ਇਹ ਹੈ ਕਿ ਜਨ ਸੇਵਾ ਦੇ ਵਾਸਤੇ ਜੋ ਉਦਮ ਹੋ ਰਹੇ ਨੇ ਉਹਨਾਂ ਦੇ ਵਿੱਚੋਂ ਸਿਹਤ ਦਾ ਬੜਾ ਹੈ, ਕਿਉਂਕਿ ਇੱਥੇ ਮੈਂ ਸਾਰਾ ਦਿਨ ਸੁਣਦਾ, ਮੇਰਾ ਸਰੀਰ ਦੁਖਦਾ ਜੀ, ਮੇਰੇ ਹੱਡ ਦੁਖਦੇ ਆ ਜੀ, ਮੇਰੀ ਲੱਕ ਦੁਖਦਾ ਜੀ, ਇੱਕੋ ਹੀ ਗੱਲ ਹੋਈ ਜਾਂਦੀ ਹੈ। ਉਹਦੇ ਵਾਸਤੇ ਪਹਿਲਾਂ ਅਸੀਂ 2 ਡਿਸਪੈਂਸਰੀਆਂ ਚਲਾ ਰਹੇ ਹਾਂ, ਹੋਮਿਓਪੈਥੀ ਦੀ ਤੇ ਐਲੋਪੈਥੀ। ਉੱਥੇ ਇਹਦੇ ਨਾਲ ਸਰਕਾਰੀ ਤੌਰ ਦੇ ਉੱਤੇ 4 ਕਮਰੇ ਬਣਾ ਦਿੱਤੇ ਨੇ, ਤੇ ਉਹਨਾਂ ਚ ਇੱਕ ਡਾਕਟਰ ਆਏ ਨੇ, ਮੈਨੂੰ ਪਹਿਲਾਂ ਤਾਂ ਦੱਸਿਆ ਸੀ ਵੀ ਇਹ ਕਾਫੀ ਡਾਕਟਰ ਆਉਣਗੇ, 4 ਡਾਕਟਰ ਆਉਣਗੇ, 2 ਨਰਸਾਂ ਆਉਣਗੀਆਂ, ਪਰ ਮੈਨੂੰ ਪਤਾ ਲੱਗਿਆ ਵੀ ਇੱਕੋ ਡਾਕਟਰ ਆਉਣੇ। ਉਹਦੇ ਬਾਰੇ ਤੇ ਅਸੀਂ ਚਾਹੁੰਦੇ ਹਾਂ ਕਿ ਇਹਦਾ ਪ੍ਰੋਪਰ ਉਦਘਾਟਨ ਕਰਾਇਆ ਜਾਵੇ ਤੇ ਮਿਨਿਸਟਰ ਸਾਹਿਬ ਨੂੰ, ਬਰਾੜ ਸਾਹਿਬ ਬੜੇ ਭਲੇ ਬੰਦੇ ਨੇ, ਗੱਲ ਮੰਨ ਜਾਂਦੇ ਨੇ ਜਨਤਾ ਦੀ ਜਦੇ। ਸੋ ਸੇਵਾ ਦੇ ਵਾਸਤੇ ਗੁਰੂ ਸਾਹਿਬ ਨੇ ਇਹਨਾਂ ਦੀ ਡਿਊਟੀ ਲਾਈ ਹੈ ਵਿੱਚ, ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਠਣ ਪਾਈਏ ਕਾ ਨਾਨਕ ਬਹੁਤ ਵੱਡਾ। ਸੋ ਉਹਨਾਂ ਨੂੰ ਵੀ ਉਸੇ ਦਿਨ ਬੁਲਾ ਕੇ ਤੇ ਇਸ ਹਸਪਤਾਲ ਦਾ ਜਾਂ ਜੋ ਡਿਸਪੈਂਸਰੀ ਕਹਿੰਦੇ ਨੇ ਉਹਦਾ ਉਦਘਾਟਨ ਕਰਾ ਕੇ ਉਹਨਾਂ ਨੂੰ ਸੰਗਤਾਂ ਵੱਲੋਂ ਇਹਨਾਂ ਦੀ ਜੋ ਚਾਹ ਹੈ, ਲੋਚਾ ਹੈ, ਉਹ ਵੀ ਉਹਨਾਂ ਨੂੰ ਦੱਸੀ ਜਾਵੇ ਕਿ ਮਹਾਰਾਜ ਇੱਕ ਡਾਕਟਰ ਨਹੀਂ, ਤੁਸੀਂ ਕਈ ਡਾਕਟਰ ਇੱਥੇ ਭੇਜੋ, ਬੈਕਵਰਡ ਇਲਾਕਾ ਹੈ, ਇਹ ਲੋਕਾਂ ਦੇ ਪੈਸੇ ਨਹੀਂ ਦੇ ਹੁੰਦੇ, ਇੱਥੇ ਜਿਹੜੇ ਡਾਕਟਰ ਹੈ ਕੰਮ ਕਰਦੇ ਨੇ ਉਹ ਪਤਾ ਹੀ ਹੈ, ਸਾਰੇ ਜਾਣਦੇ ਨੇ, ਮੈਂ ਤਾਂ ਕੀ ਕਹਿਣਾ, ਪੈਸਾ ਇੰਨਾ ਇਹਨਾਂ ਕੋਲ ਨਹੀਂ ਹੈ ਵੀ ਜਿਹੜਾ ਇਹ ਡਾਕਟਰ ਹੁੰਦੇ ਨੇ। ਸੋ ਡਾਕਟਰ ਸਹੀ ਮਹਿਨੇ ਇੱਥੇ ਕੰਮ ਕਰਨ, ਡਿਊਟੀ ਪੂਰੀ ਦੇਣ, ਹਾਜ਼ਰੀ ਪੂਰੀ ਦੇਣ ਤੇ ਮਰੀਜ਼ਾਂ ਨੂੰ ਦੇਖਣ, ਦਵਾਈਆਂ ਇੱਥੇ ਪੂਰੀਆਂ ਹੋਣ। ਸੋ ਇਹ ਕੋਈ ਔਖੀ ਗੱਲ ਨਹੀਂ, ਇੱਕ ਅੱਧੀ ਡਿਸਪੈਂਸਰੀ ਨੂੰ ਖਾਸ ਕਰਕੇ ਸੰਭਾਲ ਲੈਣ ਤੇ ਬੜਾ ਭਲਾ ਹੋਏਗਾ ਸੰਗਤਾਂ ਦਾ ਵੀ, ਇਲਾਕੇ ਦਾ ਵੀ। ਸੋ ਇਸ ਕਰਕੇ ਉਸੇ ਦਿਨ ਇਹ ਰੱਖਿਆ ਕਿ ਉਹ ਵੀ ਸਮਾਂ ਕਨਫਰਮ ਕਰਕੇ ਕਰਿਆ ਜਾਏਗਾ। ਰੰਧਾਵਾ ਸਾਹਿਬ ਇੱਥੇ ਨੇ ਇਹਨਾਂ ਨੇ ਦੱਸਿਆ ਸੀ ਕਿ ਇਹਨਾਂ ਤਰੀਕਾਂ ਚ ਤੁਸੀਂ ਕਰਾ ਲਓ, ਵਿਸਾਖੀ ਵਾਲਾ ਸਾਨੂੰ ਸੂਟ ਕਰਦਾ, ਵਿਸਾਖੀ ਨੂੰ ਸੰਗਤਾਂ ਵੀ ਹੁੰਦੀਆਂ, ਇਲਾਕੇ ਨੂੰ ਵੀ ਪਤਾ ਲੱਗ ਜਾਏਗਾ ਵੀ ਹਸਪਤਾਲ ਖੁੱਲ ਗਿਆ ਤੇ ਇੱਥੇ ਹੁਣ ਦਵਾਈਆਂ ਮਿਲਿਆ ਕਰਨਗੀਆਂ। ਸੋ ਇਹ 2 ਕੰਮ ਵਿਸਾਖੀ ਵਾਲੇ ਦਿਨ ਹੈ। ਤੀਸਰਾ ਹੈ ਦਿੱਲੀ ਦਾ ਪ੍ਰੋਗਰਾਮ। ਦਿੱਲੀਓਂ ਬਹੁਤ ਸਾਰੇ ਪ੍ਰੇਮੀ ਆਏ ਨੇ, ਪਹਿਲਾਂ ਵੀ ਮੈਨੂੰ ਮਿਲੇ ਸੀ ਥੋੜੇ ਜਿਹੇ ਦਿਨ ਹੋਏ ਤੇ ਅੱਜ ਵੀ ਆਏ ਨੇ, ਗੱਲ ਤਾਂ ਮੇਰੀ ਅਜੇ ਹੋਈ ਨਹੀਂ ਹੈ, ਪਰ ਉਹ ਹੈ ਵੀ ਉਹ ਵੀ ਸਮਾਂ ਜਿਸ ਤਰ੍ਹਾਂ ਦੇ ਨਾਲ ਫਿਕਸ ਕਰਨਾ ਹੈ ਉਹ ਵਿਚਾਰ ਕੇ ਭਾਈ ਲਖਮੀਰ ਸਿੰਘ ਹੋਣੀ ਵਿਚਾਰ ਲੈਣ ਤੇ ਉਹਦੇ ਵਿੱਚ ਦੇਖਾਂਗੇ ਕਿਸ ਤਰ੍ਹਾਂ ਨਾਲ ਕਰਨਾ। ਚੌਥੀ ਬੇਨਤੀ ਇਹ ਹੈ ਕਿ ਬੜਾ ਮਹਾਰਾਜ ਨੇ ਨਠਾਇਆ ਭਜਾਇਆ ਦੂਰ ਸਹੀ, ਕਿੰਨੇ ਸਾਲ ਹੋ ਗਏ, ਪਹਿਲਾਂ ਬਚਪਨ ਵਿੱਚ ਸਿੰਧ ਚ ਮੈਂ ਤੁਰਿਆ ਫਿਰਦਾ ਰਿਹਾ, ਇਹ ਵੀ ਉਹਨਾਂ ਦਾ ਕੋਈ ਕੌਤਕ ਸੀ। 30 ਮੀਲ ਚਾਰੇ ਪਾਸੇ, 30 ਮੀਲ ਉਧਰ, 30 ਯਾਨੀ 60 ਮੀਲ ਦੇ ਏਰੀਏ ਚ ਕੋਈ ਬੰਦਾ ਐਸਾ ਨਹੀਂ ਸੀ, ਨਾ ਲਾਹੌਰ ਦਾ ਤੇ ਨਾ ਕਸੂਰ ਦਾ, ਨਾ ਅੰਮ੍ਰਿਤਸਰ ਦਾ, ਨਾ ਗੁਰਦਾਸਪੁਰ ਦਾ, ਜਿਹੜਾ ਉੱਥੇ ਸ਼ਰਾਬ ਪੀਂਦਾ ਹੋਵੇ। ਸਾਰੇ ਹੀ ਹਟਕੇ ਸੀਗੇ ਸ਼ਰਾਬ ਪੀਣ ਤੇ ਸਿੱਖੀ ਫੋਲਡ ਵਿੱਚ ਆ ਗਏ। ਉਹਦੇ ਬਾਅਦ ਮਹਾਰਾਜ ਜੀ ਨਾਲ ਥੋੜਾ ਸਮਾਂ ਤੇ ਉਸ ਤੋਂ ਬਾਅਦ ਯੂਪੀ ਦੇ ਵਿੱਚ ਜਾ ਕੇ ਉਦੋਂ ਵੀ ਮੰਦਾ ਹਾਲ ਸੀ, ਉਜੜ ਫੁਜੜ ਕੇ ਆਏ ਸੀ ਸਾਰੇ, ਜ਼ਮੀਨਾਂ ਆਬਾਦ ਨਹੀਂ ਸੀ, ਲੇਕਿਨ ਕੁਛ ਬਿਮਾਰੀਆਂ ਪੈ ਗਈਆਂ ਸੀ, ਡੰਗਰ ਚੋਰੀ ਕਰਨੇ, ਹਿਟਮੈਨ ਸ਼ਰਾਬ ਪੀਣੀ ਤੇ ਆਪਸ ਵਿੱਚ ਬਹੁਤ ਨਚਾਕੀ। ਉਹ ਵੀ ਮਹਾਰਾਜ ਨੇ ਕਿਰਪਾ ਕਰੀ, 12 ਸਾਲ ਲੱਗੇ ਤੇ ਨਤੀਜਾ ਇਹ ਹੋਇਆ ਸਭ ਖੇਤੀਆਂ ਕਰਨ ਲੱਗ ਗਏ, ਹੁਣ ਕ੍ਰਾਈਮ ਰਿਹਾ ਹੀ ਨਹੀਂ। ਆਈ ਜੀ ਮੇਰੇ ਘਰ ਆਇਆ ਸੀ, ਕਹਿਣ ਲੱਗਿਆ ਮੈਂ ਪ੍ਰਸ਼ਾਦਾ ਛਕਣ ਨਹੀਂ ਆਇਆ, ਉਹ ਤਾਂ ਮੇਰਾ ਬਹਾਨਾ ਸੀ, ਮੈਂ ਤਾਂ ਇਹ ਦੇਖਣ ਆਇਆ ਸੀ ਜਿਹੜਾ ਕੰਮ ਸਾਡੀ ਪੁਲਿਸ ਤੇ ਨਹੀਂ ਹੋਇਆ ਤੁਸੀਂ ਕਿਵੇਂ ਕਰ ਦਿੱਤਾ, ਇੱਥੇ ਕ੍ਰਾਈਮ ਹੀ ਨਹੀਂ ਰਿਹਾ। ਮੈਂ ਸਾਰੇ ਥਾਣੇਦਾਰਾਂ ਨੂੰ ਸਪੈਸ਼ਲ ਰਿਪੋਰਟਾਂ ਦਿੱਤੀਆਂ, ਇੱਕ ਨੇ ਮੈਨੂੰ ਦੱਸਿਆ ਵੀ ਸਾਨੂੰ ਕਾਹਨੂੰ ਦਿੰਦੇ, ਇੱਥੇ ਇੱਕ ਸਰਦਾਰ ਹੈ, ਕਹਿੰਦੇ ਉਹਦੇ ਪਤਾ ਨਹੀਂ ਕੀ ਹੈ, ਉਹ ਦਮਾਨ ਲਾਉਂਦਾ, ਲੋਕ ਖੜੇ ਹੋ ਕੇ ਦੱਸ ਦਿੰਦੇ ਨੇ ਮੈਂ ਆਹ ਕੰਮ ਕਰਿਆ, ਮੈਂ ਆਹ ਕਰਿਆ, ਸਾਨੂੰ ਵੀ ਪ੍ਰੋਬਲਮ ਹੋਇਆ ਹੋਇਆ। ਕਹਿੰਦਾ ਮੈਂ ਕਹਿਤਾ ਵੀ ਜਿਹੜਾ ਕਨਫੈਸ ਕਰਦਾ ਉਹਨੂੰ ਕੁਛ ਨਹੀਂ ਕਹਿਣਾ, ਉਹ ਆਤ ਸਾਡਾ ਮਤਲਬ ਇਹ ਹੁੰਦਾ ਸਜ਼ਾ ਦੇਣ ਦਾ ਕਿ ਬੰਦਾ ਸੁਧਰ ਜਾਵੇ, ਉਹ ਬੰਦੇ ਸੁਧਰ ਰਹੇ ਨੇ। ਸੋ ਉਹਦਾ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ, ਬੇਅੰਤ ਸੰਗਤਾਂ ਯੂਪੀ ਦੇ ਵਿੱਚ, ਤੇ ਇੱਥੇ ਜਦ ਮੈਂ ਆਇਆ ਇੱਥੇ ਵੀ ਹਾਲ ਮੰਦਾ, ਜਰਦੇ ਖਾਂਦੇ, ਤੰਬਾਕੂ ਬੀਜਣਾ, ਨਾ ਇੱਕ ਪਿੰਡ ਦੀ ਦੂਏ ਨਾਲ ਸਾਂਝ ਨਹੀਂ ਸੀ, ਮਿਲਦੇ ਹੀ ਨਹੀਂ ਸੀ, ਹੋਰੇ ਤਰ੍ਹਾਂ ਦੇ ਸੀਗੇ, ਗੁਰੂ ਘਰ ਨੂੰ ਜਾਣਦੇ ਨਹੀਂ ਸੀ, ਦਾਨ ਪੁੰਨ ਦਾ ਪਤਾ ਹੀ ਨਹੀਂ ਸੀ। ਮੈਂ 78 ਤੋਂ ਲੈ ਕੇ 86 ਤੱਕ ਆਪਣੇ ਕੋਲੋਂ ਸਾਰਾ ਖਰਚ ਕੀਤਾ, ਨਾ ਮੈਨੂੰ ਪੈਸੇ ਦੀ ਲੋੜ ਸੀ, ਨਾ ਪੈਸਾ ਮੈਂ ਲੈਣਾ ਚਾਹੁੰਦਾ ਸੀ, ਉਹ ਇੱਕ ਐਵੇਂ ਹੀ ਮੇਰੇ ਮਨ ਚ ਆਇਆ ਹੋਇਆ ਸੀ, ਗੁਰੂ ਸਾਹਿਬ ਨੇ ਹੀ ਕਰਿਆ ਹੋਇਆ ਸੀ ਵੀ ਇਹ ਭਲਾ ਹੋ ਜਾਵੇ, ਜਬ ਲੱਗ ਦੁਨੀਆਂ ਰਹੀਏ ਨਾਨਕ ਕੁਛ ਸੁਣੀਏ ਕੁਛ ਕਹੀਏ, ਚਲੇ ਤਾਂ ਜਾਣਾ ਸੰਸਾਰ ਤੋਂ ਪਰ ਕੁਛ ਇਹ ਇਸ ਇਲਾਕੇ ਦਾ ਵੀ ਭਲਾ ਹੋ ਜਾਵੇ। ਸੋ ਉਹਦੇ ਬਾਰੇ ਅੱਜ ਜਿਹੜਾ ਰੋਪੜੇ ਕਹਿੰਦਾ ਸੀ ਕਿ ਅਸੀਂ ਸਿੱਖੀ ਵਿੱਚ ਪਛੜੇ ਹੋਏ ਹਾਂ, ਇਹ ਬਨੂੜ ਦਾ ਏਰੀਆ ਤੇ ਪਟਿਆਲੇ ਦਾ ਏਰੀਆ ਕਹਿੰਦਾ ਸੀ ਜੀ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ, ਇੱਥੇ ਤਾਂ ਕੋਈ ਆਉਂਦਾ ਹੀ ਨਹੀਂ। ਉਹ ਦਿਲਾਸਾ ਦੇਣਾ, ਮੈਂ ਕਿਹਾ ਪਿਆਰਿਓ ਤੁਹਾਡਾ ਨਾਂ ਸਭ ਤੇ ਹੇਠਾਂ ਹੈ। ਕਹਿੰਦੇ ਹਾਂ, ਮੈਂ ਕਿਹਾ ਲਿਸਟ ਪੁੱਠੀ ਕਰੋ ਤਾਂ ਹੁਣ ਦੇਖੋ ਤਾਂ। ਕਹਿੰਦੇ ਹੁਣ ਤਾਂ ਉੱਤੇ ਆ ਗਿਆ, ਥੋੜੇ ਸਾਲਾਂ ਦੇ ਬਾਅਦ ਦੇਖਿਓ ਇੱਥੇ ਸਿੱਖੀ ਹੋਏਗੀ ਤੇ ਤੁਸੀਂ ਸਾਰਿਆਂ ਤੇ ਹੀ ਉੱਪਰ ਆ ਜਾਓਗੇ। ਅੱਜ ਇਸ ਇਲਾਕੇ ਦੇ ਅੰਦਰ ਬੁਰਿਆਈਆਂ ਬਹੁਤ ਘੱਟ ਗਈਆਂ, ਨਸ਼ੇ ਪੀਣ ਤੇ ਹਟ ਗਏ, ਫਿਰ ਆਪਸ ਵਿੱਚ ਬੜਾ ਸਹਿਯੋਗ ਹੈ, ਉਹ ਸਾਰਾ ਤੁਸੀਂ ਦੇਖਦੇ ਹੋ। ਸੋ ਇਹ ਸਾਰੇ ਕੰਮ ਮਹਾਰਾਜ ਨੇ ਮੇਰੇ ਤੇ ਕਰਾਏ, ਸਰੀਰ ਨੂੰ ਤਾਕਤ ਵੀ ਦਿੱਤੀ। ਹੁਣ ਸਰੀਰ ਦੀ ਜਿਹੜੀ ਸਰੀਰਕ ਉਮਰ ਹੈ ਉਹ 77ਵਾਂ ਸਾਲ ਮੁੱਕਣ ਵਾਲਾ ਹੋ ਗਿਆ, ਉਹ ਇੰਨੀ ਤਾਕਤ ਨਹੀਂ ਰਹੀ। ਪਹਿਲਾਂ ਬੀਬੀ ਮੇਰੇ ਨਾਲ ਫਿਰਦੀ ਸੀ, ਹਰ ਥਾਂ ਜਾਣਾ, 1 ਵਜੇ ਰਾਤ ਨੂੰ ਆਉਣਾ, ਹੁਣ ਉਹਨੀ ਤਾਕਤ ਨਹੀਂ ਰਹੀ। ਮੈਂ ਇਹ ਕਹਿੰਦਾ ਵੀ ਆਹ ਜਿਹੜੇ 8 ਪ੍ਰੋਗਰਾਮ ਨੇ ਇਹੀ ਮੈਂ ਨਿਭਾਈ ਜਾਵਾਂ, ਬੜੀ ਬਾਤ ਹੈ। ਸਰੀਰ ਥੱਕ ਜਾਂਦਾ, ਹੁਣ ਪੜ੍ਹ ਨਹੀਂ ਹੁੰਦਾ, ਸੰਗਤ ਮਿਲਦੀ ਹੈ ਟਾਈਮ ਤੇ ਨਹੀਂ ਆਉਂਦੀ, ਸਾਰਾ ਦਿਨ ਆਈ ਜਾਂਦੇ ਨੇ। ਸੋ ਮੇਰੇ ਤੇ ਬਾਹਰ ਜਾਣਾ ਮੈਨੂੰ ਬੜਾ ਹੀ ਔਖਾ ਹੋ ਗਿਆ, ਨਹੀਂ ਤਾਂ ਮੈਂ ਪਹਿਲਾਂ ਹੀ ਜਾਣਾ ਸੀ, ਕਿਸੇ ਦੀ ਡਿਊਟੀ ਨਹੀਂ ਸੀ ਲਾਉਣੀ, ਆਪੇ ਜਾਣਾ ਸੀ। ਇਹ ਹੁਣੇ ਹੀ 3-4 ਸਾਲ ਤੋਂ ਹੋਇਆ, ਪਹਿਲਾਂ ਤਾਂ ਮੈਂ 75 ਸਾਲ ਦੀ ਉਮਰ ਥਈ ਹਰ ਥਾਂ ਤੇ ਜਾ ਕੇ ਆਪੇ ਹੀ ਦੀਵਾਨ ਲਾਉਂਦਾ ਸੀ। ਸੋ ਹੁਣ ਮੈਨੂੰ ਬਹੁਤ ਕਹਿੰਦੇ ਨੇ ਵੀ ਉੱਥੇ ਆਓ, ਮੈਨੂੰ ਔਖਾ ਬਹੁਤ ਹੈ। ਮੈਂ ਕਿਹਾ ਵੀ ਮੇਰੇ ਤੇ ਥੋੜਾ ਜਿਹਾ ਕੋਪਰੇਟ ਕਰੋ, ਮੈਨੂੰ ਐਂ ਨਾ ਘੁਮਾਈ ਫਿਰੋ ਰਾਤਾਂ ਨੂੰ। ਤੁਹਾਡਾ ਤਾਂ ਆਪਣਾ 1 ਦਿਨ ਦਾ ਕੰਮ ਹੈ, ਇਹ ਇਲਾਕਾ ਇੰਨਾ ਵੱਧ ਗਿਆ, ਮੇਰਾ ਰੋਜ਼ ਦਾ ਕੰਮ ਹੈ। ਮੈਂ ਤੜਕੇ ਤੋਂ ਤੁਰ ਪੈਂਦਾ, ਰਾਤ ਦੇ 10 ਵਜੇ ਜਾ ਕੇ ਕਿਤੇ ਆਰਾਮ ਕਰਦਾ। ਸੋ ਇਹ ਕੋਪਰੇਟ ਕਰੋ, ਜਿੱਦਣਾ ਪਿਆ ਕਰੋ ਵੀ ਸਾਡੇ ਆਓ ਜੀ। ਮਿਲਣ ਵਾਲੇ ਬੰਦੇ ਆ, ਜਵਾਬ ਨਹੀਂ ਦਿੱਤਾ ਜਾਂਦਾ। ਮਹਾਰਾਜ ਜੀ ਕਹਿੰਦੇ ਹੁੰਦੇ ਪੁਰਾਣੀ ਗੱਡੀ ਹੈ, ਚਾਹੇ ਤਾਂ ਛੇਤੀ ਦੇ ਕੇ ਤੋੜ ਲਓ, ਚਾਹੇ ਇਹਨੂੰ ਹੋਰ ਥੋੜਾ ਜਿਹਾ ਚਲਾ ਲਓ। ਸੋ ਇਸ ਤਰ੍ਹਾਂ ਕੁਛ ਕੋਪਰੇਸ਼ਨ ਦੋ। ਸੋ ਇਹਨਾਂ ਗੱਲਾਂ ਨੂੰ ਵਿਚਾਰੋ, ਪ੍ਰੋਗਰਾਮ ਅਗਲਾ ਸੁਣੋ, ਔਰ ਸਾਰੇ ਪ੍ਰੇਮੀ ਗੁਰਸਤੋਤਰ ਚ ਬੋਲਣ ਜਿਹੜੇ ਹਾਲ ਤੱਕ ਨਹੀਂ ਬੋਲੇ, ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਓ। ਰਾਮ ਕਲੀ ਮਾਲਾ ਤੀਜਾ ਆਨੰਦ ਕਿਉਂ ਕਾਲ ਸਤਿਗੁਰ ਪ੍ਰਸਾਦ ਸਤਿ ਸ਼੍ਰੀ ਅਕਾਲ।
ਸੰਤ ਪਾਤਸ਼ਾਹ ਪਰਿਓ ਰਾਖ ਲਿਖੋ ਇਹ ਬਾਰੀ ਮੈਂ ਮੂਰਖ ਸੀ ਕੇਤ ਬਾਤ ਹੈ ਕੋਟ ਪਰਾਧੀ ਕਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਤੇ ਫਿਰ ਗੁਰਵਾਸ ਨਾ ਪਰਿਆ ਰੇ ਵਾਹਿਗੁਰੂ ਸਾਹਿਬ ਜੀ ਗੁਲਾਬਲ ਮਹੱਲਾ ਪੰਜਵਾਂ ਦਰਤ ਸੁਹਾਵੀ ਸਫਲ ਥਾਨ ਪੂਰਨ ਭਏ ਕਾਮ ਭਉ ਨਾਠਾ ਭਰਮ ਮਿਲ ਗਿਆ ਰਵਿਆ ਨਿਤ ਰਾਮ ਧਰਤ ਸੁਹਾਵੀ ਸਫਲ ਥਾਨ ਪੂਰਨ ਭਏ ਕਾਮ ਭਉ ਨਾਠਾ ਭਰਮ ਮਿਲ ਗਿਆ ਰਵਿਆ ਨਿਤ ਰਾਮ ਸਾਧ ਜਨਾ ਕੈ ਸੰਗ ਬਸਤ ਸੁਖ ਸਹਿਜ ਵਿਸਰਾਮ ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ ਰਹਾਓ ਪ੍ਰਗਟ ਭਏ ਸੰਸਾਰ ਮਹਿ ਫਿਰਤੇ ਮਹਿ ਫਿਰਤੇ ਪਹਿ ਨਾਮ ਨਾਨਕ ਤਿਸ ਸਰਣਾਗਤੀ ਘੱਟ ਘੱਟ ਸਭ ਜਾਨ ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਿ ਨਾਮ ਨਾਨਕ ਤਿਸ ਸਰਣਾਗਤੀ ਘੱਟ ਘੱਟ ਸਭ ਜਾਨ।